बलहारी गुर अपने द्योहाड़ी साधु जिन मानस ते देवते किए करत न लगी वा जिन मानस ते देवते किए करत न लगी वा करत न लगी वा बार ने बलहार ने बार ने बलहार ने बार ने बलहार ने बलहार बार बलहार
बार बलहार
लख बरिया
लख बरिया लख बरिया
लख बरिया लख बरिया
लख बरिया लख बरिया
बलहार बार बलहार
बार
जी बाजू
राज जो बन प्रभ तू तनी तू निर्गुण तू सरगुनी इहा उहा गुर कृपा ते को लखे अंतर जामी प्रभ सो जान नानक तकिया तू ही ता नानक तकिया तू ही ता
जान प्रभु सुजान
अंतर जामी प्रभु सुजान
जी अंतर जान ओ प्रभु सुजान
अंतर जामी प्रभु सुजान
मालुक तकिया
नानक तकिया तुही कान
जी नानक तकिया तुही कान
नानक तकिया तुही कान
जी बार में बलहार
बार है बलहार है बार है बलहार
है लाख बरिया लाख बरिया
लाख बरिया लाख बरिया
लाख बरिया लाख बरिया
लाख बरिया लाख बरिया Thank you.
ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ, ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ,
ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ, ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ,
ਵੱਲ ਵੱਲ ਜਾਵਾ ਜੀ ਮੈਂ ਗੁਰਾਂ,
ਵੱਲ ਵੱਲ ਜਾਵਾ ਜੀ ਮੈਂ ਗੁਰਾਂ
ਤੋਂ,
ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ,
ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ,
ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ,
ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ,
ਐਸਿਆਂ ਗੁਰਾਂ ਤੋਂ, ਐਸਿਆਂ ਗੁਰਾਂ ਤੋਂ,
ਵੱਲ ਵੱਲ ਜਾਵਾ, ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ ਤੋਂ, ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ ਤੋਂ,
ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ ਤੋਂ, ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ ਤੋਂ,
ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ ਤੋਂ,
ਵੱਲ ਵੱਲ ਜਾਵਾ ਜੀ ਮੈਂ ਐਸਿਆਂ ਗੁਰਾਂ ਤੋਂ,
ਬਲਹਾਰੀ ਗੁਰ ਆਪਣੇ
ਤਿਉਹਾਰੀ ਸਤਵਾਰ,
ਜਿਨ ਮਾਨਸ ਦੇ ਦੇਵ ਤੇ ਪੀਰੇ
ਕਰਤਨਾ ਲਾਗੀ ਵਾਰ,
ਸਤਿਗੁਰ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ
ਫਤਿਹ।
ਫਤਿਹ ਬੜੇ ਪਿਆਰ ਨਾਲ ਆਪਾਂ ਸਾਰੇ ਅੱਜ ਗੁਰੂ ਮਾਨਯੋਗ ਗ੍ਰੰਥ ਚੇਤਨਾ ਸਮਾਗਮ ਵਿੱਚ ਤੀਸਰੇ ਦਿਨ ਹਾਜ਼ਰੀ ਭਰ ਰਹੇ ਹਾਂ। ਬੜੇ ਪਿਆਰ ਨਾਲ ਵੱਖ ਵੱਖ ਜਥਿਆਂ ਤੋਂ ਆਪ ਜੀ ਨੇ ਕੀਰਤਨ ਸੁਣਿਆ ਹੈ। ਥੋੜਾ ਸਮਾਂ ਹੋਰ ਰਲ ਮਿਲ ਕੇ ਬੈਠੀਏ, ਕੁਝ ਨਾ ਕੁਝ ਬੈਠ ਕੇ ਸੁਣੀਏ, ਕੁਝ ਨਾ ਕੁਝ ਸਮਝੀਏ। ਪਿਛਲੇ ਦੋ ਦਿਨ ਤੋਂ ਆਪ ਜੀ ਨੇ ਬੜੇ ਪਿਆਰ ਨਾਲ ਸਤਿਕਾਰ ਨਾਲ ਭਾਈ ਰਣਜੀਤ ਸਿੰਘ ਜੀ ਟੱਡਰੀਆਂ ਵਾਲੇ ਉਹਨਾਂ ਪਾਸੋਂ ਬੈਠ ਕੇ ਕਥਾ ਕੀਰਤਨ ਦਾ ਆਨੰਦ ਮਾਣਿਆ ਹੈ। ਸੋ ਹੁਣ ਕੁਝ ਸਮਾਂ ਆਪਾਂ ਰਲ ਮਿਲ ਕੇ ਵਿਚਾਰਾਂ ਕਰਦੇ ਹਾਂ। ਗੁਰਬਾਣੀ ਬਹੁਤ ਮਹਾਨ ਹੈ, ਪਰ ਕਈ ਵਾਰੀ ਗੁਰਬਾਣੀ ਨੂੰ ਐਕਸਪਲੇਨ ਕਰਨਾ ਪੈਂਦਾ ਉਹਨੂੰ ਸਮਝਣ ਵਾਸਤੇ, ਵਿਚਾਰਨਾ। ਔਰ ਗੁਰਬਾਣੀ ਜਿਹੜੀ ਹੈ, ਜੋ ਗੁਰੂ ਜੀ ਦਾ ਸ਼ਬਦ ਹੈ, ਇਹਨੂੰ ਵਿਦਵਾਨ ਲੋਕ ਸ਼ੀਸ਼ਾ ਮੰਨਦੇ ਹੈ। ਗੁਰਬਾਣੀ ਦਰਪਣ, ਦਰਪਣ ਕਹੀਏ ਸ਼ੀਸ਼ਾ। ਜਿਵੇਂ ਆਪ ਜੀ ਪਰਸੋਂ ਵੀ ਸੁਣਦੇ ਸੀ, ਜਿਹੜੇ ਭਗਤ ਹੁੰਦੇ ਆ, ਜਿਹੜੇ ਸਾਧੂ ਹੁੰਦੇ ਆ, ਜਿਹੜੇ ਗੁਰੂ ਪੀਰ ਹੁੰਦੇ ਆ, ਇਹ ਸਮਾਜ ਨੂੰ ਸ਼ੀਸ਼ਾ ਵਿਖਾਉਂਦੇ ਆ। ਪਰ ਸਾਧੂ ਬਣਨਾ, ਗੁਰੂ ਉਸਤਾਦ ਦੀ ਪਦਵੀ ਤੱਕ ਪਹੁੰਚਣਾ, ਬੜੀ ਘਾਲਣਾ ਕਮਾਈ ਕਰਨੀ ਪੈਂਦੀ ਇਹਦੇ ਵਿੱਚ। ਗੁਰੂ ਨਾਨਕ ਐਵੇਂ ਥੋੜਾ ਬਣ ਗਏ ਕਿਤੇ, ਕਲਗੀਆਂ ਵਾਲੇ ਐਵੇਂ ਥੋੜਾ ਬਣ ਗਏ ਕਿਤੇ। ਉਹਦੇ ਪਿੱਛੇ ਬੜੀ ਵੱਡੀ ਉਹਨਾਂ ਦੀ ਘਾਲਣਾ ਹੈ, ਉਹਨਾਂ ਦੀ ਕਮਾਈ ਹੈ। ਭਾਈ ਗੁਰਦਾਸ ਜੀ ਕਹਿੰਦੇ ਆ, ਇੱਕ ਦੀਵਾ ਜਗ ਰਿਹਾ ਹੁੰਦਾ ਤੇ ਦੀਵੇ ਦੀ ਲੋ ਹੇਠਾਂ ਲੋਕੀ ਸਾਰੀ ਖੁਸ਼ੀਆਂ ਮਨਾਉਂਦੇ ਆ, ਆਨੰਦ ਮਾਣਦੇ ਆ, ਪਰ ਕਦੇ ਕਿਸੇ ਨੇ ਇਹ ਨਹੀਂ ਵੇਖਿਆ ਜਿਹੜਾ ਉਹ ਬਣਿਆ ਹੋਇਆ ਦੀਵਾ ਜਗ ਰਿਹਾ, ਇਹ ਦੀਵਾ ਬਣਿਆ ਕਿਵੇਂ ਹੈ। ਸਮਾਜ ਨੂੰ ਸ਼ੀਸ਼ਾ ਵਿਖਾਉਣ ਤੋਂ ਪਹਿਲਾਂ ਆਪਣੇ ਮਨ ਉੱਤੇ ਬੜਾ ਕੰਮ ਕਰਨਾ ਪੈਂਦਾ, ਆਪਣੇ ਆਪ ਨੂੰ ਬੜਾ ਸਾਧਣਾ ਪੈਂਦਾ। ਆਪਾਂ ਤਾਂ ਇੱਥੇ ਬੈਠੇ ਹਾਂ, ਚੌਂਕੜੀ ਨਾ ਵੀ ਮਾਰਾਂਗੇ ਤਾਂ ਵੀ ਸਰ ਜਾਏਗਾ, ਪਰ ਇੱਥੇ ਤਾਂ ਚੌਂਕੜੀ ਮਾਰ ਕੇ ਬਹਿਣਾ ਹੀ ਪੈਣਾ ਉੱਪਰ ਸਟੇਜ ਤੇ। ਦੁਨੀਆਂ ਗਲਤੀ ਵੀ ਕਰ ਲੈਂਦੀ, ਪਰ ਜਦੋਂ ਕੋਈ ਮਹਾਤਮਾ ਗਲਤੀ ਕਰਦਾ ਫਿਰ ਲੋਕੀ ਜ਼ਿਆਦਾ ਉਛਾਲਦੇ ਆ। ਗਲਤੀਆਂ ਦੁਨੀਆਂ ਹੀ ਕਰਦੀ ਹੈ। ਜਿਵੇਂ ਇੱਕ ਵਾਰੀ ਆਪਾਂ ਸੁਣਦੇ ਹੁੰਦੇ ਹਾਂ ਨਾ, ਇੱਕ ਵਾਰੀ ਵੇਸਵਾ ਸਾਧੂ ਕੋਲ ਜਾਇਆ ਕਰੇ ਤੇ ਸਾਧੂ ਨੂੰ ਜਾ ਕੇ ਕਿਹਾ ਕਰੇ, ਮਹਾਤਮਾ ਜੀ, ਸਾਧੂ ਜੀ, ਬਾਬਾ ਜੀ, ਇਹ ਦੱਸੋ ਮੇਰੇ ਕੁੱਤੇ ਦੀ ਪੂਛ ਤੁਹਾਡੀ ਦਾੜੀ ਨਾਲੋਂ ਚੰਗੀ ਹੈ ਕਿ ਤੁਹਾਡੀ ਦਾੜੀ ਚੰਗੀ ਹੈ, ਇਹ ਦੱਸੋ। ਮਹਾਤਮਾ ਕਹਿਣ ਲੱਗੇ, ਕੋਈ ਗੱਲ ਨਹੀਂ ਭੈਣ ਮੇਰੀ, ਇਹ ਸਮਾਂ ਆਏਗਾ ਦੱਸਾਂਗੇ। ਉਹ ਵੇਸਵਾ ਸੀ, ਉਹ ਆਖਣ ਲੱਗੀ, ਜਦੋਂ ਸਮਾਂ ਆਊ ਉਦੋਂ ਦੱਸਾਂਗੇ ਭਾਈ। ਰੋਜ਼ ਕੋਲੋਂ ਲੰਘਿਆ ਕਰੇ, ਝੋਂਪੜੀ ਕੋਲੋਂ ਪੁੱਛਿਆ ਕਰੇ, ਦੱਸ ਬਾਬਾ ਮੇਰੀ, ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੇਰੀ ਦਾੜੀ ਚੰਗੀ, ਸਵਾਲ ਕਰਿਓ। ਕਈ ਸਾਲ ਇੱਦਾਂ ਹੀ ਲੰਘ ਗਏ, ਉਹਨੇ ਸਵਾਲ ਪੁੱਛਣਾ ਨਹੀਂ ਬੰਦ ਕੀਤਾ, ਤੇ ਬਾਬੇ ਨੇ ਕਹਿਣਾ ਬੰਦ ਨਹੀਂ ਕੀਤਾ ਵੀ ਸਮਾਂ ਆਏਗਾ ਦੱਸਾਂਗੇ। ਹਰ ਚੀਜ਼ ਸਮੇਂ ਮੁਤਾਬਕ ਹੁੰਦੀ ਹੈ, ਹਰ ਚੀਜ਼ ਦਾ ਸਮਾਂ ਹੁੰਦਾ, ਕੋਈ ਨਾ ਵਕਤ ਹੁੰਦਾ। ਸਮਾਂ ਆਉਣ ਤੇ ਜਵਾਬ ਦੇਈਏ, ਉਹਦਾ ਰਸ ਬਣਦਾ। ਸਮੇਂ ਤੋਂ ਪਹਿਲਾਂ ਜਵਾਬ ਦੇਈ ਜਾਓ, ਕੋਈ ਫਾਇਦਾ ਨਹੀਂ ਹੁੰਦਾ। ਉਹ ਕੀ ਹੋਇਆ, ਇੱਕ ਦਿਨ ਬਾਬਾ ਜੀ ਨੇ ਆਪਣੇ ਚੇਲੇ ਨੂੰ ਭੇਜਿਆ, ਕਹਿਣ ਲੱਗੇ ਜਾਓ ਉਹ ਵੇਸਵਾ ਨੂੰ ਬੁਲਾ ਕੇ ਲਿਆਓ। ਸਾਹਮਣੇ ਉਹਦਾ ਕੋਠਾ ਸੀ, ਤੇ ਉਹ ਸਾਹਮਣੇ ਜਦੋਂ ਉਹ ਵੇਸਵਾ ਕੋਲ ਗਿਆ, ਚੇਲਾ ਕਹਿਣ ਲੱਗਾ, ਜੀ ਬਾਬਾ ਜੀ ਬੁਲਾਉਂਦੇ ਆ। ਵੇਸਵਾ ਨੂੰ ਚਾਹ ਚੜ੍ਹ ਗਿਆ ਵੀ ਲੱਗਦਾ ਅੱਜ ਜਵਾਬ ਦੇਣਗੇ। ਜਿਹੜੇ ਬਾਬਾ ਜੀ ਸਾਨੂੰ ਮੰਜੇ ਤੇ ਪਏ ਆ, ਲੇਟੇ ਹੋਏ ਆ, ਆਖਰੀ ਸਾਹ ਨੇ, ਕੁਝ ਪਲਾਂ ਬਾਅਦ ਉਹਨਾਂ ਦੀ ਮੌਤ ਹੋ ਜਾਣੀ ਹੈ, ਮਰਨ ਕਿਨਾਰੇ ਪਏ। ਆਖਣ ਲੱਗੇ, ਭੈਣ ਮੇਰੀਏ, ਬੀਬਾ ਤੂੰ ਰੋਜ਼ ਪੁੱਛਦੀ ਸੀ ਮੇਰੇ ਕੁੱਤੇ ਦੀ ਪੂਛ ਚੰਗੀ ਕਿ ਤੇਰੀ ਦਾੜੀ ਚੰਗੀ, ਇਹ ਪੁੱਛਦੀ ਸੀ। ਆ ਮੈਂ ਤੈਨੂੰ ਅੱਜ ਜਵਾਬ ਦਿਆਂ, ਬਿਠਾ ਲਿਆ ਕੋਲੇ। ਆਖਣ ਲੱਗੇ, ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ 100 ਗੁਣਾ ਚੰਗੀ, ਇਹ ਜਵਾਬ ਦਿਓ। ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ 100 ਗੁਣਾ ਚੰਗੀ। ਤੇ ਬੀਬੀ ਕਹਿਣ ਲੱਗੀ, ਕਹਿੰਦੀ ਜੇ ਇਹੀ ਜਵਾਬ ਦੇਣਾ ਸੀ ਅੱਜ ਤੋਂ 10 ਸਾਲ ਪਹਿਲਾਂ ਦੇ ਦਿੰਦੇ। ਆਖਣ ਲੱਗੇ, 10 ਸਾਲ ਪਹਿਲਾਂ ਇਹ ਕਹਿ ਤਾਂ ਦਿੰਦਾ, ਦਾਵਾ ਤੇ ਮੈਂ ਕਰ ਦਿੰਦਾ ਵੀ ਮੈਂ ਮੇਰੀ ਦਾੜੀ ਬਹੁਤ ਚੰਗੀ, ਕਿਉਂਕਿ ਦਾੜੀ ਇੱਕ ਮਾਣ ਹੁੰਦੀ ਹੈ ਬੰਦੇ ਦੀ। ਦਾੜੀ ਦਾ ਨਾਂ ਲੈ ਕੇ ਆਪਾਂ ਕਿਸੇ ਨੂੰ ਜੇ ਕਿਸੇ ਨੂੰ ਕਹਿਣਾ ਹੋਵੇ ਨਾ, ਕੋਈ ਉਲਾਮਾ ਦੇਣਾ ਹੋਵੇ, ਉਹ ਆਪਣੀ ਦਾੜੀ ਵੇਖ। ਇੱਥੇ ਬੰਦਾ ਕੋਈ ਗਲਤੀ ਕਰੇ ਆਪਾਂ ਕੀ ਕਹਿੰਦੇ, ਆਪਣੀ ਦਾੜੀ ਵੇਖ, ਚਿੱਟੀ ਹੋ ਗਈ ਦਾੜੀ, ਏਡੀ ਏਡੀ ਮੂੰਹ ਤੇ ਦਾੜੀ ਆ ਗਈ, ਹੁਣ ਵੀ ਗਲਤੀਆਂ ਕਰਦਾ ਫਿਰਦਾ। ਦਾੜੀ ਬੰਦੇ ਦਾ ਮਾਣ ਹੁੰਦੀ ਹੈ, ਗਰੂਰ ਹੁੰਦੀ ਹੈ ਦਾੜੀ। ਉਹ ਆਖਣ ਲੱਗਾ, ਮੈਂ ਅੱਜ ਤੋਂ 10 ਸਾਲ ਪਹਿਲਾਂ ਜੇ ਜਵਾਬ ਦਿੰਦਾ ਵੀ ਮੇਰੀ ਦਾੜੀ ਚੰਗੀ, ਪਰ ਹੋ ਸਕਦਾ 10 ਸਾਲਾਂ ਵਿੱਚ ਮੇਰਾ ਕਿਤੇ ਮਨ ਹੀ ਡੋਲ ਜਾਂਦਾ। ਫਿਰ ਤੇ ਕਹਿਣਾ ਸੀ ਨਾ ਤੂੰ ਆ ਕੇ ਵੀ ਬਾਬਾ ਐਵੇਂ ਤੇਰੇ ਦਾੜੀ ਨਾਲੋਂ ਤੇ ਮੇਰੀ ਕੁੱਤੇ ਦੀ ਪੂਛ ਚੰਗੀ। ਇਸ ਕਰਕੇ ਦਾਵਾ ਕਿਸੇ ਚੀਜ਼ ਦਾ ਨਹੀਂ ਕੀਤਾ ਜਾ ਸਕਦਾ, ਕਿਸੇ ਚੀਜ਼ ਦਾ। ਜਿਹੜੇ ਬੰਦੇ ਦਾਅਵੇ ਕਰਦੇ ਆ ਉਹ ਹਾਰ ਜਾਂਦੇ ਆ। ਦਾਅਵੇ ਦਾਜਣ ਹੋਤ ਹੈ ਨਿਰਦਾਅਵੇ ਰਹੇ ਨਿਸੰਗ। ਕਿਸੇ ਵੀ ਚੀਜ਼ ਦਾ ਦਾਵਾ ਕਰਾਂਗੇ ਕਦੀ ਹਾਰ ਜਾਂਗੇ। ਮੈਂ ਆਹ ਕਰ ਸਕਦਾ, ਮੈਂ ਆਹ ਕਰ ਲੈਂਦਾ, ਇਹ ਕਾਹਦਾ ਦਾਵਾ ਹੈ? ਕੋਈ ਦਾਵਾ ਨਹੀਂ। ਕਦੇ ਜ਼ਿੰਦਗੀ ਦਾ ਮਾਣ ਨਾ ਕਰੋ, ਦਾਵਾ ਨਾ ਕਰੋ। ਅੱਜ ਤੱਕ ਠੀਕ ਹੈ, ਕੱਲ੍ਹ ਦਾ ਪਤਾ ਕੋਈ ਨਹੀਂ। ਨਿਆਣੇ ਆ, ਬੱਚੇ ਆ, ਬਹੁਤ ਸੋਹਣਾ ਪੜ੍ਹਦੇ ਲਿਖਦੇ ਆ, ਬੜਾ ਵਧੀਆ ਆਪਣਾ ਕੰਮ ਧੰਦਾ ਕਰਦੇ ਆ, ਕਾਰੋਬਾਰ ਕਰਦੇ ਆ, ਬਹੁਤ ਵਧੀਆ ਨੇ। ਪਰ ਕਦੀ ਦਾਵਾ ਨਾ ਕਰੋ ਮੇਰੇ ਬੱਚੇ ਹਮੇਸ਼ਾ ਮੇਰੇ ਕਹਿਣੇ 'ਚ ਨੇ, ਹਮੇਸ਼ਾ ਇਹੀ ਕਰਨਗੇ, ਇਹ ਇਹ ਗੱਲ ਦਾ ਕੋਈ ਦਾਵਾ ਨਹੀਂ ਹੁੰਦਾ। ਆਪਣਾ ਦਾਵਾ ਤਾਂ ਬੜੀ ਦੂਰ ਦੀ ਗੱਲ ਹੈ, ਅਸੀਂ ਕਿਸੇ ਦਾ ਦਾਵਾ ਵੀ ਨਾ ਕਰੀਏ। ਉਹ ਮਹਾਤਮਾ ਦੇ ਸਾਹ ਨਿਕਲੇ। ਆਖਣ ਲੱਗਾ, ਅੱਜ ਮੈਂ ਤੈਨੂੰ ਕਹਿਣ ਲੱਗਾ ਤੇਰੇ ਕੁੱਤੇ ਦੀ ਪੂਛ ਨਾਲੋਂ ਮੇਰੀ ਦਾੜੀ ਚੰਗੀ। ਤੇ ਗੱਲ ਮੈਂ ਜਿਹੜੀ ਕਰਨ ਲੱਗਾ ਸੀ, ਆਮ ਲੋਕ ਵੀ ਗਲਤੀਆਂ ਕਰਦੇ ਆ, ਗੁਨਾਹ ਕਰਦੇ ਆ, ਪਰ ਜਦੋਂ ਕੋਈ ਬੰਦਾ ਧਾਰਮਿਕ ਹੋ ਕੇ ਗੁਨਾਹ ਕਰਦਾ ਫਿਰ ਲੋਕੀ ਉਛਾਲਦੇ ਆ, ਉਛਲਦੀ ਹੈ ਗੱਲ। ਇਸ ਕਰਕੇ ਜਦੋਂ ਗੁਰੂ ਨਾਲ ਜੁੜੇ ਬੰਦਾ ਫਿਰ ਉਹਨੂੰ ਬੜਾ ਬੜੀ ਜ਼ਿੰਮੇਵਾਰੀ ਨਾਲ ਚੱਲਣਾ ਪੈਂਦਾ, ਬੜਾ ਖਿਆਲ ਉਹਨੂੰ ਰੱਖਣਾ ਪੈਂਦਾ, ਬਹੁਤ ਧਿਆਨ ਨਾਲ। ਆ ਜਦੋਂ ਅਸੀਂ ਅੰਮ੍ਰਿਤਧਾਰੀ ਹੁੰਦੇ ਹਾਂ, ਅਸੀਂ ਇਕੱਲੇ ਅੰਮ੍ਰਿਤਧਾਰੀ ਨਹੀਂ ਹੁੰਦੇ, ਸਾਡੇ ਨਾਲ ਸਾਡੇ ਗੁਰੂ ਗੋਬਿੰਦ ਸਿੰਘ ਦਾ ਨਾਂ ਜੁੜਦਾ, ਇਹ ਗੁਰੂ ਕਾ ਸਿੱਖ ਹੈ। ਬਹੁਤ ਵੱਡੀ ਜ਼ਿੰਮੇਵਾਰੀ ਬੰਦਾ ਚੱਕਦਾ ਆਪਣੇ ਸਿਰ ਉੱਤੇ। ਪਰ ਹਾਂ, ਨਾਲ ਹੀ ਇਹ ਵੀ ਕਹੀਏ, ਸੱਚੇ ਪਾਤਸ਼ਾਹ ਅੱਜ ਅੰਮ੍ਰਿਤ ਦੀ ਦਾਤ ਦਿੱਤੀ ਹੈ, ਹੁਣ ਕਿਰਪਾ ਵੀ ਤੁਸੀਂ ਉਹੀ ਕਰਨੀ ਹੈ, ਬਚਾ ਕੇ ਵੀ ਤੁਸੀਂ ਰੱਖਣਾ। ਡੰਡੌਤ ਬੰਧਨ ਅਨਕ ਵਾਰ, ਸਰਬ ਕਲਾ ਸਮਰੱਥ, ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਘਰ ਹੱਥ। ਤੁਸੀਂ ਬਚਾ ਕੇ ਰੱਖਣਾ, ਬੇਨਤੀਆਂ ਇਹ ਕਰਦੇ ਰਹਿਣਾ, ਇਹ ਜੋਦੜੀਆਂ ਕਰਦੇ ਰਹਿਣਾ। ਸੋ ਜਿਹੜੀ ਮੈਂ ਗੱਲ ਬੇਨਤੀ ਮੈਂ ਕਰਨ ਲੱਗਾ ਗੁਰਮੁਖੋ, ਉਹ ਬੇਨਤੀ ਇਹ ਹੈ, ਜਦੋਂ ਅਸੀਂ ਜੁੜਦੇ ਹਾਂ, ਜਦੋਂ ਸਾਡਾ ਕਿਤੇ ਨਾ ਕਿਤੇ ਪਿਆਰ ਬਣਦਾ, ਅਸੀਂ ਗੁਰੂ ਸਾਹਿਬ ਕੋਲ ਆਉਂਦੇ ਹਾਂ, ਫਿਰ ਸਾਡੀ ਇੱਕ ਜ਼ਿੰਮੇਵਾਰੀ ਬਣਦੀ। ਸੋ ਖਿਆਲ ਸਾਰਿਆਂ ਨੂੰ, ਪਰ ਜਦੋਂ ਅਸੀਂ ਕਿਤੇ ਜੁੜੀਏ ਫਿਰ ਜ਼ਿਆਦਾ ਖਿਆਲ ਰੱਖਣਾ ਪੈਂਦਾ। ਫਿਰ ਤੇ ਹਮੇਸ਼ਾ ਹੀ ਅਰਦਾਸਾਂ ਇਹ ਕਰਨੀਆਂ ਪੈਂਦੀਆਂ, ਮਹਾਰਾਜ ਮਿਹਰ ਕਰੋ ਹੱਥ ਸਿਰ ਤੇ ਰੱਖਿਓ ਜੀ, ਮਹਾਰਾਜ ਮਨ ਨਾ ਕਦੀ ਡੋਲੇ, ਮਨ ਘਬਰਾਵੇ ਨਾ ਕਦੀ। ਤੇ ਇਹ ਸਾਰੀ ਦੀ ਸਾਰੀ ਖੇਡ ਗੁਰਮੁਖੋਂ ਮਨ ਦੀ ਹੋਈ ਹੈ। ਮਨ ਹੀ ਡੋਲਦਾ, ਮਨ ਹੀ ਕਦੇ ਇੱਧਰ ਭੱਜਦਾ ਕਦੇ ਉੱਧਰ ਭੱਜਦਾ, ਮਨ ਦੀ ਖੇਡ ਹੈ। ਜਿੱਦਣ ਮਨ ਟੇਕਿਆ ਫਿਰ ਸਭ ਕੁਛ ਆਨੰਦ ਬਣ ਗਿਆ। ਲਓ ਪੜੋ ਪਿਆਰ,
ਕਿਤੇ ਡੋਲ ਲਾਂਗਾ ਮਨ ਮੇਰਾ, ਹੱਥ ਦੇ ਕੇ ਰੱਖੀ ਮਾਨ ਡੋਲ ਲਾਂਗਾ ਮਨ ਮੇਰਾ, ਹੱਥ ਦੇ ਕੇ ਰੱਖੀ ਮਾਨ ਹੱਥ ਦੇ ਕੇ ਰੱਖੀ ਮਾਲਕਾ, ਕਿਤੇ ਡੋਲ ਨਾ ਜਾ ਮਿਲਣਾ
ਉਹ ਕਿਤੇ ਬੋਲ ਪਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ
ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ
ਕਿਤੇ ਡੋਲ ਨਾ ਜਾਵੇ ਮਨ ਮੇਰਾ ਹੱਥ ਦੇ ਕੇ ਰੱਖੀ ਮਾਲਕਾ
ਹੱਥ ਦੇ ਕੇ ਰੱਖੀ ਮਾਲਕਾ ਮੇਰੇ ਪਿਆਰੇ ਹੱਥ ਦੇ ਕੇ ਰੱਖੀ ਮਾਲਕਾ
ਪਿਆਰੇ ਜੀ ਹੱਥ ਦੇ ਕੇ ਰੱਖੀ ਮਾਲਕਾ ਮੇਰੇ ਪਿਆਰੇ ਹੱਥ ਦੇ ਕੇ ਰੱਖੀ ਮਾਲਕਾ
ਪਿਆਰੇ ਜੀ ਹੱਥ ਦੇ ਕੇ ਰੱਖੀ ਮਾਲਕਾ
ਮੇਰੇ ਪਿਆਰੇ ਹੱਥ ਦੇ ਕੇ ਰੱਖੀ ਮਾਲਕਾ
ਹੱਥ ਦੇ ਕੇ ਰੱਖੀ ਮਾਲਕਾ ਮੇਰੇ ਪਿਆਰੇ ਹੱਥ ਦੇ ਕੇ ਰੱਖੀ ਮਾਲਕਾ
ਪਿਆਰੇ ਜੀ ਹੱਥ ਦੇ ਕੇ ਰੱਖੀ ਮਾਲਕਾ ਮੇਰੇ ਪਿਆਰੇ ਹੱਥ ਦੇ ਕੇ ਰੱਖੀ ਮਾਲਕਾ
ਪਿਆਰੇ ਜੀ ਹੱਥ ਦੇ ਕੇ ਰੱਖੀ ਮਾਲਕਾ
ਮੇਰੇ ਪਿਆਰੇ ਹੱਥ ਦੇ ਕੇ ਰੱਖੀ ਮਾਲਕਾ
ਡੋਲਣਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ
ਡੋਲਣਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ
ਡੋਲਣਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ ਹੱਥ ਦੇ ਕੇ ਰੱਖੀ ਮਾਲਕਾ
ਡੋਲਣਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ
ਡੋਲਣਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ
ਡੋਲਣਾ ਜਾਵੇ ਮਨ ਮੇਰਾ
ਹੱਥ ਦੇ ਕੇ ਰੱਖੀ ਮਾਲਕਾ
ਇੱਕ ਫਿਰ ਇੱਦਾਂ ਜਦੋਂ ਬੰਦਾ ਗੁਰੂ ਨਾਲ ਜੁੜਦਾ ਫਿਰ ਉਹਦੀ ਜ਼ਿੰਮੇਵਾਰੀ ਜਿੱਥੇ ਵੱਧਦੀ ਹੈ ਫਿਰ ਉਹ ਕਈਆਂ ਲਈ ਰੋਲ ਮਾਡਲ ਬਣਦੇ ਹੈ ਅਤੇ ਜਿਹੜੇ ਬੰਦੇ ਰੋਲ ਮਾਡਲ ਬਣਦੇ ਹੈ ਜਿਹੜੇ ਕਿਸੇ ਲਈ ਚਾਨਣ ਮੁਨਾਰਾ ਬਣਦੇ ਹੈ ਜਿਹੜੇ ਕਿਸੇ ਲਈ ਸੇਧ ਬਣਦੇ ਹੈ ਔਰ ਉਹ ਲੋਕ ਜਿਹੜੇ ਹੁੰਦੇ ਹੈ ਜਿਹੜੇ ਜਿਨ੍ਹਾਂ ਨੂੰ ਅਸੀਂ ਗੁਰੂ ਕਹਿੰਦੇ ਹਾਂ ਮਹਾਤਮਾ ਕਹਿੰਦੇ ਹਾਂ ਸਾਧੂ ਕਹਿੰਦੇ ਹਾਂ ਬ੍ਰਹਮ ਗਿਆਨੀ ਆਖਦੇ ਹਾਂ ਉਹ ਫਿਰ ਬੜਾ ਮਨ ਨੂੰ ਸਾਧਣਾ ਪੈਂਦਾ ਰੋਜ਼ 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 ਮਨ ਨੂੰ ਚੋਟਾਂ ਮਾਰਨੀਆਂ ਪੈਂਦੀਆਂ ਜਿਵੇਂ ਆਪਾਂ ਗੱਲ ਕਰਦੇ ਸੀ ਪਰਸੋਂ ਇਹ ਮਨ ਦਾ ਕੋਈ ਪਤਾ ਨਹੀਂ ਭਾਵੇਂ ਆਲੂਆਂ 'ਤੇ ਡੋਲ ਜਾਏ ਇਹਦਾ ਮਨ ਦਾ ਕੋਈ ਪਤਾ ਨਹੀਂ ਪੱਠਿਆਂ 'ਤੇ ਡੋਲ ਜਾਏ ਇਸ ਮਨ ਦਾ ਕੋਈ ਪਤਾ ਨਹੀਂ ਕਿਸੇ ਦੇ ਕੱਦੂ ਵੇਖ ਕੇ ਡੋਲ ਜੇ ਇਹ ਤੋੜ ਲੈ ਕਿਹੜਾ ਕੋਈ ਵਹਿੰਦਾ ਪੱਠੇ ਵੱਢ ਲੈ ਕਿਹੜਾ ਕੋਈ ਵੇਖ ਰਿਹਾ ਇਹ ਮਨ ਦਾ ਕੋਈ ਪਤਾ ਨਹੀਂ ਕਦੋਂ ਮਨ ਅੰਦਰ ਬੇਈਮਾਨੀ ਪੈਦਾ ਹੋ ਜਾਏ ਕਦੋਂ ਕੋਈ ਵਿਕਾਰ ਪੈਦਾ ਹੋ ਜਾਏ ਕਦੋਂ ਕੋਈ ਇੱਦਾਂ ਦਾ ਖਿਆਲ ਆਵੇ ਮਨ ਵਿੱਚ ਕਦੋਂ ਮਨ ਡੋਲ ਜਾਏ ਪਰ ਜਿਹੜੇ ਅੱਜ ਚਾਨਣ ਮੁਨਾਰਾ ਬਣੇ ਆ ਸਾਡੇ ਜਿਨ੍ਹਾਂ ਨੂੰ ਅਸੀਂ ਗੁਰੂ ਨਾਨਕ ਕਹਿੰਦੇ ਹਾਂ ਜਿਨ੍ਹਾਂ ਨੂੰ ਅਸੀਂ ਗੁਰੂ ਅੰਗਦ ਪਾਤਸ਼ਾਹ ਆਖਦੇ ਹਾਂ ਜਿਨ੍ਹਾਂ ਸਿੱਖਾਂ ਦਾ ਅਸੀਂ ਨਾਮ ਲੈਂਦੇ ਹਾਂ ਸਾਡਾ ਸਿਰ ਉੱਚਾ ਹੁੰਦਾ ਜਿੰਨਾ ਕਰਕੇ ਉਹਨਾਂ ਨੇ ਗੁਰਮੁਖੋਂ ਕਿੰਨਾ ਕੁ ਆਪਣੇ ਆਪ ਨੂੰ ਸਾਧਿਆ ਹੋਣਾ। ਅਸੀਂ ਚੌਂਕੜੀ ਮਾਰਨੀ ਹੋਵੇ ਸਾਡੇ ਤੋਂ ਚੌਂਕੜਾ ਨਹੀਂ ਵੱਜਦਾ। ਅਸੀਂ ਪੱਗ ਹੀ ਬੰਨਣੀ ਹੋਵੇ 5-7 ਮੀਟਰ ਦੀ, ਅਸੀਂ ਕਹਿੰਦੇ ਭਾਰ ਲੱਗਦਾ ਸਾਨੂੰ। ਅਸੀਂ ਦਾੜੀ ਹੀ ਰੱਖਣੀ ਹੋਵੇ ਸਾਨੂੰ ਲੱਗਦਾ ਵੀ ਲੋਕ ਕੀ ਕਹਿਣਗੇ। ਪਰ ਅਸਲ ਉਹ ਲੋਕ ਹੁੰਦੇ ਜਿਹੜੇ ਦੁਨੀਆਂ ਦੀ ਪਰਵਾਹ ਛੱਡ ਕੇ ਇੱਕ ਸੱਚੇ ਮਾਲਕ ਨਾਲ ਆਪਣੇ ਆਪ ਨੂੰ ਜੋੜਦੇ ਆ। ਪਰਵਾਹ ਨਾ ਹੀ ਕਿਸੇ ਕੇਰੀ ਬਾਜ ਸੱਚੇ ਨਾ, ਔਰ ਉਹ ਦੁਨੀਆਂ ਲਈ ਰੋਲ ਮਾਡਲ ਬਣਦੇ ਆ। ਤੇ ਯਾਦ ਰੱਖੋ, ਦੁਨੀਆਂ ਲਈ ਕੁਛ ਬਣਨਾ, ਦੁਨੀਆਂ ਲਈ ਰੋਲ ਮਾਡਲ ਬਣਨਾ ਬੜਾ ਸਾਧਨਾ ਪੈਂਦਾ। ਆ ਜਿਨ੍ਹਾਂ ਦੇ ਆਪਾਂ ਦੀਵਾਨ ਦੋ ਦਿਨ ਪਿਛਲੇ ਸੁਣਦੇ ਰਹੇ ਹੈ, ਇਹਨਾਂ ਨੂੰ ਸੰਤ ਬਾਬਾ ਕਰਮ ਸਿੰਘ ਉਹਨਾਂ ਨੇ ਬਚਨ ਕੀਤਾ, ਵਿਆਹ ਕਰਾਉਣਾ ਨਹੀਂ, ਚੋਲਾ ਲਾਉਣਾ ਨਹੀਂ। ਤੇ ਵੇਖ ਲਓ ਬਚਨ ਉਹਨਾਂ ਨੇ ਕਿਹੜੇ ਰੰਗ ਵਿੱਚ ਕੀਤਾ, ਕਿਵੇਂ ਕੀਤਾ, ਪਰ ਇਹਨਾਂ ਨੇ ਪੱਲੇ ਬੰਨ ਲਿਆ ਵੀ ਠੀਕ ਹੈ, ਚੋਲਾ ਲਾਉਂਦੇ ਨਹੀਂ, ਵਿਆਹ ਕਰਾਉਂਦੇ ਨਹੀਂ, ਤੇ ਕਰਾਇਆ ਹੀ ਨਹੀਂ। 44-45 ਸਾਲ ਦੀ ਉਮਰ ਹੋਣ ਵਾਲੀ ਤੇ ਕਰਾਇਆ ਹੀ ਨਹੀਂ ਵਿਆਹ। ਇਹ ਸਾਧਨਾ ਹੁੰਦਾ ਆਪਣੇ ਮਨ ਨੂੰ। ਜੋ ਸੰਗਤ ਨੇ ਤਿਲ ਫੁਲ ਦਿੱਤਾ ਦੇਸ਼ਾਂ ਵਿੱਚ, ਵਿਦੇਸ਼ਾਂ ਵਿੱਚ, ਦੁਨੀਆਂ ਦੇ ਕੋਨੇ ਕੋਨੇ ਵਿੱਚ ਦੀਵਾਨ ਲਾਏ, ਔਰ ਜੋ ਤਿਲ ਫੁੱਲ ਮਿਲਿਆ ਉਹਨਾਂ ਨੇ ਪਰਮੇਸ਼ਵਰ ਦੁਆਰ ਸਾਹਿਬ ਬਣਾ ਦਿੱਤਾ। ਤੇ ਵਰਤਣਾ ਕਿੰਨੇ ਲੋਕਾਂ ਨੇ, ਸੰਗਤ ਨੇ। ਆ ਪਰਸੋਂ ਦੀਵਾਨ ਵਿੱਚ ਗੱਲ ਕਰਦੇ ਸੀ ਐਤਵਾਰ ਵਾਲੇ ਦਿਨ, ਕਹਿੰਦੇ ਅਮਰੀਕਾ ਸਥਾਨ ਬਣਾਇਆ, ਆਸਟ੍ਰੇਲੀਆ ਬਣਾ ਰਹੇ ਆ, ਵੱਖ ਵੱਖ ਦੇਸ਼ਾਂ ਵਿੱਚ ਅਸਥਾਨ ਬਣ ਰਹੇ ਆ, ਪਰ ਇੱਕ ਵੀ ਅਸਥਾਨ ਦੇ ਵਿੱਚ ਆਪਣਾ ਨਾਮ ਨਹੀਂ ਪਵਾਇਆ। ਇਹ ਸਾਧਨਾ ਹੁੰਦੀ ਹੈ, ਨਹੀਂ ਤੇ ਬੰਦਾ ਮਰਲਾ ਵੀ ਜ਼ਮੀਨ ਦਾ ਖਰੀਦਦਾ, ਕਹਿੰਦਾ ਮੇਰੇ ਨਾਂ ਰਜਿਸਟਰੀ ਕਰਾਓ। ਸਾਰੀ ਸਾਰੀ ਜ਼ਿੰਦਗੀ ਲੋਕਾਂ ਦੀ ਲੰਘ ਜਾਂਦੀ ਹੈ, ਇੱਕ ਚੱਪਾ ਜ਼ਮੀਨ ਦਾ ਨਹੀਂ ਛੱਡਦੇ। ਬੜੀ ਔਖੀ ਖੇਡ ਹੁੰਦੀ ਹੈ। ਇਸ ਕਰਕੇ ਗੁਰਮੁਖੋ ਮਨ ਨੂੰ ਸਾਧਣਾ, ਤੇ ਜਿਨ੍ਹਾਂ ਨੇ ਮਨ ਨੂੰ ਸਾਧਿਆ ਫਿਰ ਉਹਨਾਂ ਦੀ ਜੈ ਜੈਕਾਰ ਕਿਉਂ ਨਹੀਂ ਹੋਏ। ਆ ਤੁਸੀਂ ਹਜ਼ਾਰਾਂ ਅਰਾਮਿਆਂ ਨੇ ਸਮਾਗਮ ਹੋਏ, ਇੱਥੇ ਤਲਵੰਡੀ ਭਾਈ ਸਮਾਗਮ ਹੋਇਆ, ਜੰਮੂ ਚਲੇ ਜਾਓ, ਦਿੱਲੀ ਚਲੇ ਜਾਓ, ਪ੍ਰਚਾਰਕ ਸਾਰੇ ਸਤਿਕਾਰਯੋਗ ਹੈ। ਪਰ ਮੈਂ ਬੇਨਤੀ ਕਰਦਾ ਹੁੰਦਾ ਭਾਈ ਸਾਹਿਬ ਨੂੰ, ਹਜ਼ਾਰਾਂ ਸੰਗਤਾਂ ਪਹਿਲਾਂ ਸੁਣਦੀਆਂ ਸਨ, 6 ਸਾਲ ਦੀਵਾਨ ਨਹੀਂ ਵੀ ਲਾਏ ਤਾਂ ਵੀ ਹਜ਼ਾਰਾਂ ਹੀ ਸੰਗਤਾਂ ਉਵੇਂ ਉਡੀਕ ਰਹੀਆਂ ਸਨ ਮੰਡੀਆਂ ਵਿੱਚ, ਫਿਰ ਲੋਕ ਉਵੇਂ ਹੀ ਆਏ, ਸੰਗਤਾਂ ਉਵੇਂ ਹੀ ਆਈਆਂ। ਇਹ ਮਨ ਦੀ ਸਾਧਨਾ ਹੁੰਦੀ ਹੈ, ਬੇਦਾਗ ਆਪਣੇ ਆਪ ਨੂੰ ਰੱਖਣਾ। ਤੇ ਜਿਹੜਾ ਬੰਦਾ ਪੈਰ ਪੈਰ ਤੇ ਗਲਤੀ ਕਰਦਾ ਉਹਨੇ ਕੀ ਕਿਸੇ ਨੂੰ ਸੇਧ ਦੇ ਦੇਣੀ ਹੈ, ਕੀ ਕਿਸੇ ਨੂੰ ਸਿਖਾ ਦੇਣਾ। ਇਸ ਕਰਕੇ ਮੈਂ ਗੱਲ ਜਿਹੜੀ ਸ਼ੁਰੂ ਕੀਤੀ ਸੀ, ਜਿਹੜੇ ਸਾਧੂ ਹੁੰਦੇ ਆ ਸ਼ੀਸ਼ਾ ਹੁੰਦੇ ਆ, ਜੋ ਗੁਰਬਾਣੀ ਹੈ, ਗੁਰੂ ਗ੍ਰੰਥ ਸਾਹਿਬ ਹੈ, ਇਹ ਸ਼ੀਸ਼ਾ ਹੈ ਸਾਡੇ ਲਈ। ਇਹਦੇ ਵਿੱਚ ਅਸੀਂ ਆਪਣੇ ਦਾਗ ਵੇਖਣੇ ਆ, ਆਪਣੇ ਔਗਣ ਵੇਖਣੇ ਆ। ਬੇਨਤੀ ਹੈ ਸੇਵਾਦਾਰਾਂ ਨੂੰ, ਸੰਗਤ ਨੂੰ ਬਿਠਾ ਦਈਏ ਆਪਾਂ, ਜਿੱਥੇ ਜਿੱਥੇ ਰਸਤੇ ਵਿੱਚ ਹੀ ਬਿਠਾ ਦਿਓ ਉਹਦੀ ਸੰਗਤ, ਬਾਕੀ ਜਿਹੜੀ ਆਈ ਜਾਊ ਸੰਗਤ ਪਿਛਲੇ ਪਾਸੇ ਬੈਠੀ ਜਾਏ, ਤੇ ਪਿਆਰ ਨਾਲ ਆਪਾਂ ਥੋੜ੍ਹਾ ਸਮਾਂ ਰਲ ਮਿਲ ਕੇ ਹਾਜ਼ਰੀ ਭਰੀਏ। ਗੁਰਬਾਣੀ ਇੱਕ ਦਰਪਣ ਹੈ, ਸਾਧੂ ਇੱਕ ਸ਼ੀਸ਼ਾ ਹੈ, ਔਰ ਉਹਦੇ ਵਿੱਚ ਅਸੀਂ ਆਪਣੇ ਦਾਗ ਵੇਖ ਵੇਖ ਕੇ ਆਪਣੇ ਦਾਗ ਦੂਰ ਕਰਦੇ ਜਾਈਏ, ਆਪਣੀ ਮੈਲ ਦੂਰ ਕਰਦੇ ਜਾਈਏ, ਆਪਣੇ ਔਗਣ ਘਟਾਉਂਦੇ ਜਾਈਏ, ਔਰ ਜਿੰਨਾ ਔਗਣਾਂ ਦਾ ਬੋਝ ਚੱਕੀ ਫਿਰਾਂਗੇ ਓਨਾ ਹੀ ਜ਼ਿੰਦਗੀ ਦਾ ਸਫ਼ਰ ਔਖਾ ਹੁੰਦਾ ਜਾਏਗਾ। ਜਿਵੇਂ ਲਿਖਣ ਵਾਲਿਆਂ ਨੇ ਲਿਖਿਆ ਨਾ, ਕਹਿੰਦੇ ਜੇ ਸਫ਼ਰ ਦਾ ਆਨੰਦ ਲੈਣਾ ਹੋਵੇ ਤਾਂ ਸਮਾਨ ਘੱਟ ਤੋਂ ਘੱਟ ਲੈ ਕੇ ਜਾਓ, ਅਤੇ ਜੇ ਜ਼ਿੰਦਗੀ ਦਾ ਆਨੰਦ ਲੈਣਾ ਹੈ ਮਨ ਉੱਤੇ ਘੱਟ ਤੋਂ ਘੱਟ ਬੋਝ ਰੱਖੋ, ਹਰ ਚੀਜ਼ ਨੂੰ ਪ੍ਰਵਾਨ ਕਰਨਾ ਸਿੱਖੋ। ਆਹ ਸਮਾਂ ਇੱਦਾਂ ਇਹੀ ਪ੍ਰਵਾਨ ਹੈ, ਅੱਜ ਇੱਦਾਂ ਹੋਇਆ ਅੱਜ ਇਹੀ ਪ੍ਰਵਾਨ ਹੈ, ਠੀਕ ਹੈ। ਅੱਜ ਕੱਦੂ ਹੀ ਬਣਿਆ ਸੀ, ਕੱਦੂ ਹੀ ਮਿਲ ਗਿਆ, ਠੀਕ ਹੈ ਭਾਈ, ਕਦੇ ਚਟਨੀ ਵੀ ਮਿਲਦੀ ਹੈ, ਕੋਈ ਗੱਲ ਨਹੀਂ, ਓਨਾ ਹੀ ਬੰਦਾ ਸੌਖਾ ਰਹਿੰਦਾ। ਜਿੰਨਾ ਬੰਦਾ ਉਲਾਮਿਆਂ ਵਾਲੇ ਪਾਸੇ ਜਾਈ ਜਾਂਦਾ ਹੈ, ਜਿੰਨਾ ਬੰਦਾ ਉੱਧਰਲੇ ਪਾਸੇ ਜਾਈ ਜਾਂਦਾ, ਓਨਾ ਹੀ ਔਖਾ ਹੋਈ ਜਾਂਦਾ ਬੋਝ। ਜਿਵੇਂ ਸਫ਼ਰ ਦਾ ਆਨੰਦ ਘੱਟ ਸਮਾਨ ਵਿੱਚ ਲਿਆ ਜਾਂਦਾ ਹੈ, ਅਤੇ ਜ਼ਿੰਦਗੀ ਦਾ ਆਨੰਦ ਜਿੰਨੇ ਘੱਟ ਤੋਂ ਘੱਟ ਆਪਣੇ ਵਿਚਾਰ ਘੱਟ ਹੋਣਗੇ, ਵਲਵਲੇ ਘੱਟ ਹੋਣਗੇ, ਓਨਾ ਹੀ ਆਨੰਦ ਮਾਣ ਸਕਦੇ ਹਾਂ, ਓਨਾ ਹੀ ਵਧੀਆ ਬਣ ਸਕਦੇ ਹਾਂ। ਨਹੀਂ ਤਾਂ ਸਾਡਾ ਹਾਲ ਇਹ ਹੈ, ਪਤਾ ਨਹੀਂ ਕੈਸੇ ਕੈਸੇ ਬੋਝ, ਕੈਸੇ ਕੈਸੇ ਵਿਚਾਰ ਅਸੀਂ ਆਪਣੇ ਚੱਕੀ ਫਿਰਦੇ ਹਾਂ। ਮਾਫ਼ ਕਰਿਓ, ਪਤਾ ਨਹੀਂ ਦੀਵਾਨ ਇੰਨਾ ਸੋਹਣਾ ਚੱਲ ਰਿਹਾ ਹੁੰਦਾ, ਕੀਰਤਨ ਹੋ ਰਿਹਾ ਹੁੰਦਾ, ਭਾਈ ਸਾਹਿਬ ਵਿਚਾਰਾਂ ਕਰ ਰਹੇ ਹੁੰਦੇ ਹੈ, ਪਤਾ ਹੀ ਨਹੀਂ ਕਿਹੜਾ ਇੱਕ ਵਿਚਾਰ ਸਾਡੇ ਅੰਦਰ ਪੈਦਾ ਹੋਵੇ, ਕਦੋਂ ਸਾਰੇ ਦੀਵਾਨ ਦਾ ਆਨੰਦ ਖਰਾਬ ਕਰਦੇ ਇੱਕ ਵਿਚਾਰ। ਜਾੜ ਨਹੀਂ ਕਈ ਵਾਰੀ ਹੁੰਦੀ ਆਪਣੀ, ਜਾੜ ਵਿੱਚ ਕਈ ਵਾਰੀ ਬੀਜ ਫਸ ਜਾਏ ਕਿਤੇ ਅਮਰੂਦ ਦਾ ਬੀਜ ਫਸ ਜਾਏ ਜਾੜ ਵਿੱਚ, ਤੇ ਕਿਵੇਂ ਬੰਦਾ ਸਾਰਾ ਸਾਰਾ ਦਿਨ ਦੁਖੀ ਹੁੰਦਾ ਰਹਿੰਦਾ, ਵਾਰ ਵਾਰ ਜੀਵ ਉੱਥੇ ਹੀ ਜਾਈ ਜਾਂਦੀ ਹੈ, ਵਾਰ ਵਾਰ ਮੁੜ ਮੁੜ ਕੇ ਉੱਥੇ ਜੀਵ ਜਾਂਦੀ ਹੈ। ਇਵੇਂ ਹੀ ਹੈ, ਇੱਕ ਵਿਚਾਰ ਜਿਹੜਾ ਹੁੰਦਾ ਉਹ ਸਾਰਾ ਆਨੰਦ ਖਰਾਬ ਕਰਦਾ, ਸਾਰਾ ਆਨੰਦ। ਤੇ ਇਸ ਕਰਕੇ ਵਿਚਾਰ ਜਿਹੜੇ ਗੁਰੂ ਸਾਹਿਬ ਜੀ ਨੇ ਨਾ ਸਾਡੇ, ਉਹ ਸਾਨੂੰ ਪ੍ਰਵਾਨ ਕਰਨਾ ਸਿਖਾਉਂਦੇ ਹੈ। ਕੋਈ ਇਸ ਗੱਲੋਂ ਦੁਖੀ ਹੈ ਮੇਰਾ ਦੋਸਤ ਛੱਡ ਗਿਆ, ਕੋਈ ਇਸ ਗੱਲੋਂ ਦੁਖੀ ਹੈ ਮੈਨੂੰ ਆਹ ਨਹੀਂ ਮਿਲਿਆ, ਕੋਈ ਇਸ ਗੱਲੋਂ ਦੁਖੀ ਹੈ ਮੈਨੂੰ ਬਿਮਾਰੀ ਲੱਗ ਗਈ। ਪਰ ਗੁਰੂ ਸਾਹਿਬ ਗੁਰਬਾਣੀ ਅੰਦਰ ਕੀ ਸਿਖਾ ਰਹੇ ਹੈ, ਕਹਿੰਦੇ ਨੇ ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੁੰਦ ਕਾ ਗਾਰਾ, ਹਾਡ ਮਾਸ ਨਾੜੀ ਕੋ ਪਿੰਜਰ, ਪੰਖੀ ਵਸੈ ਵਿਚਾਰਾ। ਪ੍ਰਾਣੀ ਕਿਆ ਮੇਰਾ ਕਿਆ ਤੇਰਾ, ਕੀ ਮੇਰਾ ਕੀ ਤੇਰਾ, ਹੈ ਕੁਛ। ਪਰਸੋਂ ਪੜ੍ਹਦੇ ਸੀ, ਬਿਪਤ ਪਰੀ ਸਭ ਹੀ ਸੰਗ ਛੱਡ, ਕੋ ਨਾ ਆਵਤ ਨੇਰੈ। ਲੋ ਏਦਾਂ ਹੀ ਪੜ੍ਹ ਲੈਂਦੇ ਆਪਾਂ, ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਵੇ ਆਪਣੇ, ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਵੇ ਆਪਣੇ, ਤੈਨੂੰ ਬਿਪਤਾ। ਪੜੋ ਸਾਰੇ ਭਾਈ, ਸਾਰੀ ਸੰਗਤ ਬੋਲੋ, ਜਿੰਨੀ ਸੰਗਤ ਆਵਾਜ਼ ਆਵੇ ਭਾਈ, ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਵੇ ਆਪਣੇ, ਤੈਨੂੰ ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਵੇ ਆਪਣੇ, ਤੈਨੂੰ ਬਿਪਤਾ। ਸਾਰੇ ਪੜੋ ਭੈਣੋ, ਤੈਨੂੰ ਬਿਪਤਾ ਪਈ ਤੇ ਛੱਡ ਬੋਲਿਆ ਕਰੋ ਸਾਰੇ, ਤੈਨੂੰ ਬਿਪਤਾ ਪਈ ਤੇ ਛੱਡ ਜਾਣਗੇ, ਜਿਨ੍ਹਾਂ ਨੂੰ ਬਣਾਵੇ ਆਪਣੇ, ਤੈਨੂੰ
ਛੱਡ ਜਾਣ।
ਪੜੋ ਸਾਰੇ, ਸਾਰੀ ਸੰਗਤ, ਪੜੋ ਤੈਨੂੰ ਛੱਡ, ਜਿਨ੍ਹਾਂ ਨੂੰ ਬਣਾਵੇ। ਮਹਾਰਾਜ ਪਹਿਲਾਂ ਹੀ ਸਮਝਾ ਗਏ, ਅਸੀਂ ਕਹਿੰਦੇ ਸਾਨੂੰ ਉਹ ਛੱਡ ਗਿਆ, ਸਾਨੂੰ ਉਹ ਛੱਡ ਗਿਆ। ਕੱਲ ਇਤਿਹਾਸ ਸੁਣਿਆ ਤੁਸੀਂ, ਗੁਰੂ ਸਾਹਿਬ ਨੂੰ ਪੂਰਨ ਮਸੰਦ ਹੀ ਛੱਡ ਗਿਆ, ਜਿਹੜਾ ਹਰ ਵੇਲੇ ਆਨੰਦਪੁਰ ਸਾਹਿਬ ਜਦੋਂ ਉਹਨੇ ਜਾਣਾ ਤੇ ਹਰ ਵਾਰੀ ਉਹਨੇ ਮਹਾਰਾਜ ਨੂੰ ਕਹਿਣਾ, ਮਹਾਰਾਜ ਘਰ ਆਇਓ ਘਰ ਆਇਓ, ਤੇ ਬਿਪਤਾ ਪਈ ਤੇ ਜੇ ਪੂਰਨ ਮਸੰਦ ਮਹਾਰਾਜ ਨੂੰ ਛੱਡ ਗਿਆ, ਅਸੀਂ ਕਿਹੜੇ ਬਾਗ ਦੀ ਮੂਲੀ ਹੈ, ਸਾਨੂੰ ਕਿਹੜਾ ਕਿਸੇ ਛੱਡ ਕੇ ਨਹੀਂ ਜਾਣਾ। ਪਰ ਆਪਾਂ ਬਹੁਤ ਚੱਕੀ ਫਿਰਦੇ ਹਾਂ, ਬੱਚੇ ਛੱਡ ਕੇ ਐ ਹੋ ਗਿਆ, ਵਾਹ ਹੋ ਗਿਆ, ਏਦਾਂ ਹੀ ਅਸੀਂ ਚੱਕੀ ਫਿਰਦੇ ਹਾਂ। ਪਰ ਗੁਰਮੁਖੋ, ਗੁਰੂ ਸਾਹਿਬ ਸਾਡੇ ਲਈ ਚਾਨਣ ਮਨਾਰਾ, ਗੁਰੂ ਸਾਹਿਬ ਸਾਡੇ ਲਈ ਰੋਲ ਮਾਡਲ ਹਨ। ਗੁਰੂ ਸਾਹਿਬ ਸਾਨੂੰ ਸਿਖਾਉਂਦੇ ਹੈ, ਜਦੋਂ ਕਿਤੇ ਕਿਤੇ ਮਨ ਡੋਲੇ ਤੇ ਗੁਰੂ ਗੋਬਿੰਦ ਸਿੰਘ ਨੂੰ ਯਾਦ ਕਰੋ। ਮਨ ਬਹੁਤ ਉਚਾਟ ਹੋਵੇ, ਮਨ ਬਹੁਤ ਵਿਆਕੁਲ ਹੋਇਆ ਹੋਵੇ, ਪਾਤਸ਼ਾਹ ਨੂੰ ਯਾਦ ਕਰੋ, ਕਿਵੇਂ ਕੰਨਿਆਂ ਦੀ ਸੇਜ ਸੀ, ਤੇ ਮੈਂ ਤੇ ਵਧੀਆ ਬੈੱਡ ਉੱਤੇ ਪਿਆ ਹੋਇਆ, ਮੈਂ ਤੇ ਏਸੀ ਥੱਲੇ ਪਿਆ ਹੋਇਆ, ਇਦਾਂ ਯਾਦ ਕਰੋ। ਔਰ ਗੁਰੂ ਸਾਹਿਬ ਫਿਰ ਸਾਨੂੰ ਪੈਰ ਪੈਰ ਉੱਤੇ ਸਾਡੀ ਗਵਾਈ ਕਰਨਗੇ, ਹਰ ਪਲ ਸਾਨੂੰ ਕੋਈ ਨਾ ਕੋਈ ਸੁਨੇਹਾ ਮਹਾਰਾਜ ਦੇਣਗੇ। ਪਰ ਹਾਲ ਸਾਡਾ ਇਹ ਹੈ, ਸਾਡਾ ਉਸ ਵੇਲੇ ਧਿਆਨ ਜਾਂਦਾ ਹੀ ਨਹੀਂ, ਸਾਡਾ ਧਿਆਨ ਹੀ ਨਹਿਰ ਵਾਲੇ ਪਾਸੇ ਜਾਂਦਾ, ਆ ਲੋਕੀ ਸੁਸਾਈਡ ਕਰ ਲੈਂਦੇ ਆ, ਕਿਸੇ ਦਾ ਪੱਖੇ ਵੱਲ ਧਿਆਨ ਜਾਂਦਾ, ਮੈਂ ਲਟਕ ਜਾ ਇਹਦੇ ਨਾਲ। ਪਰ ਜੇ ਸੱਚੀ ਦੱਸਾਂ ਤੁਹਾਨੂੰ, ਮੈਂ ਬੇਨਤੀ ਕਰਾਂ ਗੁਰਮੁਖੋ, ਜਦੋਂ ਬਹੁਤ ਮਨ ਦੁਖੀ ਹੋਇਆ ਹੋਵੇ ਉਦੋਂ ਗੁਰਦੁਆਰਾ ਸਾਹਿਬ ਬੈਠੋ ਜਾ ਕੇ, ਉਦੋਂ ਉੱਥੇ ਬਹਿ ਜਾਓ ਜਾ ਕੇ ਸੰਗਤ ਵਿੱਚ, ਅੱਖਾਂ ਬੰਦ ਕਰਕੇ ਬਹਿ ਜਾਓ, ਆਪਣੀਆਂ ਜੋ ਗੱਲਾਂ ਹਨ ਗੋਹਜ ਗੱਲ ਜੀ ਕੀ ਕੀਚੇ ਸਤਿਗੁਰੂ ਪਾਸ, ਅੰਦਰ ਦੀਆਂ ਗੁੱਝੀਆਂ ਗੱਲਾਂ ਜਿਹੜੀਆਂ ਕਿਤੇ ਨਹੀਂ ਸਾਂਝੀਆਂ ਕਰ ਸਕਦੇ, ਘਰ ਦੀਆਂ ਪਰਿਵਾਰ ਦੀਆਂ ਆਪਣੀਆਂ, ਉਹ ਗੁਰੂ ਸਾਹਿਬ ਨਾਲ ਬਹਿ ਕੇ ਕਰਕੇ ਆਓ ਤੇ ਜਦੋਂ ਬਾਹਰ ਨਿਕਲੋਗੇ ਐ ਫੁੱਲ ਅਰਗੇ ਹੌਲੇ ਹੋ ਜਾਓ। ਪਰ ਪ੍ਰੋਬਲਮ ਇਹ ਹੈ, ਬਿਪਤਾ ਆਉਂਦੀ ਹੈ, ਬਿਪਤਾ ਭਾਰੂ ਇੰਨੀ ਹੋ ਜਾਂਦੀ ਹੈ, ਬੰਦਾ ਕਹਿੰਦਾ ਮੇਰਾ ਦੁਨੀਆਂ 'ਚ ਰਹਿਣ ਨੂੰ ਜੀ ਨਹੀਂ ਕਰਦਾ। ਪਰ ਕਿਤੇ ਮਨ, ਇਹ ਮਨ ਹੈ ਸਾਡਾ, ਇਹਨੇ ਦੁਖੀ ਹੋਣਾ, ਦੁੱਖ ਸੁੱਖ ਦੋਏ ਦਰ ਕੱਪੜੇ ਇਹ ਆਉਣੇ ਹੈ, ਪਾਪ ਇਹ ਦੋਨੇ ਪੱਖ ਸਾਡੀ ਜ਼ਿੰਦਗੀ 'ਚ ਆਉਣੇ। ਜੇ ਅੱਜ ਦੁੱਖ ਹੈ ਕੱਲ੍ਹ ਸੁੱਖ ਆਏਗਾ, ਅੱਜ ਮੁਸੀਬਤ ਹੈ ਇੱਕ ਦਿਨ ਖੁਸ਼ੀਆਂ ਵੀ ਆਉਣਗੀਆਂ, ਅੱਜ ਇੱਦਾਂ ਦਾ ਸਮਾਂ ਕੱਲ੍ਹ ਇਸ ਤਰ੍ਹਾਂ ਦਾ ਵੀ ਆਏਗਾ। ਆ ਜਦੋਂ ਕੈਂਪ ਲਾਉਂਦੇ ਹੁੰਦੇ ਆ ਭਾਈ ਸਾਹਿਬ ਪਰਮੇਸ਼ਰ ਦੁਆਰ ਸਾਹਿਬ, ਉਸ ਵੇਲੇ ਕੈਂਪ ਵਿੱਚ ਇੱਕ ਗੱਲ ਕਹਿੰਦੇ ਹੁੰਦੇ ਆ, 11 ਦਿਨ ਦਾ ਕੈਂਪ ਹੁੰਦਾ, 11-11 ਘੰਟੇ ਉਹਦੇ ਵਿੱਚ ਚੌਂਕੜਾ ਮਾਰ ਕੇ ਬੈਠਣਾ ਪੈਂਦਾ। 6-7 ਕੈਂਪ ਹੁਣ ਤੱਕ ਲੱਗ ਚੁੱਕੇ ਆ, ਸੈਂਕੜੇ ਵੀਰਾਂ ਨੇ ਆਪਣੀ ਜ਼ਿੰਦਗੀ 'ਚ ਚੇਂਜ ਲਿਆਂਦਾ ਉਹ ਕੈਂਪ ਦੇ ਵਿੱਚ ਅਟੈਂਡ ਕਰਕੇ, ਕੈਂਪ ਵਿੱਚ ਜਾ ਕੇ ਕੈਂਪ ਨੂੰ ਅਟੈਂਡ ਕਰਕੇ। ਤੇ ਉਹਦੇ ਵਿੱਚ ਗੱਲ ਕਹਿੰਦੇ ਹੁੰਦੇ ਆ, ਜੇ ਸੁੱਖ ਆਵੇ ਤੇ ਦੁੱਖ ਆਵੇ, ਸੁਣੋ, ਜੇ ਜ਼ਿੰਦਗੀ 'ਚ ਦੁੱਖ ਆ ਜਾਏ ਸੁੱਖ ਆ ਜਾਏ, ਇੱਕ ਲਾਈਨ ਚੇਤੇ ਰੱਖੋ, ਇਹਨੇ ਸਦਾ ਨਹੀਂ ਰਹਿਣਾ। ਬਸ, ਨਾ ਸੁੱਖ ਹੀ ਸਦਾ ਰਹਿੰਦਾ ਨਾ ਦੁੱਖ ਹੀ ਸਦਾ ਰਹਿੰਦਾ, ਇਹ ਪਹਿਲੂ ਨੇ ਜ਼ਿੰਦਗੀ ਦੇ, ਇੱਕ ਸਿੱਕੇ ਦੇ ਦੋ ਪਹਿਲੂ ਨੇ। ਜੇ ਘਰ ਵਿੱਚ ਵਿਆਹ ਸ਼ਾਦੀ ਹੈ, ਆ ਜਦੋਂ ਭਾਈ ਸਾਹਿਬ ਬੜੇ ਵਾਰੀ ਗੱਲ ਕਰਦੇ ਹੁੰਦੇ ਆ, ਅੱਕ ਜਦੋਂ ਵਿਆਹ ਹੋ ਕੇ ਹਟਦਾ, ਕਿਵੇਂ ਲੋਕ ਐ ਕਹਿ ਰਹੇ ਹੁੰਦੇ ਸਾਡਾ ਹੁਣ ਜੀ ਨਹੀਂ ਲੱਗਦਾ, ਹੁਣ ਖਾਲੀ ਖਾਲੀ ਹੋ ਗਿਆ ਘਰ। ਯਾਦ ਰੱਖੋ, ਕਿਉਂਕਿ ਅਸੀਂ ਉਹ ਚੀਜ਼ ਵਿੱਚ ਖੁਸ਼ੀਆਂ ਵਿੱਚ ਰੁੱਝ ਇੰਨਾ ਜਾਂਦੇ ਹਾਂ, ਸਾਨੂੰ ਐਂ ਲੱਗਦਾ ਇਹੀ ਸਭ ਕੁਛ ਹੈ, ਰੁੱਝ ਇੰਨਾ ਗਏ ਇਹਦੇ ਵਿੱਚ, ਖੁੱਬ ਇੰਨਾ ਜਾਂਦੇ ਹਾਂ, ਤਾਂ ਕਰਕੇ ਖੁਸ਼ੀਆਂ ਜਦੋਂ ਉਹ ਸਾਰੇ ਰਿਸ਼ਤੇਦਾਰ, ਸਾਰੇ ਭੈਣ ਭਰਾ, ਭੂਆ ਮਾਮੇ ਸਾਰੇ ਜਦੋਂ ਚਲੇ ਜਾਂਦੇ ਆ, ਫਿਰ ਸਾਨੂੰ ਲੱਗਦਾ ਘਰ ਖਾਲੀ ਖਾਲੀ ਹੋ ਗਿਆ, ਅਸੀਂ ਖੁੱਬ ਇੰਨਾ ਗਏ। ਪਰ ਉਸ ਵੇਲੇ ਬਾਣੀ ਦਾ ਬਚਨ ਚੇਤੇ ਰੱਖਣਾ ਸੀ, ਦੁੱਖ ਸੁੱਖ ਦੋਏ ਦਰ ਕੱਪੜੇ। ਇਹਨਾਂ ਨੇ ਜਾਣਾ ਭਾਈ 5 ਦਿਨ ਦਾ ਵਿਆਹ, 4 ਦਿਨ ਦਾ, ਹੁਣ ਤਾਂ 4 ਦਿਨ ਦੀ ਵੀ ਕਿਹੜੀ ਖੇਡ ਹੈ, ਹੁਣ ਤੇ ਪੈਲਸ ਵਿੱਚ ਹੀ ਆਉਂਦੇ, ਪੈਲਸ ਵਿੱਚ ਹੀ ਅਗਲਾ ਸ਼ਗਨ ਸ਼ੁਗਨ ਪਾਉਂਦਾ, ਮੁੜ ਜਾਂਦਾ, ਭੱਜ ਜਾਂਦਾ, ਉੱਥੋਂ ਹੀ ਚਲੇ ਜਾਂਦੇ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਬਸ ਇੱਕ ਡੱਬਾ ਲਿਆ ਮਠਿਆਈ ਦਾ, ਚਲੋ ਗਏ ਵੀ ਨਿਬੜ, ਹੁਣ ਤੇ ਇੱਦਾਂ ਹੋ ਗਿਆ। ਪਰ ਜੇ 2-3 ਦਿਨ ਵਿਆਹ ਚੱਲੇ, ਘਰ ਵਿੱਚ ਸ਼ਾਦੀ ਦਾ ਮਾਹੌਲ ਹੋਵੇ, ਤੇ ਹਮੇਸ਼ਾ ਹੀ ਚੇਤੇ ਰੱਖੋ, ਫਿਰ ਸੌਖੇ ਰਹਾਂਗੇ। ਤੇ ਜੇ ਦੁੱਖ ਵੀ ਆਵੇ, ਘਰ ਵਿੱਚ ਲਾਸ਼ ਪਈ ਹੋਵੇ, ਪਿਓ ਸਿਰ ਤੋਂ ਚੱਲਿਆ ਜਾਏ, ਮਾਂ ਚਲੀ ਜਾਏ, ਕੋਈ ਬੱਚਾ ਚੱਲਿਆ ਜਾਏ, ਜਾਣਾ ਇੱਕ ਦਿਨ ਸਭ ਨਹੀਂ ਹੈ, ਪਰਮਾਤਮਾ ਦੀ ਖੇਡ ਹੈ ਇਹ, ਕੁਦਰਤ ਦਾ ਨਿਯਮ ਹੈ ਇਹ। ਤੇ ਜੇ ਕੋਈ ਚੱਲਿਆ ਵੀ ਜਾਵੇ ਜ਼ਿੰਦਗੀ 'ਚੋਂ, ਉਸ ਵੇਲੇ ਵੀ ਇਸ ਗੱਲ ਦਾ ਚੇਤਾ ਰੱਖੋ, ਇਹ ਦੁੱਖ ਆਇਆ ਇਹਨੇ ਸਦਾ ਨਹੀਂ ਰਹਿਣਾ। ਸੁੱਖ 'ਚ ਵੀ ਕੋਈ ਲਾਈਨ, ਦੁੱਖ 'ਚ ਵੀ ਕੋਈ ਲਾਈਨ, ਫਿਰ ਸੌਖੇ ਰਵਾਂਗੇ। ਔਰ ਸਿੱਖਾਂ ਨੇ ਬੰਦ ਬੰਦ ਕਟਾਏ, ਖੋਪਰੀਆਂ ਲੁਹਾ ਲਈਆਂ, ਬਹੁਤ ਤਸੀਹੇ ਦੁੱਖ ਝੱਲੇ, ਪਰ ਆਪਣੇ ਆਪ ਨੂੰ ਕਾਇਮ ਰੱਖਿਆ, ਕੋਈ ਗੱਲ ਨਹੀਂ, ਅਸੀਂ ਸਾਨੂੰ ਦੁੱਖ ਭੋਗਣੇ ਪੈ ਰਹੇ ਆ, ਸਾਨੂੰ ਆ ਆ ਮੁਸੀਬਤਾਂ ਵਿੱਚੋਂ ਲੰਘਣਾ ਪੈ ਰਿਹਾ, ਕੋਈ ਗੱਲ ਨਹੀਂ, ਮੇਰੀ ਕੌਮ 'ਤੇ ਸੁੱਖ ਪਾਏਗੀ ਨਾ, ਅਸੀਂ ਦੁੱਖ 'ਚੋਂ ਲੰਘ ਰਹੇ ਹਾਂ ਪਰ ਸਾਡੀ ਕੌਮ 'ਤੇ ਸੌਖੀ ਹੋਏਗੀ। ਕਲਗੀਆਂ ਵਾਲੇ ਕਹਿੰਦੇ ਹੋਣੇ ਆ, ਕੋਈ ਗੱਲ ਨਹੀਂ, ਮੇਰੇ 4 ਚਲੇ ਗਏ, ਇਹ ਮਾਵਾਂ 'ਤੇ ਆਪਣੇ ਬੱਚਿਆਂ ਤੋਂ ਸਿਰਾਂ ਤੋਂ ਪਾਣੀ ਵਾਰ ਲੈਣਗੀਆਂ, ਮੇਰੀ ਕੌਮ 'ਤੇ ਸੁੱਖ ਪਾਏਗੀ। ਪੰਥ ਵਸੇ ਮੈਂ ਉਜੜਾ, ਮਨ ਚਾਓ ਕਨੇਰਾ, ਇਹ ਪੰਥ 'ਤੇ ਵਸੇਗਾ, ਇਹਦੇ ਲੋਕ ਸੌਖੇ ਹੋਣਗੇ ਨਾ। ਸੋ ਇਸ ਕਰਕੇ ਜੇ ਜ਼ਿੰਦਗੀ ਦਾ ਆਨੰਦ ਮਾਨਣਾ ਤੇ ਮਨ ਦੇ ਬੋਝ ਘਟਾਈ, ਜਦੋਂ ਮਨ ਉੱਤੇ ਬੋਝ ਪੈਣ ਲੱਗੇ, ਕਦੇ ਬਾਣੀ ਦੀ ਪੰਗਤੀ ਚੇਤੇ ਕਰ ਲਓ, ਬਾਣੀ ਨਹੀਂ ਯਾਦ, ਗੁਰੂ ਸਾਹਿਬ ਦਾ ਇਤਿਹਾਸ ਤੇ ਸਾਡੇ ਸਾਹਮਣੇ ਹੀ ਹੈ, ਇਤਿਹਾਸ ਨਹੀਂ ਚੇਤੇ ਆਉਂਦਾ, ਗੁਰੂ ਗੋਬਿੰਦ ਸਿੰਘ ਦੀ ਫੋਟੋ ਵੀ ਲਾ ਕੇ ਰੱਖ ਲਓ ਘਰ ਵਿੱਚ, ਤਸਵੀਰ ਲਾਓ ਤੇ ਤਸਵੀਰ ਨੂੰ ਵੇਖ ਕੇ ਕਹੋ ਇਹ ਉਹ ਗੁਰੂ ਨੇ ਜਿਨ੍ਹਾਂ ਨੇ 4 ਬੱਚੇ ਦੋਆਂ ਨੂੰ ਅੱਖਾਂ ਸਾਹਮਣੇ ਸ਼ਹੀਦ ਹੁੰਦਿਆਂ ਵੇਖਿਆ, 2 ਦੀ ਖਬਰ ਸੁਣੀ ਹੈ, ਇਹ ਉਹ ਗੁਰੂ ਨੇ ਜਿਨ੍ਹਾਂ ਨੇ ਆਪਣੇ ਪਿਤਾ ਨੂੰ ਤੋਰਿਆ, ਇਹ ਉਹ ਗੁਰੂ ਨੇ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਛੱਡਿਆ, ਇਹ ਉਹ ਗੁਰੂ ਨੇ ਜਿਨ੍ਹਾਂ ਨੇ ਇੰਨੇ ਦੁੱਖ ਆਪਣੀ ਜ਼ਿੰਦਗੀ ਵਿੱਚ ਝੱਲੇ ਹੈ, ਤੇ ਮੈਂ ਉਹਨਾਂ ਦਾ ਇੱਕ ਛੋਟਾ ਜਿਹਾ ਸਿੱਖ ਹਾਂ, ਉਹ ਇੰਨੀ ਚੜ੍ਹਦੀ ਕਲਾ 'ਚ ਰਹਿੰਦੇ ਆ, ਮੈਂ ਉਹਨਾਂ ਕੋਲੋਂ ਚੜ੍ਹਦੀ ਕਲਾ ਲੈਣੀ ਹੈ। ਗੁਰੂ ਸ਼ੀਸ਼ਾ ਹੁੰਦੇ ਆ, ਸਾਧੂ ਸ਼ੀਸ਼ਾ ਹੁੰਦੇ ਆ, ਗੁਰੂ ਰੋਲ ਮਾਡਲ ਹੁੰਦੇ ਆ। ਇਸ ਕਰਕੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਹੀਰੋ ਬਣਾਈਏ। ਬਾਹਰ ਵਾਲੇ ਹੀਰੋ ਤੇ ਬਥੇਰੀਆਂ ਗਲਤੀਆਂ ਕਰਦੇ, ਪਰ ਗੁਰੂ ਗੋਬਿੰਦ ਸਿੰਘ ਕਰਕੇ ਕਦੇ ਸਾਡਾ ਸਿਰ ਥੋੜਾ ਨੀਵਾਂ ਹੋਏਗਾ, ਕਦੇ ਗੁਰੂ ਗ੍ਰੰਥ ਸਾਹਿਬ ਕਰਕੇ ਥੋੜਾ ਸਾਡਾ ਕਦੀ ਸਿਰ ਨੀਵਾਂ ਹੋਏਗਾ ਵੀ ਗੁਰੂ ਗ੍ਰੰਥ ਸਾਹਿਬ ਇੱਥੇ ਗਲਤੀ ਕਰ ਆਏ, ਗੁਰੂ ਗੋਬਿੰਦ ਸਿੰਘ ਨੇ ਆਹ ਗਲਤੀ ਕੀਤੀ। ਉਹਨਾਂ ਕਰਕੇ ਤੇ ਸਾਡਾ ਸਿਰ ਉੱਚਾ ਹੀ ਉੱਚਾ, ਸਾਡਾ ਹਮੇਸ਼ਾ ਮਾਣ ਗੁਰੂ ਸਾਹਿਬ ਨੇ ਕਾਇਮ ਰੱਖਿਆ। ਔਰ ਸਿੱਖ ਮਾਣ ਨਾਲ ਕਹਿੰਦਾ ਮੈਂ ਕਲਗੀਆਂ ਵਾਲੇ ਨਾਲ, ਗੁਰੂ ਸਾਹਿਬ ਨਾਲ, ਤੇ ਇਸੇ ਕਰਕੇ ਗੁਰਮੁਖੋ ਉਹਨਾਂ ਕੋਲੋਂ ਸਿੱਖਣਾ। ਔਰ ਗੁਰੂ ਤੇ ਮਹਾਨ ਹੈਗੇ ਹੀ ਹੈਗੇ ਆ, ਜਿਹੜੇ ਉਹਨਾਂ ਦੇ ਉਹਨਾਂ ਵੇਲਿਆਂ 'ਚ ਸਿੱਖ ਹੁੰਦੇ ਸੀ ਨਾ, ਉਹ ਉਦੋਂ ਵੀ ਮਹਾਨ ਹੁੰਦੇ ਸੀ। ਅੱਜ ਵਾਂਗੂ ਮੈਂ ਬੜੇ ਵਾਰੀ ਬੇਨਤੀ ਕੀਤੀ ਹੈ, ਅੱਜ ਦੇ ਦੀਵਾਨ ਲੱਗਦੇ ਆ, ਕੀਰਤਨ ਦਰਬਾਰ ਹੁੰਦੇ ਆ, ਆ ਗੁਰੂ ਮਾਨਿਓ ਗ੍ਰੰਥ ਚੇਤਨਾ ਸਮਾਗਮ ਦੇ ਜਿਹੜੇ ਸਮਾਗਮ ਹੋ ਰਹੇ ਸਤੰਬਰ ਮਹੀਨੇ ਤੋਂ ਸ਼ੁਰੂ ਹੋਏ, ਕਿੰਨੇ ਮਹੀਨੇ ਹੋ ਗਏ ਸਮਾਗਮ ਚੱਲਦਿਆਂ, ਹਜ਼ਾਰਾਂ ਸੰਗਤਾਂ ਹਾਜ਼ਰੀਆਂ ਭਰ ਰਹੀਆਂ, ਇੱਦਾਂ ਸਮਾਗਮ ਹੋ ਰਿਹਾ, ਪ੍ਰਚਾਰ ਹੋ ਰਿਹਾ, ਅਸੀਂ ਗੁਰੂ ਨਾਲ ਜੁੜੀਏ। ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਸਮਾਂ ਸੀ ਨਾ ਗੁਰਮੁਖੋ, ਉਦੋਂ ਕਿਹੜੇ ਪ੍ਰਚਾਰਕ ਹੁੰਦੇ ਸੀ, ਕਿਹੜੇ ਕਥਾਵਾਚਕ ਹੁੰਦੇ ਸੀ, ਕੋਈ ਕੀਰਤਨੀਆਂ ਨਹੀਂ ਸੀ ਹੁੰਦਾ, ਉਦੋਂ ਇੱਕੋ ਹੀ ਸੀ ਕੀਰਤਨੀਆਂ ਮਰਦਾਨਾ। ਉਹਨੇ 50 ਸਾਲ ਬਾਬੇ ਨਾਨਕ ਨਾਲ ਬਹਿ ਕੇ ਕੀਰਤਨ ਕੀਤਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਦੋ ਜਣੇ ਸਨ। ਜਿੰਨੀ ਵਾਹ ਲੱਗੀ ਦੁਨੀਆਂ ਦੇ ਕੋਨੇ ਕੋਨੇ 'ਚ ਜਾ ਕੇ ਮੇਰੇ ਬਾਬੇ ਨੇ ਪ੍ਰਚਾਰ ਕੀਤਾ, ਬਹੁਤ ਪ੍ਰਚਾਰ ਕੀਤਾ। ਸੱਚੇ ਪਾਤਸ਼ਾਹ ਉਸ ਵੇਲੇ ਪ੍ਰਚਾਰ ਕਰਦੇ ਹੈ, ਪਰ ਉਦੋਂ ਕਿਵੇਂ ਗੁਰੂ ਨਾਨਕ ਦੀ ਗੱਲ ਅੱਗੇ ਤੋਂ ਅੱਗੇ ਫੈਲਦੀ ਸੀ, ਕਿਉਂਕਿ ਇੱਕ ਵਾਰੀ ਗੁਰੂ ਨਾਨਕ ਦੀ ਸਿੱਖ ਸੰਗਤ ਕਰਦਾ ਸੀ, ਗੁਰੂ ਨਾਨਕ ਦਾ ਹੀ ਹੋ ਕੇ ਰਹਿ ਜਾਂਦਾ ਸੀ, ਉਹਨਾਂ ਦਾ ਹੀ ਬਣ ਜਾਂਦਾ ਸੀ, ਉਹਨਾਂ ਦਾ ਹੀ ਹੋ ਜਾਂਦਾ ਸੀ। ਫਿਰ ਜਿਹੜਾ ਗੁਰੂ ਨਾਨਕ ਦੀ ਸੰਗਤ ਕਰਨ ਵਾਲੇ ਸਿੱਖ ਨੂੰ ਵੇਖਦਾ ਸੀ, ਉਹ ਵੀ ਹੈਰਾਨ ਰਹਿ ਜਾਂਦਾ ਸੀ, ਉਹਨਾਂ ਦੇ ਸਿੱਖ ਕਿੰਨੇ ਧਨ ਨੇ, ਜਿਨ੍ਹਾਂ ਦੇ ਸਿੱਖ ਇੰਨੇ ਧਨ ਨੇ ਉਹਨਾਂ ਦਾ ਗੁਰੂ ਕਿੰਨਾ ਧਨ ਹੋਏਗਾ। ਸਿੱਖ ਸ਼ੀਸ਼ਾ ਬਣ ਜਾਂਦੇ ਸਨ, ਸਿੱਖ ਦੂਜੇ ਨੂੰ ਜੋੜ ਜਾਂਦੇ ਸਨ। ਤੇ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਾਂ, ਤੁਹਾਡੇ ਬੱਚਿਆਂ ਨੇ ਸਹਿਜੇ ਹੀ ਜੁੜ ਜਾਣਾ ਹੈ, ਇੰਨੇ ਪ੍ਰਚਾਰ ਦੀ ਲੋੜ ਨਹੀਂ ਪੈਣੀ ਜੇ ਤੁਸੀਂ ਰੋਜ਼ ਘਰਾਂ 'ਚ ਪੋਥੀ ਸਾਹਿਬ ਲੈ ਕੇ ਬੈਠੋ, ਰੋਜ਼ ਘਰਾਂ ਦੇ ਵਿੱਚ ਕੋਈ ਗੁਰਬਾਣੀ ਦੀ ਗੱਲ ਕਰੋ, ਰੋਜ਼ ਘਰਾਂ ਵਿੱਚ ਬਹਿ ਕੇ ਰਹਿ ਰਾਜ ਸਾਹਿਬ ਦਾ ਪਾਠ ਕਰੋ। ਤੁਹਾਡੇ ਘਰਾਂ ਦੇ ਮਾਹੌਲ ਵਿੱਚ ਹੀ ਬੱਚਿਆਂ ਨੇ ਸਿੱਖੀ ਨਾਲ ਜੁੜ ਜਾਣਾ ਹੈ, ਮਾਹੌਲ ਵਿੱਚ, ਮਾਹੌਲ ਬਹੁਤ ਮਾਇਨੇ ਰੱਖਦਾ। ਆ ਤੁਸੀਂ ਇੱਥੇ ਹਜ਼ਾਰਾਂ ਸੰਗਤਾਂ ਬੈਠੇ ਹੋ, ਪਰ ਇੱਕ ਮਾਹੌਲ ਬਣ ਗਿਆ ਜਦੋਂ ਨਾ, ਮਾਹੌਲ, ਔਰ ਮਾਹੌਲ ਦੇ ਵਿੱਚ ਜਿਹੜਾ ਇਸ ਔਰੇ ਵਿੱਚ ਆਉਂਦਾ ਗਿਆ, ਉਹਨੇ ਹੌਲੀ ਹੌਲੀ, ਹੋ ਸਕਦਾ ਪਤਾ ਨਹੀਂ ਕਿਵੇਂ ਨਾ ਕਿਵੇਂ ਕਰਕੇ ਉਹਨੇ ਜੁੜ ਜਾਣਾ, ਇਹ ਮਾਹੌਲ ਹੈ। ਇੱਥੇ ਜਦੋਂ ਸਿਮਰਨ ਹੁੰਦਾ, ਭਾਈ ਸਾਹਿਬ ਸਿਮਰਨ ਕਰਾਉਂਦੇ ਆ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਸਾਰੇ ਨਾਲ ਆਪੇ ਬੋਲਣ ਲੱਗ ਜਾਂਦੇ, ਕਿਉਂਕਿ ਮਾਹੌਲ ਦਾ ਫਰਕ ਪੈ ਗਿਆ। ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ, ਧੰਨ ਗੁਰੂ ਗੋਬਿੰਦ ਸਿੰਘ ਜਦੋਂ ਕਹਿੰਦੇ ਆ, ਉਦੋਂ ਆਪੇ ਬਾਕੀ ਨਾਲ ਲੱਗ ਜਾਂਦੇ ਵੀ ਆਪਾਂ ਵੀ ਕਹੀਏ ਵੀ ਸਾਰੇ ਕਹਿ ਰਹੇ ਆ। ਔਰ ਯਾਦ ਰੱਖੋ, ਆਹ ਗੱਲਾਂ ਦਾ ਘੱਟ ਅਸਰ ਹੋਣਾ ਹੈ, ਇਹ ਤੇ 2 ਘੰਟੇ ਜਿੰਨਾ ਕੁ ਚਿਰ, ਜਿਵੇਂ ਪੱਥਰ ਵਾਲਾ ਹਾਲ ਹੁੰਦਾ ਸਾਡਾ ਬਹੁਤਿਆਂ ਦਾ, ਪੱਥਰ ਵਾਲਾ ਹਾਲ ਹੈ, ਜਿੰਨਾ ਕੁ ਚਿਰ ਪਾਣੀ 'ਚ ਪਿਆ ਰਹਿੰਦਾ, ਪੱਥਰ ਭਿੱਜਿਆ ਰਹਿੰਦਾ, ਮੁੜ ਕੇ ਫਿਰ ਸੁੱਕੇ ਤਾਂ ਸੁੱਕਾ ਹੀ। ਇਹ ਗੱਲਾਂ ਦਾ ਓਨਾ ਅਸਰ ਨਹੀਂ ਹੋਣਾ ਜਿੰਨਾ ਤੁਹਾਡਾ ਤੁਹਾਡੇ ਬੱਚਿਆਂ 'ਤੇ ਅਸਰ ਹੋਣਾ। ਜਦੋਂ ਤੁਸੀਂ ਆਪਣਾ ਮਾਹੌਲ, ਆਪਣਾ ਮਨ ਇੱਦਾਂ ਗੁਰੂ ਚਰਨਾਂ ਨਾਲ ਜੋੜ ਕੇ ਰੱਖੋਗੇ, ਤੁਹਾਡੇ ਬੱਚਿਆਂ ਨੇ ਕਹਿਣਾ ਸਾਡਾ ਬਾਪੂ ਕਿੰਨਾ ਜੁੜਿਆ ਹੋਇਆ, ਮੈਂ ਵੀ ਜੁੜਨਾ, ਮੇਰੀ ਮਾਂ ਕਿੰਨੀ ਜੁੜੀ ਹੋਈ, ਕਿੰਨਾ ਪਾਠ ਕਰਦੀ, ਕਿੰਨਾ ਗੁਰਦੁਆਰਾ ਸਾਹਿਬ ਸੇਵਾ ਕਰਦੀ ਹੈ, ਮੈਂ ਵੀ ਸੇਵਾ ਕਰਿਆ ਕਰਨੀ, ਵੇਖ ਵੇਖ ਕੇ ਜੁੜ ਜਾਣਾ। ਇਸੇ ਕਰਕੇ ਉਹਨਾਂ ਵੇਲਿਆਂ 'ਚ ਸਿੱਖਾਂ ਦਾ ਜੀਵਨ ਇੰਨੇ ਕਮਾਲ ਦਾ ਹੁੰਦਾ ਸੀ, ਸਿੱਖ ਦਾ ਜੀਵਨ ਵੇਖ ਕੇ ਦੂਜਾ ਸਿੱਖ ਬਣ ਜਾਂਦਾ ਸੀ, ਉਹ ਕਹਿੰਦਾ ਸੀ ਮੈਨੂੰ ਵੀ ਗੁਰੂ ਕੋਲ ਲੈ ਕੇ ਚੱਲ। ਧੰਨ ਗੁਰੂ, ਧੰਨ ਗੁਰੂ ਪਿਆਰੇ,
ਇੱਥੇ ਖਰੇ ਖੋਟੇ ਵੀ ਖਰੇ ਹੋ ਜਾਂਦੇ ਨੇ, ਉਹ ਖਰਿਆਂ ਦਾ ਸੰਗ ਉਤਾਰੂ ਕੇ, ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਉਤਾਰੂ ਕੇ, ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਉਤਾਰੂ ਕੇ, ਇੱਥੇ ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਉਤਾਰੂ ਕੇ।
ਖੋਟੇ ਵੀ ਖੜੇ ਹੋ ਜਾਂਦੇ ਨੇ ਹਰਿਆ ਦਾ ਸੰਗ ਕਰਕੇ ਇੱਥੇ ਖੋਟੇ ਵੀ ਖੜੇ ਹੋ ਜਾਂਦੇ ਨੇ ਹਰਿਆ ਦਾ ਸੰਗ ਕਰਕੇ
ਇੱਥੇ ਖੋਟੇ ਵੀ ਖੜੇ ਹੋ ਜਾਂਦੇ ਖੜੇ ਹੋ ਜਾਂਦੇ ਨੇ ਹਰਿਆ ਦਾ ਸੰਗ ਕਰਕੇ ਖੋਟੇ ਵੀ ਖੜੇ
ਸਤਿਗੁਰੂ ਖੋਟਿਓ ਕਰੇ ਕਰੇ ਸ਼ਬਦ ਸਵਾਰਨ ਹਾਰ। ਸੋ ਸੰਗਤ ਦਾ ਅਸਰ ਹੁੰਦਾ ਹੈ। ਭਾਈ ਲਹਿਣਾ ਜੀ ਉਹਨਾਂ ਦੀ ਜੋ ਜ਼ਿੰਦਗੀ ਹੈ, ਜੋ ਜੀਵਨ ਹੈ ਉਹਨਾਂ ਦਾ, ਜੋ ਉਹਨਾਂ ਦੇ ਪੁਰਖੇ ਕਰਦੇ ਸੀ, ਜੋ ਵੱਡੇ ਵਡੇਰੇ ਕਰਦੇ ਸੀ, ਉਹੀ ਭਾਈ ਲਹਿਣਾ ਜੀ ਕਰਦੇ ਸਨ। ਭਾਈ ਲਹਿਣਾ ਜੀ ਦਾ ਸਾਰਾ ਟੱਬਰ ਦੇਵੀ ਦਾ ਪੁਜਾਰੀ ਹੈ, ਦੇਵੀ ਦੇ ਜਾਂਦੇ ਹੈ, ਉਹਨਾਂ ਦੇ ਉਪਾਸ਼ਕ ਸਨ। ਭਾਈ ਲਹਿਣਾ ਜੀ ਜਿੱਥੇ ਦੇਵੀ ਦੇ ਉਪਾਸ਼ਕ ਨੇ ਉੱਥੇ ਨਾਲ ਆਪਣੀ ਹੱਟੀ ਚਲਾਉਂਦੇ ਆ, ਦੁਕਾਨ ਹੈ ਉਹਨਾਂ ਦੀ। ਇੱਕ ਦਿਨ ਆਪਣੀ ਦੁਕਾਨ ਤੇ ਖੜੇ ਤੇ ਦੁਕਾਨ ਤੇ ਖੜਿਆ ਵੇਖਿਆ ਭਾਈ ਜੋਧ ਮੋਢੇ ਤੇ ਦਾਤੀ ਰੱਖੀ ਹੈ, ਹੱਥ ਵਿੱਚ ਪੱਲੀ ਫੜੀ, ਰਾਹ ਵਿੱਚ ਤੁਰੇ ਜਾਂਦੇ ਆ ਔਰ ਤੁਰੇ ਜਾਂਦੇ ਆ ਬੜੇ ਰੰਗ ਵਿੱਚ, ਬੜੀ ਮਸਤੀ ਵਿੱਚ, ਚਾਲ ਬੜੀ ਮਸਤ ਹੈ ਉਹਨਾਂ ਦੀ, ਚਿਹਰਾ ਹਸੂ ਹਸੂ ਕਰਦਾ ਜਾਂਦਾ, ਅੱਖਾਂ ਰੋਸ਼ਨ ਨੇ, ਅੱਖਾਂ ਵਿੱਚ ਖੇੜਾ। ਤੇ ਭਾਈ ਲਹਿਣਾ ਜੀ ਦੁਕਾਨ ਉੱਤੇ ਖੜੇ ਤੇ ਭਾਈ ਜੋਧ ਨੂੰ ਵਹਿੰਦੇ ਆ ਵੀ ਹੱਥ ਵਿੱਚ ਦਾਤਰੀ ਹੈ, ਘਸਿਆ ਜਾ ਕੁੜਤਾ ਪਾਇਆ, ਸਾਦਾ ਜਿਹਾ ਪਰਨਾ ਬੰਨਿਆ ਹੈ, ਦਾੜੀ ਜਿਹੜੀ ਹੈ ਮਿੱਟੀ ਨਾਲ ਭਰੀ ਪਈ ਹੈ ਤੇ ਵੇਖ ਲਓ ਚਿਹਰਾ ਕਿੰਨਾ ਹਸੂ ਹਸੂ ਕਰ ਰਿਹਾ, ਕਿੰਨਾ ਖੇੜਾ ਹੈ ਅੱਖਾਂ ਚ। ਭਾਈ ਲਹਿਣਾ ਜੀ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਸੁਣਿਆ ਉਹ ਭਾਈ ਜੋਧ ਉਸੇ ਨਗਰ ਦਾ ਗਾਉਂਦਾ ਜਾਂਦਾ ਜਿੱਤ ਸੇਵਿਆ ਸੁੱਖ ਪਾਈਐ ਸੋ ਸਾਹਿਬ ਸਦਾ ਸੁਮਾਲੀਐ। ਜਿੱਤ ਕੀਤਾ ਪਾਈਐ ਆਪਣਾ ਸਾ ਘਾਲਪੁਰੀ ਕਿਉਂ ਘਾਲੀਐ। ਆਸਾ ਦੀ ਵਾਰ ਦੀ ਪੌੜੀ ਭਾਈ ਜੋਧ ਗਾਉਂਦਾ ਜਾਂਦਾ ਹੈ ਬੜੇ ਰੰਗ ਵਿੱਚ। ਕਹਿੰਦੇ ਉਹ ਗੁਰੂ ਨੂੰ ਸਿਮਰਨਾ ਚਾਹੀਦਾ ਜਿਹਨੂੰ ਗੁਰੂ ਨੂੰ ਸਿਮਰਨ ਕਰਕੇ ਸੁੱਖ ਮਿਲੇ, ਸਕੂਨ ਮਿਲੇ। ਉਹ ਗੁਰੂ ਨਾਲ ਪਿਆਰ ਪਾਓ ਜਿਹਨੂੰ ਜਿਹਦੇ ਨਾਲ ਜੁੜਨ ਕਰਕੇ ਜ਼ਿੰਦਗੀ 'ਚ ਰੌਣਕ ਆਵੇ। ਸਤਿਗੁਰੂ ਕਹਿੰਦੇ ਕਿਹਨੂੰ ਹੈ ਅਸਲ 'ਚ? ਬਾਣੀ 'ਚ ਪੜ੍ਹੋ, ਬਾਣੀ 'ਚ ਮਹਾਰਾਜ ਕਹਿੰਦੇ ਹੈ ਜਿੱਤ ਮਿਲਿਆ ਮਨ ਹੋਏ ਆਨੰਦ ਸੋ ਸਤਿਗੁਰੂ ਕਹੀਏ। ਜਿਹਨੂੰ ਮਿਲਣ ਕਰਕੇ ਜ਼ਿੰਦਗੀ 'ਚ ਆਨੰਦ ਭਰ ਜਾਏ ਉਹ ਗੁਰੂ ਹੁੰਦਾ ਹੈ। ਹੁਣ ਮਾਫ਼ ਕਰਿਓ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਬੜੇ ਕਮਾਲ ਦੇ ਹੈ, ਅਸੀਂ ਨਲਾਇਕ ਵਿਦਿਆਰਥੀ ਹਾਂ। ਟੀਚਰ ਬਹੁਤ ਵਧੀਆ ਮਿਲ ਗਏ, ਪਰ ਜੇ ਵਿਦਿਆਰਥੀ ਨਲਾਇਕ ਮਿਲ ਜਾਏ, ਵਿਦਿਆਰਥੀ ਨਲਾਇਕ ਮਿਲ ਜਾਏ ਫਿਰ ਕੱਖ ਨਹੀਂ ਸਿੱਖ ਸਕਦਾ ਟੀਚਰ ਕੋਲੋਂ। ਪਰ ਸਾਡਾ ਹਾਲ ਇਹੀ ਹੈ। ਗੁਰੂ ਸਾਹਿਬ ਬੜੇ ਕਮਾਲ ਦੇ ਸਨ, ਬੜਾ 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 ਮਹਾਰਾਜ ਨੇ ਆ ਕਿਤੇ ਬਾਣੀ ਗੁਰਮੁਖੋ। ਆ ਗੁਰੂ ਅਰਜਨ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਆ ਰਿਹਾ ਤੇ ਭਾਈ ਸਾਹਿਬ ਕਹਿੰਦੇ ਹੁੰਦੇ ਆ ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਲਈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਗਏ। ਜਹਾਂਗੀਰ ਬਾਦਸ਼ਾਹ ਨੇ ਨਹੀਂ ਕਿਹਾ ਸੀ ਨਾ ਉਹ ਆਹ ਜਿਹੜਾ ਤੁਸੀਂ ਗੁਰੂ ਗ੍ਰੰਥ ਸਾਹਿਬ ਤਿਆਰ ਕੀਤਾ ਹੈ, ਜਿਹੜਾ ਪ੍ਰਕਾਸ਼ ਕੀਤਾ ਹੈ, ਇਹਦੇ ਵਿੱਚ ਇੱਕ ਲਾਈਨ ਐਡ ਕਰ ਦਿਓ, ਇਸਲਾਮ ਧਰਮ ਸਭ ਤੋਂ ਚੰਗਾ ਧਰਮ ਹੈ, ਇਹ ਲਿਖੋ। ਤੇ ਗੁਰੂ ਅਰਜਨ ਪਾਤਸ਼ਾਹ ਕਹਿਣ ਲੱਗੇ ਇਹ ਨਹੀਂ ਹੋ ਸਕਦਾ, ਇਹ ਨਹੀਂ ਮੈਂ ਲਿਖ ਸਕਦਾ। ਆਖਣ ਲੱਗੇ ਜੇ ਇਹ ਨਹੀਂ ਲਿਖ ਸਕਦੇ ਫਿਰ ਤਵੀ ਤੇ ਬਹਿਣਾ ਪੈਣਾ, ਡੇਗ ਚੁੱਬਲਣਾ ਪੈਣਾ। ਤੇ ਗੁਰਮੁਖੋ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਗਰਮ ਗਰਮ ਪਾਣੀ ਵਿੱਚ ਉਬਾਲਿਆ ਤੇ ਹੱਡਾਂ ਤੋਂ ਮਾਸ ਲੈ ਗਿਆ ਸੀ, ਹੱਡ ਨਜ਼ਰ ਆਉਣ ਲੱਗ ਪਏ। ਜਿਵੇਂ ਆਲੂਆਂ ਤੋਂ ਛਿਲਕਾ ਲੈ ਜਾਂਦਾ, ਕਹਿੰਦੇ ਐਂ ਮਹਾਰਾਜ ਦੇ ਹੱਡ ਨਜ਼ਰ ਆਉਂਦੇ ਸੀ ਕਿਤੇ ਕਿਤੇ, ਛਾਲੇ ਛਾਲੇ ਹੋ ਗਏ ਸਰੀਰ ਉੱਤੇ। ਫਿਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਪੁੱਛਿਆ ਹਜੇ ਵੀ ਮੰਨ ਜਾਓ? ਮਹਾਰਾਜ ਕਹਿੰਦੇ ਮੈਂ ਗੁਰੂ ਗ੍ਰੰਥ ਸਾਹਿਬ 'ਚ ਰਲਾਵਟ ਨਹੀਂ ਕਰ ਸਕਦਾ, ਮੈਂ ਉਹਨਾਂ ਗੁਰੂਆਂ ਨਾਲ, ਮੈਂ ਉਸ ਗੁਰੂ ਨਾਨਕ ਨਾਲ, ਗੁਰੂ ਅੰਗਦ ਪਾਤਸ਼ਾਹ ਨਾਲ, ਗੁਰੂ ਅਮਰਦਾਸ ਮਹਾਰਾਜ ਨਾਲ, ਗੁਰੂ ਰਾਮਦਾਸ ਮਹਾਰਾਜ ਨਾਲ ਮੈਂ ਕਿਵੇਂ ਧੋਖਾ ਕਰਨਾ? ਮੈਂ ਇਹ ਨਹੀਂ ਧੋਖਾ ਨਹੀਂ ਕਰ ਸਕਦਾ। ਉਹਨਾਂ ਨੇ ਬੜੇ ਮਾਣ ਨਾਲ ਇਹ ਬਾਣੀ ਸਾਨੂੰ ਸੰਭਾਈ ਤੇ ਅਸੀਂ ਸਾਂਭ ਸਾਂਭ ਕੇ ਰੱਖੀ। ਉਹਨਾਂ ਭਗਤਾਂ ਨੇ, ਕੋਈ ਬਨਾਰਸ ਦੀ ਧਰਤੀ ਤੇ ਬੈਠਾ ਹੈ ਰਵਿਦਾਸ ਮਹਾਰਾਜ ਵਰਗਾ, ਜੁੱਤੀਆਂ ਗੰਢ ਦਾ ਵੀ ਬਾਣੀ ਉਚਾਰਨ ਕਰਦਾ, ਮੈਂ ਉਹਨਾਂ ਨਾਲ ਕਿਵੇਂ ਧੋਖਾ ਕਰਨਾ? ਮੈਂ ਕਬੀਰ ਸਾਹਿਬ ਨਾਲ ਕਿਵੇਂ ਧੋਖਾ ਕਰਨਾ? ਮੈਂ ਧੰਨਾ ਜੀ ਨਾਲ ਕਿੱਦਾਂ ਧੋਖਾ ਕਰ ਲਾਂ? ਮੈਂ ਜੇ ਬਾਣੀ ਵਿੱਚ ਇੱਕ ਸ਼ਬਦ ਵੀ ਉਹ ਲਿਖ ਦਿੱਤਾ ਜੋ ਤੂੰ ਚਾਹੁੰਦਾ ਹੈ, ਤੇ ਜਿਹੜੇ ਜਿਹੜੇ ਬਾਣੀ ਪੜ੍ਹਿਆ ਕਰਨਗੇ ਉਹਨਾਂ ਨੂੰ ਕਿੱਥੇ ਹੌਸਲਾ ਮਿਲ ਜਾਣਾ, ਉਹ ਵੀ ਡੋਲ ਜਿਆ ਕਰਨਗੇ। ਇਸ ਕਰਕੇ ਮੈਂ ਬਾਣੀ ਵਿੱਚ ਮਿਲਾਵਟ ਨਹੀਂ ਕਰ ਸਕਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਹਾਂ, ਜਿਹੜੇ ਪਿੰਡ ਪਿੰਡ ਦੇ ਗੁਰੂ ਘਰ ਵਿੱਚ ਪ੍ਰਕਾਸ਼ ਹੋਏ ਪਏ ਹੈ ਗੁਰਮੁਖੋ, ਉਹ ਗੁਰੂ ਗ੍ਰੰਥ ਸਾਹਿਬ ਐਵੇਂ ਨਹੀਂ ਹੋ ਸਕਦੇ, ਉਹ ਬੜੀ ਵੱਡੀ ਹਸਤੀ ਹਨ। ਇਸ ਗੁਰੂ ਗ੍ਰੰਥ ਸਾਹਿਬ ਲਈ ਧੰਨ ਗੁਰੂ ਅਰਜਨ ਪਾਤਸ਼ਾਹ ਤਵੀ ਤੇ ਬਹਿੰਦੇ ਹੈ, ਗਰਮ ਗਰਮ ਰੇਤ ਨੇੜੇ ਹੀ। ਗੁਰਦਿੱਤਾ ਪੜਭੂੰਜਾ ਇਤਿਹਾਸ ਵਿੱਚ ਉਹਦਾ ਨਾਂ ਆਇਆ, ਗੁਰਦਿੱਤਾ ਪੜਭੂੰਜਾ। ਕਹਿੰਦੇ ਦਾਣੇ ਭੁੰਨਦਾ ਸੀ, ਉਹਨੂੰ ਆਖਿਆ ਰੇਤ ਲਿਆ ਆਪਣੀ ਗਰਮ ਗਰਮ ਲਾਲ ਸੁਰਖ ਰੇਤ, ਆਖਿਆ ਜਾ ਗੁਰਦਿੱਤੇ ਪੜਭੂੰਜਿਆ ਆ ਰੇਤ ਦੇ ਕੜਛੇ ਭਰ ਭਰ ਕੇ ਗੁਰੂ ਅਰਜਨ ਪਾਤਸ਼ਾਹ ਦੇ ਸੀਸ ਵਿੱਚ ਪਾ। ਉਹਨੇ ਪਾਏ ਧੱਕੇ ਨਾਲ ਪਵਾਏ ਉਹਦੇ ਸਿਰ ਉੱਤੇ, ਮਹਾਰਾਜ ਦੇ ਸੀਸ ਉੱਤੇ। ਫਿਰ ਮਹਾਰਾਜ ਨੂੰ ਰਾਵੀ ਵਿੱਚ ਰੋੜਿਆ, ਡਬੋ ਦਿੱਤਾ। ਫਿਰ ਮਹਾਰਾਜ ਨੂੰ ਇੱਦਾਂ ਸ਼ਹੀਦ ਕੀਤਾ ਗਿਆ। ਤੇ ਬੇਨਤੀ ਕਰਦਾ ਮੈਂ ਗੁਰਮੁਖੋ, ਜਿਹੜੇ ਗੁਰੂ ਗ੍ਰੰਥ ਸਾਹਿਬ ਲਈ ਏਡੀ ਵੱਡੀ ਸ਼ਹਾਦਤ ਹੋਈ, ਉਹ ਗੁਰੂ ਗ੍ਰੰਥ ਸਾਹਿਬ ਕਿੱਡੀ ਵੱਡੀ ਹਸਤੀ ਹੋਣਗੇ, ਸੋਚੋ ਤੇ ਸਹੀ। ਆਪਣੇ ਘਰ ਗੁਰੂ ਗ੍ਰੰਥ ਸਾਹਿਬ ਆਉਂਦੇ, ਸਾਨੂੰ ਰਿਸ਼ਤੇਦਾਰਾਂ ਤੋਂ ਵਿਹਲ ਨਹੀਂ ਮਿਲਦੀ, ਮਾਫ਼ ਕਰਿਓ। ਉਹ ਘਰ ਪ੍ਰਕਾਸ਼ ਹੋਏ ਪਏ ਹੁੰਦੇ ਆ, ਅਸੀਂ ਕਹਿੰਦੇ ਅਸੀਂ ਮਟਰ ਕੱਢਣੇ, ਅਸੀਂ ਗਾਜਰਾਂ ਕੱਟਣੀਆਂ, ਅਸੀਂ ਰਿਸ਼ਤੇਦਾਰਾਂ ਨੂੰ ਚਾਹ ਪਾਣੀ ਪਿਲਾਉਣਾ। ਪਰ ਗੁਰਮੁਖੋ, ਜਿਹੜੇ 35 ਮਹਾਂਪੁਰਖ ਧੰਨ ਗੁਰੂ ਗ੍ਰੰਥ ਸਾਹਿਬ ਦੇ ਰੂਪ ਸਾਡੇ ਘਰ ਬੈਠੇ ਹੈ, ਉਹਨਾਂ ਨੂੰ ਵੀ ਕਦੇ ਬਹਿ ਕੇ ਸੁਣਾਉਣਾ। ਤੇ ਯਾਦ ਰੱਖੋ, ਜਿਹੜੇ ਰਿਸ਼ਤੇਦਾਰ ਨੂੰ ਘਰ ਆਏ ਨੂੰ ਤੁਸੀਂ ਕਦੀ ਪੁੱਛੋ ਹੀ ਨਾ, ਬੈਠੋ ਹੀ ਨਾ ਕੋਲੇ, ਉਹ ਰਿਸ਼ਤੇਦਾਰ ਨੇ ਕਹਿਣਾ ਉਹ ਕਿਹੋ ਜਿਹੇ ਬੰਦੇ ਹੈ, ਮੈਂ ਘਰ ਆਇਆ ਇਹ ਮੇਰੇ ਕੋਲ ਬੈਠੇ ਹੀ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਨਹੀਂ ਕਹਿਣਗੇ, ਅਸੀਂ ਇਹਨਾਂ ਦੇ ਘਰ ਆਏ, ਹਫ਼ਤਾ ਰਹੇ, ਇਹ ਕਮਲੇ ਹੋਰ ਪਾਸੇ ਗੇੜੇ ਕੱਢਦੇ ਰਹੇ, ਇਹ ਹੋਰ ਪਾਸੇ ਤੁਰੇ ਫਿਰਦੇ ਰਹੇ। ਇਸ ਕਰਕੇ ਘਰ ਸਹਿਜ ਪਾਠ ਕਰਾਓ, ਅਖੰਡ ਪਾਠ ਸਾਹਿਬ ਕਰਾਓ, ਸੁਖਮਨੀ ਸਾਹਿਬ ਦਾ ਪਾਠ ਕਰਾਓ, ਪਰ ਕੋਲ ਬੈਠੋ ਮਹਾਰਾਜ ਜੀ। ਕੋਈ ਨਾ ਕੋਈ ਇੱਕ ਅੱਧਾ ਅੰਗ, ਕੋਈ ਇੱਕ ਅੱਧਾ ਸ਼ਬਦ ਮਹਾਰਾਜ ਦਾ ਬਾਣੀ ਦਾ ਐਂ ਕਦੀ ਬਹਿ ਕੇ ਸੁਣੋ, ਮਹਾਰਾਜ ਮੈਂ ਸੁਣਨਾ ਆ। ਅਤੇ ਯਾਦ ਰੱਖੋ, ਗੁਰਬਾਣੀ ਜਦੋਂ ਬਹੁਤ ਪਿਆਰ ਨਾਲ ਤੁਸੀਂ ਪੜ੍ਹੋਗੇ ਨਾ, ਬੇਨਤੀ ਸੁਣੋ, ਜਦੋਂ ਗੁਰਬਾਣੀ ਤੁਸੀਂ ਬਹੁਤ ਪਿਆਰ ਨਾਲ ਸੁਣੋਗੇ ਜਾਂ ਬਹੁਤ ਪਿਆਰ ਨਾਲ ਪੜ੍ਹੋਗੇ, ਤੁਹਾਨੂੰ ਐਂ ਲੱਗਣਾ ਜਿਵੇਂ ਮੈਂ ਰੱਬ ਨਾਲ ਗੱਲਾਂ ਕਰ ਰਿਹਾ ਹੋਵਾਂ। ਤੂੰ ਕੌਣ ਰੇ ਮੈਂ ਜੀ ਨਾਮਾ, ਹੋ ਜੀ ਆਲਾ ਤੇ ਨਿਵਾਰਨਾ ਜਮ ਕਾਰਨ, ਤੂੰ ਕਰਤਾ ਸਚਿਆਰ ਮਹਿੰਡਾ ਸਾਈ, ਜੋ ਤੋਂ ਭਾਵੈ ਸੋਈ ਥੀ ਸੀ। ਬਹੁਤ ਪਿਆਰ ਨਾਲ ਜਦੋਂ ਪੜ੍ਹੋਗੇ, ਜਿੰਨੇ ਧਾਰਮਿਕ ਗ੍ਰੰਥ ਨੇ ਸੁਣੋ, ਜਿੰਨੇ ਧਾਰਮਿਕ ਗ੍ਰੰਥ ਨੇ ਉਹਨਾਂ ਵਿੱਚ ਰੱਬ ਦੀਆਂ ਗੱਲਾਂ ਨੇ, ਅਤੇ ਜਿਹੜੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਨੇ ਇਹ ਰੱਬ ਨਾਲ ਗੱਲਾਂ ਨੇ। ਰੱਬ ਦੀਆਂ ਗੱਲਾਂ ਸਾਰਿਆਂ ਨੇ ਕੀਤੀਆਂ, ਪਰ ਰੱਬ ਨਾਲ ਗੱਲਾਂ ਗੁਰੂ ਗ੍ਰੰਥ ਸਾਹਿਬ ਨੇ ਕਰਾਈਆਂ। ਕਦੇ ਜਪਜੀ ਸਾਹਿਬ ਆਰਾਮ ਨਾਲ ਪੜ੍ਹੋ, ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ, ਇਦਾਂ ਜਦੋਂ ਬਹੁਤ ਪਿਆਰ ਨਾਲ ਪੜ੍ਹੋ। ਪਰ ਸਾਡਾ ਹਾਲ ਹੈ ਕਿ ਨਿਤਨੇਮ ਕਰਦੇ ਪਰ ਬਹੁਤ ਕਾਹਲੀ ਕਾਹਲੀ, ਛੇਤੀ ਛੇਤੀ ਥੋੜ੍ਹਾ ਕਰੋ ਪਰ ਐਂ ਪਿਆਰ 'ਚ ਕਰੋ ਬਹਿ ਕੇ। ਜਦੋਂ ਜਪਜੀ ਸਾਹਿਬ ਵੀ ਪਿਆਰ ਵਿੱਚ ਬਹਿ ਕੇ ਨਿਤਨੇਮ ਪੰਜ ਬਾਣੀਆਂ ਦਾ ਪਾਠ, ਸੁਖਮਨੀ ਸਾਹਿਬ ਬਹੁਤ ਪਿਆਰ ਵਿੱਚ ਗਾਓ ਪੜ੍ਹੋ ਸੁਣੋਗੇ ਨਾ, ਅਤੇ ਐਂ ਲੱਗਣਾ ਵੀ ਬਹੁਤ ਕੁਛ ਮਿਲ ਗਿਆ ਸਾਨੂੰ, ਬੜਾ ਕੁਛ ਲੱਭ ਗਿਆ ਸਾਨੂੰ। ਗੱਲ ਹੈ ਪ੍ਰੇਮ ਦੀ, ਅਤੇ ਬੇਨਤੀ ਕਰਨ ਲੱਗਾ ਸੀ, ਸਾਡੇ ਕੋਲ ਟੀਚਰ ਬੜੇ ਕਮਾਲ ਦੇ ਆ, ਅਸੀਂ ਵਿਦਿਆਰਥੀ ਨੂੰ ਲੈ ਕੇ ਨਿਕਲੇ, ਵਿਦਿਆਰਥੀ ਅਸੀਂ ਨਿਕੰਮੇ ਹੋਏ। ਅਤੇ ਬੇਨਤੀ ਹੈ ਤੁਹਾਨੂੰ ਸਭ ਨੂੰ, ਸਵੇਰੇ ਜਾਓ ਗੁਰੂ ਘਰ ਵਿੱਚ, 15 ਮਿੰਟ 20 ਮਿੰਟ ਬੈਠੋ, ਬਾਣੀ ਨੂੰ ਸੁਣੋ। ਆਹ ਸਮਾਗਮ 3 ਦਿਨ ਹੋਇਆ, ਕਿਤੇ ਮੋਗੇ ਸਮਾਗਮ ਆ ਜਾਣਾ, ਕਿਤੇ ਤਲਵੰਡੀ ਭਾਈ, ਇਹ 3 ਦਿਨ ਸਮਾਗਮ ਹੋਣੇ ਆ। ਇਹਦੇ 6 ਮਹੀਨਿਆਂ ਬਾਅਦ, ਸਾਲ ਬਾਅਦ ਇੱਕ ਵਾਰੀ ਸਾਨੂੰ ਮਿਲਣੇ ਆ, ਪਰ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਹਰ ਨਗਰ ਵਿੱਚ ਹੈ, ਹਰ ਪਿੰਡ ਵਿੱਚ ਹੈ, ਹਰ ਸ਼ਹਿਰ ਵਿੱਚ ਹੈ, ਹਰ ਦੇਸ਼ ਵਿੱਚ ਹੈ, ਹਰ ਕੋਨੇ ਵਿੱਚ ਹੈ, ਜਿੱਥੇ ਮਰਜ਼ੀ ਚਲੇ ਜਾਓ। ਆਹ ਸਮਾਗਮਾਂ ਦਾ ਮੰਤਵ ਵੀ ਇਹੋ ਹੀ ਹੈ, ਅਸੀਂ ਗੁਰੂ ਸਾਹਿਬ ਨਾਲ ਜੁੜਨਾ, ਇਹਨਾਂ ਨਾਲ ਜੁੜਾਂਗੇ ਸਾਡਾ ਭਲਾ ਹੋਣਾ, ਇਹਨਾਂ ਨਾਲ ਪਿਆਰ ਬਣਾਵਾਂਗੇ ਸਾਡਾ ਪਾਰ ਉਤਾਰਾ ਹੋਣਾ। ਅਤੇ ਬੇਨਤੀ ਹੈ ਇਹਨਾਂ ਨੂੰ ਛੱਡੀਏ ਨਾ, ਇਹ ਬਹੁਤ ਵੱਡੀ ਹਸਤੀ ਹਨ। ਅਤੇ ਭਾਈ ਜੋਧ ਬਾਣੀ ਗਾਉਂਦਾ ਜਾਂਦਾ, ਸਾਡੇ ਕੋਲ ਤੇ ਇੰਨੀ ਬਾਣੀ ਹੈ, ਉਦੋਂ ਤੇ ਇਕੱਲੀਆਂ ਪੌੜੀਆਂ ਸੀ ਆਸਾ ਦੀ ਵਾਰ ਦੀਆਂ, ਇਹ ਤੇ ਗੁਰੂ ਅਰਜਨ ਪਾਤਸ਼ਾਹ ਨੇ ਬਾਅਦ ਵਿੱਚ ਕਿਰਪਾ ਕੀਤੀ, ਸਲੋਕ ਦਰਜ ਕੀਤੇ, ਪੌੜੀਆਂ ਦਰਜ ਕੀਤੀਆਂ, ਜਿਹੜੇ ਬਾਕੀ ਸਲੋਕ ਵਧੇ ਉਹਨਾਂ ਨੇ ਵਾਰਾਂ ਤੇ ਵਧੀਕ ਵਿੱਚ ਦਰਜ ਕੀਤੇ। ਜਿਹੜੇ ਗ੍ਰੰਥੀ ਸਿੰਘ ਪਾਠ ਕਰਦੇ ਆ ਜਾਂ ਸਹਿਜ ਪਾਠ ਕਰਦੀ ਜਿਹੜੀ ਸੰਗਤ, ਉਹਨਾਂ ਨੂੰ ਪਤਾ ਹੋਣਾ, ਉਹਨਾਂ ਨੂੰ ਚੇਤ ਵੇਖਿਆ ਹੋਣਾ, ਸਲੋਕ 12 ਤੇ ਵਧੀਕ, ਜਿਹੜੇ ਸਲੋਕ 12 ਨਾਲ ਐਡ ਹੋ ਸਕੇ ਹੋਏ, ਤੇ ਬਾਕੀ ਸਾਰੇ ਸਲੋਕ ਅਖੀਰ ਵਿੱਚ ਇਹ ਨੇ ਜੀ, ਸਲੋਕ 12 ਤੇ ਵਧੀਕ, 12 ਚੋਂ ਵਧੇ ਹੋਏ ਸਲੋਕ। ਤੇ ਭਾਈ ਜੋਧ ਉਸ ਵੇਲੇ ਇੱਕ ਪੌੜੀ ਗਾਉਂਦਾ ਜਾਂਦਾ, ਜਿੱਤ ਸੇਵਿਆ ਸੁਖ ਪਾਈਐ ਸੋ ਸਾਹਿਬ ਸਦਾ ਸੰਭਾਲੀਐ, ਜਿੱਤ ਕੀਤਾ ਪਾਈਐ ਆਪਣਾ ਸਾਕਾਲ ਬੁਰੀ ਕਾਲੀਐ। ਤੇ ਭਾਈ ਲਹਿਣਾ ਜੀ ਦੁਕਾਨ ਉੱਤੇ ਖੜੇ ਤੇ ਮਾਨੀ ਮਨ ਸੋਚਦੇ ਐ, ਕਿੰਨੀ ਮਸਤੀ ਵਿੱਚ ਕਿੰਨੀ ਸੋਹਣੀ ਲਾਈਨ, ਕਿੰਨੀ ਸੋਹਣੀ ਇਹ ਪੰਗਤੀ ਗਾਉਂਦਾ ਜਾਂਦਾ, ਵਾਰ ਵਾਰ ਦੁਹਰਾਉਂਦਾ ਜਾਂਦਾ, ਕਿੰਨਾ ਆਨੰਦ ਹੈ ਇਹਦੇ ਕੋਲ, ਕਿੰਨਾ ਖੇੜਾ ਇਹਦੇ ਚਿਹਰੇ ਉੱਤੇ, ਕਿੰਨੀ ਰੌਣਕ ਹੈ ਇਹਦੇ ਕੋਲ। ਤੇ ਲੈਣਿਆ ਤੇਰੇ ਕੋਲ ਦੁਕਾਨ ਵੀ ਹੈ, ਕਾਰੋਬਾਰ ਵੀ ਚੰਗਾ, ਕਿੰਨੇ ਲੋਕ ਤੇਰੇ ਕੋਲ ਆਉਂਦੇ ਹੈ, ਪਰ ਤੇਰੇ ਕੋਲ ਇਹਦੇ ਵਰਗਾ ਖੇੜਾ ਨਹੀਂ, ਤੇਰੇ ਕੋਲ ਇਹਦੇ ਵਰਗਾ ਆਨੰਦ ਨਹੀਂ। ਇਹਨੂੰ ਪੁੱਛਾਂ ਕਦੀ ਜਾ ਕੇ ਵੀ ਤੂੰ ਕਿਹੜੇ ਗੁਰੂ ਪੀਰ ਦਾ ਚੇਲਾ ਹੈ, ਕਿਹਨੂੰ ਮੰਨਦਾ, ਕਿਹਨੂੰ ਸੁਣਦਾ, ਕਿਹਦੇ ਕੋਲ ਬਹਿਣਾ ਹੈ, ਪੁੱਛਾਂ ਤੇ ਸਹੀ। ਫਿਰ ਥੋੜੇ ਜਿਹੇ ਸਮੇਂ ਬਾਅਦ ਨਾ ਇੱਕ ਗਾਹਕ ਆ ਗਿਆ ਉਹਨਾਂ ਦੀ ਦੁਕਾਨ ਉੱਤੇ, ਭਾਈ ਲਹਿਣਾ ਜੀ ਦੀ ਦੁਕਾਨ ਉੱਤੇ ਇੱਕ ਗਾਹਕ ਆਇਆ, ਬੜਾ ਗਰੀਬ, ਪਾਟੇ ਕੱਪੜੇ ਹੈ, ਦਿਹਾੜੀ ਕਰਨ ਵਾਲਾ ਦਿਹਾੜੀਦਾਰ ਹੈ, ਭਾਈ ਲਹਿਣਾ ਜੀ ਦੀ ਦੁਕਾਨ ਉੱਤੇ ਆਇਆ। ਇੱਧਰ ਧਿਆਨ ਦਿਓ, ਭਾਈ ਲਹਿਣਾ ਜੀ ਨੂੰ ਕਹਿੰਦਾ, ਲਓ ਜੀ ਆਹ 2 ਟਕੇ ਹੈ, ਇਹਦਾ ਰਾਸ਼ਨ ਦੇ ਦਿਓ, ਜਿੰਨਾ ਕੁ ਰਾਸ਼ਨ ਆਉਂਦਾ ਇਹਦਾ ਰਾਸ਼ਨ ਦੇ ਦਿਓ। ਭਾਈ ਲਹਿਣਾ ਜੀ ਪੁੱਛਣ ਲੱਗ ਪਏ, ਭਾਈ ਲਹਿਣਾ ਜੀ ਕਹਿੰਦੇ ਆ ਵੀ ਭਾਈ ਪਹਿਲਾਂ ਐ ਦੱਸ, ਇੰਨੇ ਦਿਨਾਂ ਬਾਅਦ ਰਾਸ਼ਨ ਲੈਣ ਆਇਆ। ਹੁਣ ਜਿਹੜੇ ਬੰਦੇ ਦੁਕਾਨਦਾਰ ਹੁੰਦੇ ਆ, ਦੁਕਾਨ ਕਰਦੇ ਹੈ, ਉਹ ਦੁਕਾਨਦਾਰ ਉਹ ਗਾਹਕ ਨੂੰ ਜੋੜਨ ਵਾਸਤੇ ਉਧਾਰ ਵੀ ਦੇ ਦਿੰਦੇ ਆ ਵੀ ਚਲੋ ਬੰਦਾ ਜੁੜਿਆ ਰਹੇ ਸਾਡੇ ਕੋਲ ਆਉਂਦਾ ਜਾਂਦਾ ਰਹੇ। ਹੁੰਦਾ ਹੀ ਆ ਉਹਨਾਂ ਨੂੰ ਲਾਲਚ ਹੁੰਦਾ ਵੀ ਗਾਹਕ ਜਿਹੜਾ ਸਾਡਾ ਪੱਕਾ ਜੁੜਿਆ ਇਹ ਜੁੜਿਆ ਰਹੇ, ਇਹ ਟੁੱਟੇ ਨਾ। ਤੇ ਭਾਈ ਲਹਿਣਾ ਜੀ ਉਹਨੂੰ ਪੁੱਛਦੇ ਵੀ ਭਾਈ ਇੰਨੇ ਦਿਨਾਂ ਬਾਅਦ ਤੂੰ ਰਾਸ਼ਨ ਲੈਣ ਆਇਆ, ਪਹਿਲਾਂ ਵੀ ਥੋੜਾ ਥੋੜਾ ਜਿਹਾ ਰਾਸ਼ਨ ਲੈ ਕੇ ਜਾਂਦਾ, ਸੌਦਾ ਲੈ ਕੇ ਜਾਂਦਾ, ਤੇ ਅੱਜ ਵੀ ਆਇਆ ਤੇ ਅੱਜ ਵੀ ਤੂੰ ਬੜਾ ਥੋੜਾ ਜਿਹਾ ਸੌਦਾ ਮੰਗਿਆ, 2 ਟਕੇ ਦਿੱਤੇ ਆ ਉਹਨਾਂ ਵੇਲਿਆਂ ਦੀ ਕਰੰਸੀ, ਐ ਦੱਸ ਵੀ ਇੰਨੇ ਦਿਨਾਂ ਬਾਅਦ ਕਿਉਂ ਆਇਆ। ਤੇ ਉਹ ਗਰੀਬ ਕਹਿਣ ਲੱਗਾ, ਕਹਿੰਦਾ ਜੀ ਇੰਨੇ ਦਿਨ ਦਿਹਾੜੀ ਨਹੀਂ ਲੱਗੀ, ਮਾਇਆ ਮਿਲੀ ਨਹੀਂ, ਕੰਮ ਮਿਲਿਆ ਨਹੀਂ ਤੇ ਮਾਇਆ ਮਿਲੀ ਨਹੀਂ ਤੇ ਰਾਸ਼ਨ ਕਿੱਥੋਂ ਲੈ ਕੇ ਜਾਣਾ ਸੀ। ਤੇ ਭਾਈ ਲਹਿਣਾ ਜੀ ਪੁੱਛਦੇ ਆ, ਕਹਿੰਦੇ ਐ ਦੱਸ ਫਿਰ ਰੋਟੀ ਕਿੱਥੋਂ ਖਾਂਦੇ ਰਹੇ, ਪ੍ਰਸ਼ਾਦਾ ਕਿੱਥੋਂ ਛਕਿਆ। ਆਖਣ ਲੱਗੇ ਜੀ ਪ੍ਰਸ਼ਾਦਾ ਕਿੱਥੋਂ ਛਕਣਾ ਸੀ, ਬਸ ਪਾਣੀ ਦਾ ਛੰਨਾ ਪੀ ਕੇ ਸੌ ਜਾਂਦੇ ਸੀ। ਸਬਰ ਵੇਖੋ, ਸਿਦਕ ਵੇਖੋ, ਅੱਗੇ ਕੱਚੇ ਘਰਾਂ ਵਿੱਚ ਵੀ ਸਿਦਕ ਹੁੰਦਾ ਸੀ, ਹੁਣ ਪੱਕੇ ਬਣ ਗਏ, ਪਰ ਫਿਰ ਵੀ ਸਾਡੀ ਤਮਾਂ ਨਹੀਂ ਪਰਦੀ। ਸੈਸ ਖੱਟੇ ਲੱਖ ਕੋ ਉੱਠਤਾ ਵੈ, ਤ੍ਰਿਪਤ ਨਾ ਹੋਵੇ ਮਾਇਆ ਪਾਛੇ ਪਾਵੇ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾ ਕਰੋਰੇ ਪਰੇ ਪਰੇ ਹੀ ਕੁਲੁਜੀ ਹੈ। ਲੁੱਚਦਾ ਰਹਿੰਦਾ ਮਨ, ਇੱਥੇ 100 ਰੁਪਈਆ ਦੇ ਕੇ ਗੁਰੂ ਘਰ ਕਹਿੰਦੇ ਆ ਮਹਾਰਾਜ ਹੁਣ ਕਿਰਪਾ ਕਰ ਦਿਓ 1000 ਬਣਾ ਦਿਓ। ਇਹ ਸਾਡੀ ਤਮਾਂ ਹੈ, ਇਹ ਭਰਦੀ ਨਹੀਂ, ਰੱਜਦੀ ਨਹੀਂ। ਤੇ ਤਮਾਂ ਭਰਨ ਦਾ ਕਾਰਨ ਪਤਾ ਕੀ ਹੈ, ਆ ਸਾਡਾ ਮੋਬਾਈਲ, ਗੱਡੀ ਘਰ ਵਿੱਚ ਖੜੀ ਹੈ ਪਰ ਦੂਜੇ ਦੀ ਗੱਡੀ ਸਾਨੂੰ ਜ਼ਿਆਦਾ ਤੰਗ ਕਰੀ ਜਾਂਦੀ ਵੀ ਉਹ ਵੱਡੀ ਲਿਆ ਮੈਂ ਵੀ ਲੈ ਕੇ ਆਉਣੀ ਹੈ, ਰੀਸੋ ਰੀਸ ਅਸੀਂ ਕੰਮ ਇਹ ਫੜਿਆ ਹੋਇਆ, ਉਹ ਇੱਦਾਂ ਦੇ ਕੱਪੜੇ ਪਾਉਂਦਾ ਮੈਂ ਵੀ ਪਾਉਣੇ ਆ, ਰੀਸ ਕਰਕੇ ਹੀ ਸਾਡੀ ਜਿਹੜੀ ਤਮਾਂ ਵੱਧਦੀ ਜਾ ਰਹੀ ਹੈ। ਸਾਡਾ ਮੁਕਾਬਲਾ ਦੁਨੀਆਂ ਨਾਲ ਹੋਇਆ ਪਿਆ, ਸਾਡਾ ਫਲਾਨਾ ਰਿਸ਼ਤੇਦਾਰ ਅਮਰੀਕਾ ਚੱਲਿਆ ਗਿਆ ਮੈਂ ਵੀ ਹੁਣ ਜਾਣਾ, ਉਹ ਇਹੋ ਜਿਹੀ ਗੱਡੀ ਲੈ ਕੇ ਆਇਆ ਮੈਂ ਵੀ ਲੈ ਕੇ ਆਉਣੀ ਹੈ। ਤੇ ਪਰ ਬੰਦਾ ਇਹ ਨਹੀਂ ਸੋਚਦਾ ਵੀ ਉਹਨਾਂ ਕੋਲ ਤੇ ਜ਼ਮੀਨ ਬਹੁਤ ਹੈ, ਉਹਨਾਂ ਦਾ ਮੁੰਡਾ ਵੀ ਅਮਰੀਕਾ 10 ਸਾਲ ਤੋਂ ਬਾਹਰ ਗਿਆ ਹੋਇਆ, ਬਥੇਰਾ ਪੈਸਾ ਗੱਡੀ ਲਿਆਉਣਗੇ ਭਾਈ, ਤੇ ਆਪਾਂ ਆਪਣੇ ਕੋਲ ਜ਼ਮੀਨ ਵੀ ਥੋੜ੍ਹੀ ਹੈ, ਆਪਾਂ ਇੱਥੇ ਹੀ ਮਾੜਾ ਮੋਟਾ ਕੰਮ ਧੰਦਾ ਕਰਦੇ, ਆਪਾਂ ਕਿੱਥੇ ਮੁਕਾਬਲਾ ਕਰ ਲਾਂਗੇ। ਮੁਕਾਬਲੇ ਕਰਕੇ ਬੰਦਾ ਰੀਸੋ ਰੀਸ ਹੋ ਕੇ ਦੁਖੀ ਹੋਇਆ ਫਿਰਦਾ, ਤਮਾਂ ਇਹਦੀ ਭਰਦੀ ਨਹੀਂ, ਇਹਦਾ ਮਨ ਇਹਦਾ ਠਹਿਰਦਾ ਨਹੀਂ। ਇਸ ਕਰਕੇ ਸਤਿਗੁਰੂ ਬਾਣੀ ਅੰਦਰ ਕਹਿੰਦੇ ਹੈ ਇਹ ਕਿਆ ਕਰੋ ਜੋ ਤੁਧ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਭਾਉਂਦਾ ਜਿੱਥੇ ਰੱਖਿਆ ਮਹਾਰਾਜ ਰਾਜੀ ਰਹਿਣਾ, ਜੋ ਦਿੱਤਾ ਇਹਦੇ ਵਿੱਚ ਮੈਂ ਬੜਾ ਖੁਸ਼ ਹਾਂ, ਮੈਂ ਇਹਦੇ ਵਿੱਚ ਬੜੇ ਆਨੰਦ ਵਿੱਚ ਹਾਂ। ਹੁਣ ਸਾਡੇ ਕੋਲ ਸਬਰ ਨਹੀਂ ਤਾਂ ਕਰਕੇ ਅਸੀਂ ਬੇਸਬਰੇ ਹੋਏ ਫਿਰਦੇ ਹਾਂ, ਬੇਸਬਰੇ ਹੋਣ ਕਰਕੇ ਦੁਖੀ ਹੋਏ ਫਿਰਦੇ ਹਾਂ।
ਓ ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ, ਗੁਰਾਂ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ,
ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਜੀ, ਰਾਜੀ ਗੁਰਾਂ
ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ
ਇਹੋ ਹੈ ਨਿਸ਼ਾਨੀ ਪ੍ਰੇਮ ਦੀ, ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ,
ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ,
ਗੁਰਾਂ ਦੀ ਰਜਾ ਵਿੱਚ ਰਹਿਣਾ। ਨਿਸ਼ਾਨੀ ਪ੍ਰੇਮ ਦੀ ਰਾਜੀ ਗੁਰਾਂ ਦੀ ਰਜਾ ਵਿੱਚ ਰਹਿਣਾ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਮੇਰੇ ਪਿਆਰੇ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰੇ ਦੀ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਮੇਰੇ ਪਿਆਰੇ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰੇ ਦੀ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਮੇਰੇ ਪਿਆਰੇ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰੇ ਦੀ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਮੇਰੇ ਪਿਆਰੇ ਇਹੋ ਹੈ ਨਿਸ਼ਾਨੀ ਪ੍ਰੇਮ ਦੀ ਪਿਆਰੇ ਦੀ ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਪਿਆਰੇ ਦੀ
ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਰਾਜੀ ਗੁਰਾਂ
ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਰਾਜੀ ਗੁਰਾਂ ਰਾਜੀ ਗੁਰਾਂ
ਇਹੋ ਹੈ ਨਿਸ਼ਾਨੀ ਪ੍ਰੇਮ ਦੀ
ਯਾਦ ਰੱਖੋ ਜਿੰਨਾ ਸਬਰ ਵਿੱਚ ਜਾਈ ਜਾਵਾਂਗੇ ਉਨੇ ਸੌਖੇ ਹੋਈ ਜਾਵਾਂਗੇ ਤੇ ਜਿੰਨਾ ਬੇਸਬਰੇ ਹੋਈ ਜਾਵਾਂਗੇ ਭਾਵੇਂ ਦੁਨੀਆਂ ਭਰ ਦੇ ਸੁੱਖ ਸਹੂਲਤਾਂ ਆ ਜਾਣ ਦੁਨੀਆਂ ਭਰ ਦੇ ਆਰਾਮ ਆ ਜਾਣ ਦੁਨੀਆਂ ਭਰ ਦੀਆਂ ਚੀਜ਼ਾਂ ਮਿਲ ਜਾਣ ਆਹ ਦੇਸ਼ ਛੱਡ ਕੇ ਭਾਵੇਂ ਦੁਨੀਆਂ ਦੇ ਕਿਸੇ ਕੋਨੇ ਵਿੱਚ ਚਲੇ ਜਾਈਏ ਅਮਰੀਕਾ ਵੀ ਚਲੇ ਜਾਓ ਜੇ ਸਬਰ ਨਹੀਂ ਫਿਰ ਸਾਨੂੰ ਸੁਖੀ ਨਹੀਂ ਕੋਈ ਕਰ ਸਕਦਾ ਸਬਰ ਸੁੱਖ ਦਾ ਨਾਮ ਹੈ ਠਹਿਰਿਆ ਹੋਇਆ ਮਨ ਸੁਖੀ ਹੁੰਦਾ ਤੇ ਭੱਜਦਾ ਦੌੜਦਾ ਹੋਇਆ ਮਨ ਦੁਖੀ ਕਰਦਾ ਸਾਨੂੰ ਇਸ ਕਰਕੇ ਇਹ ਨਿੱਕੇ ਨਿੱਕੇ ਵਿਚਾਰ ਹੈ ਜਿਹੜੇ ਨਿੱਕੇ ਨਿੱਕੇ ਥੋਟ ਹੈ ਇਹ ਜੇ ਆਪਣੀ ਜ਼ਿੰਦਗੀ ਵਿੱਚ ਅਸੀਂ ਕਮਾਵਾਂਗੇ ਤੇ ਅਸੀਂ ਬਹੁਤ ਸੌਖੇ ਹੋ ਜਾਵਾਂਗੇ ਅੱਜ ਬਹੁਤ ਸੁੱਖ ਸਹੂਲਤਾਂ ਮਿਲ ਗਈਆਂ ਪਰ ਸਾਡੀ ਤਮਾ ਨਾ ਭਰਨ ਕਰਕੇ ਅਸੀਂ ਦੁਖੀ ਹੈ ਜੇ ਪੁਰਾਣੇ ਅੱਜ ਤੋਂ 10 ਸਾਲ 15 ਸਾਲ ਪਿੱਛੇ ਚਲੇ ਜਾਓ ਅੱਜ ਤੋਂ 15 ਸਾਲ ਪਹਿਲਾਂ ਕਿਹੜੇ ਘਰਾਂ 'ਚ ਗੀਜ਼ਰ ਹੁੰਦੇ ਸੀ ਵੱਡੇ ਵੱਡੇ ਘਰਾਂ 'ਚ ਗੀਜ਼ਰ ਹੁੰਦੇ ਸੀ ਵੱਡੇ ਵੱਡੇ ਘਰਾਂ 'ਚ ਹੀਟਰ ਹੁੰਦੇ ਸੀ ਅਮੀਰਾਂ ਦੇ ਘਰਾਂ ਵਿੱਚ 15-20 ਸਾਲ ਪੁਰਾਣੀ ਗੱਲ ਜੇ ਆਪਾਂ ਕਰੀਏ ਪਾਥੀਆਂ ਨਾਲ ਹੀ ਪਾਣੀ ਗਰਮ ਕਰਦੇ ਸੀ ਪੱਖੇ ਹੀ ਲੱਗੇ ਹੁੰਦੇ ਸੀ ਕੂਲਰ ਹੀ ਹੁੰਦੇ ਸੀ ਕਈਆਂ ਘਰਾਂ 'ਚ ਤੇ ਕੂਲਰ ਵੀ ਨਹੀਂ ਸੀ ਹੁੰਦੇ ਕੱਚੇ ਘਰ ਹੁੰਦੇ ਸੀ ਪਰ ਲੋਕ ਸੁਖੀ ਸੁਖੀ ਬਹੁਤ ਸੀ ਉਦੋਂ ਪਤਾ ਸੀ ਬਸ ਆਹੀ ਹੈ ਇਹਦੇ 'ਚ ਹੀ ਸਾਨੂੰ ਕੱਟਣੀ ਪੈਣੀ ਹੈ ਬਸ ਇੰਨਾ ਕੁ ਸੀ ਮਨ ਠਹਿਰਿਆ ਹੋਇਆ ਸੀ ਤੇ ਹੁਣ ਬਹੁਤ ਕੁਛ ਹੈ ਤਾਂ ਕਰਕੇ ਇੱਕ ਤੋਂ ਇੱਕ ਚੀਜ਼ਾਂ ਸੰਸਾਰ ਵਿੱਚ ਆ ਰਹੀਆਂ ਇੱਕ ਤੋਂ ਇੱਕ ਸੁੱਖ ਆ ਰਹੇ ਇੱਕ ਤੋਂ ਇੱਕ ਸਹੂਲਤਾਂ ਆ ਰਹੀਆਂ ਇੱਕ ਤੋਂ ਇੱਕ ਗੱਡੀਆਂ ਆ ਰਹੀਆਂ ਇੱਕ ਤੋਂ ਇੱਕ ਕੱਪੜਾ ਪਿਆ ਸੰਸਾਰ ਵਿੱਚ ਕਮੀ ਨਹੀਂ ਕਿਸੇ ਚੀਜ਼ ਦੀ ਬਸ ਇੱਕੋ ਹੀ ਹੈ ਸਾਡੇ ਮਨ ਵਿੱਚ ਮੈਨੂੰ ਮਿਲ ਜਾਏ ਮੇਰੇ ਕੋਲ ਹੋਵੇ ਤੇ ਬੰਦਾ ਫਿਰ ਆਪਣੀ ਪਾਇਆ ਨੂੰ ਨਾ ਵੇਖਣ ਕਰਕੇ ਆਪਣੀ ਸਮਰੱਥਾ ਨੂੰ ਵਹਿੰਦਾ ਨਹੀਂ ਹਾਸਲ ਕਰਨਾ ਚਾਹੁੰਦਾ ਪਰ ਹਾਸਲ ਹੁੰਦੀ ਨਹੀਂ ਫਿਰ ਦੁਖੀ ਹੁੰਦਾ ਬੰਦਾ ਇਸ ਕਰਕੇ ਜਿੰਨਾ ਸਬਰ ਛਾਈ ਜਾਵਾਂਗੇ ਉਹਨੇ ਸੌਖੀ ਹੋਈ ਜਾਵਾਂਗੇ ਉਹਨੇ ਵਧੀਆ ਹੋਈ ਜਾਵਾਂਗੇ ਭਾਈ ਲੈਣਾ ਜੀ ਪੁੱਛਦੇ ਆ ਭਾਈ ਦੱਸ ਇੰਨੇ ਦਿਨ ਦਾ ਰਾਸ਼ਨ ਲੈਣ ਨਹੀਂ ਆਇਆ ਭਾਈ ਸਿੰਘਾਂ ਜੀ ਕਹਿਣ ਲੱਗੇ ਕਹਿੰਦੇ ਜੀ ਦਿਹਾੜੀ ਲੱਗੀ ਨਹੀਂ ਮਾਇਆ ਮਿਲੀ ਨਹੀਂ ਰਾਸ਼ਨ ਲੱਗਿਆ ਨਹੀਂ ਤੇ ਭਾਈ ਲੈਣਾ ਜੀ ਕਹਿੰਦੇ ਰੋਜ਼ ਦਾ ਗਾਹਕ ਸੀ ਉਧਾਰ ਲੈ ਜਾਂਦਾ ਉਧਾਰ ਪੈਸੇ ਫੇਰ ਦੇ ਜਾਂਦਾ। ਉਸ ਵੇਲੇ ਭਾਈ ਸਿੰਘਾਂ ਕਹਿਣ ਲੱਗਾ ਉਧਾਰ ਲੈ ਜਾਂਦਾ, ਹੋ ਸਕਦਾ ਉਧਾਰ ਮੇਰੇ ਤੋਂ ਮੋੜਿਆ ਹੀ ਨਹੀਂ ਜਾਂਦਾ, ਮੈਂ ਤੇ ਤੇਰਾ ਕਰਜ਼ਾਈ ਹੋ ਜਾਣਾ ਸੀ, ਮੈਂ ਤੇਰਾ ਕਰਜ਼ਾਈ ਹੋਣਾ ਸੀ, ਤੂੰ ਮੇਰੇ ਘਰ ਦੇ ਗੇੜੇ ਮਾਰਨੇ ਸੀ, ਹੋ ਸਕਦਾ ਮੇਰੀ 15 ਦਿਨ ਦਿਹਾੜੀ ਨਾ ਲੱਗਦੀ, ਮਹੀਨਾ ਦਿਹਾੜੀ ਨਾ ਲੱਗਦੀ, ਤੂੰ ਤੇ ਮੇਰੇ ਤੋਂ ਪੈਸੇ ਮੰਗਣੇ ਸੀ, ਤੂੰ ਤੇ ਮਾਇਆ ਭਾਲਣੀ ਸੀ। ਹੁਣ ਜਿਹੜੇ ਬੰਦੇ ਕਰਜ਼ਾ ਲੈਂਦੇ ਆ ਪਤਾ ਹੀ ਹੁੰਦਾ ਵੀ ਉਹਨੇ ਸਵੇਰੇ ਆ ਮਹੀਨੇ ਬਾਅਦ ਆ ਹੀ ਜਾਣਾ, ਕਿਸ਼ਤ ਨੇ ਭਰਨੀ ਹੋਈ ਪੈਣੀ ਹੈ, ਨਾ ਭਰਾਂਗੇ ਅਗਲੇ ਥਾਣੇ ਵਾਲੇ ਆ ਜਾਣਗੇ, ਬੈਂਕ ਵਾਲੇ ਆ ਜਾਣਗੇ, ਕੋਈ ਟਰੈਕਟਰ ਲੈ ਜਾਏਗਾ ਚੱਕ ਕੇ, ਕੋਈ ਮੋਟਰਸਾਈਕਲ ਲੈ ਜਾਊ ਚੱਕ ਕੇ, ਐਵੇਂ ਹੀ ਹੁੰਦਾ ਹੈ। ਕਹਿੰਦੇ ਕਰਜ਼ਾਈ ਹੋ ਜਾਂਦਾ ਮੇਰੇ ਤੋਂ ਮੋੜਿਆ ਨਾ ਜਾਂਦਾ, ਤੇ ਤੂੰ ਪਤਾ ਕੀ ਕਹਿਣਾ ਸੀ, ਫਲਾਨਾ ਬੰਦਾ ਆਪਣੇ ਆਪ ਵਿੱਚ ਬੜਾ ਬਣਿਆ ਫਿਰਦਾ, ਮੇਰਾ ਹੱਕ ਖਾ ਗਿਆ, ਮੇਰਾ ਹੱਕ ਖਾ ਗਿਆ ਇਹ, ਤੂੰ ਲੋਕਾਂ ਕੋਲ ਗੱਲਾਂ ਕਰਨੀਆਂ ਸੀ, ਕਹਿਣਾ ਸੀ। ਭਾਈ ਲੈਣਾ ਜੀ ਕਹਿਣ ਲੱਗੇ ਨਹੀਂ ਭਾਈ ਮੈਂ, ਤੂੰ ਲੈ ਮੰਗਦਾ ਤੂੰ ਲੈ ਜਾਂਦਾ। ਤੇ ਭਾਈ ਸਿੰਘਾਂ ਜੀ ਕਹਿਣ ਲੱਗੇ ਮੇਰੇ ਗੁਰੂ ਨੇ ਸਿਖਾਇਆ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ। ਕਹਿੰਦੇ ਜੇ ਮੇਰੇ ਤੋਂ ਤੇਰਾ ਕਰਜ਼ਾ ਨਾ ਮੋੜਿਆ ਜਾਂਦਾ ਤੂੰ ਕਹਿਣਾ ਸੀ ਹੱਕ ਖਾ ਗਿਆ, ਤੇ ਮੇਰੇ ਬਾਬੇ ਨੇ ਸਿਖਾਇਆ ਕਹਿੰਦੇ ਜੇ ਕੋਈ ਹਿੰਦੂ ਕਿਸੇ ਦਾ ਹੱਕ ਖਾਂਦਾ ਹੈ ਕਹਿੰਦੇ ਗਾਂ ਖਾਣ ਦੇ ਬਰਾਬਰ ਹੈ, ਜੇ ਕੋਈ ਮੁਸਲਮਾਨ ਕਿਸੇ ਦਾ ਹੱਕ ਖਾਂਦਾ ਹੈ ਕਹਿੰਦੇ ਸੂਰ ਖਾਣ ਦੇ ਬਰਾਬਰ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਪਰੈ ਜਾਂ ਮੁਰਦਾਰ ਨਾ ਖਾਏ। ਕਹਿੰਦੇ ਮੁਰਦਾ ਖਾਣ ਦੇ ਬਰਾਬਰ ਹੈ ਹੱਕ ਖਾਣਾ, ਪਰਾਇਆ ਹੱਕ ਖਾਣਾ। ਇਸ ਕਰਕੇ ਕਦੇ ਕਿਸੇ ਦਾ ਹੱਕ ਨਾ ਮਾਰੋ, ਕਦੇ ਕਿਸੇ ਦਾ ਧੱਕਾ ਵਧੀਕੀ ਨਾ ਕਰੋ। ਇਹ ਬਾਬਾ ਜੀ ਕਹਿੰਦੇ ਆ, ਕਹਿੰਦੇ ਹੱਕ ਪਰਾਇਆ ਖਾਣਾ ਗਾਂ ਸੂਰ ਖਾਣ ਦੇ ਬਰਾਬਰ, ਮੁਰਦਾ ਖਾਣ ਦੇ ਬਰਾਬਰ ਹੈ। ਤੇ ਸਿੱਖਾਂ ਵਿੱਚ ਮਹਾਰਾਜ ਦੀ ਬਾਣੀ ਕਹਿੰਦੀ ਹੈ, ਕਹਿੰਦੇ ਜਿਹੜੇ ਸਿੱਖ ਕਿਸੇ ਦਾ ਪਰਾਇਆ ਹੱਕ ਖਾਂਦਾ ਕਹਿੰਦੇ ਗੁਰੂ ਪੀਰ ਨਹੀਂ ਉਹਦੇ ਨਾਲ ਖੜਦੇ, ਉਹਦੀ ਹਾਮੀ ਨਹੀਂ ਭਰਦੇ। ਬਹੁਤ ਸੁਣੋ
ਪਿਆਰੇ ਜੀ, ਪਰਾਇਆ ਹੱਕ ਖਾਣ ਵਾਲੇ, ਪਿਆਰੇ ਜੀ 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 ਪਰਾਇਆ ਹੱਕ ਖਾਣ ਵਾਲੇ, ਪਰਾਇਆ ਹੱਕ ਖਾਣ ਵਾਲੇ, ਪਰਾਇਆ ਹੱਕ ਖਾਣ ਵਾਲੇ, ਪਿਆਰੇ ਜੀ ਪਰਾਇਆ ਹੱਕ ਖਾਣ ਵਾਲੇ, ਸਾਰੇ ਸੰਗਤ ਪਿਆਰੇ ਜੀ ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਪਰਦੀਆਂ ਤੇਰੀ ਹਾਰੀ ਜੀ, ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਪਰਦੀਆਂ ਤੇਰੀ ਹਾਰੀ ਜੀ, ਪਰਾਇਆ ਹੱਕ ਖਾਣ ਵਾਲਿਆ, ਗੁਰੂਆਂ ਪੀਰਾਂ ਨੇ ਪਰਦੀਆਂ ਤੇਰੀ ਹੱਥ ਖਾਣ ਵਾਲਿਆ।
पांच प्यारे आ रहे हैं स्टेज उत्ते, सारी संगत ने टिके रहना, आओ जिया आखीए सारे, नाल नाल सारिया ने प्यार दी हाजरी भरनी है, नाल नाल बोलना है सब ने भाई।
ओ लगे खंडे ते केसरी फौजिया की बाजा वाले खंडे ते केसरी फौजिया की बाजा वाले
लगे खंडे ते केसरी फौजिया की बाजा वाले लगे खंडे ते केसरी फौजिया की बाजा वाले
सारिया ने बाहां खड़िया करनिया, हर दवान भाई साहब इदा ही बाहां खड़िया करवाउंदे, ये प्यार दा उत्साह दा प्रतीक हन, ये साडी चढ़दी कला दा प्रतीक है। जिवें जिवें जकारे लगन सब ने बाहां खड़िया करनिया, पिछे जिन्नियां माइया भैणां सारे वीर बैठे है, सब बाहां खड़िया करियो। लो जी
ਜੀ ਬੋਲੇ ਸੋਨਿਹਾਲ
ਸਤਿ ਅਕਾਲ
ਬੋਲੇ ਸੋਨਿਹਾਲ
ਸਤਿ ਅਕਾਲ
ਸਾਹਿਬ ਦੀ ਬੜੀ ਮਿਹਰ ਹੋਈ, ਅੱਜ ਅੰਮ੍ਰਿਤ ਸੰਚਾਰ ਹੋਇਆ। ਬਹੁਤ ਪਿਆਰੇ ਗੁਰਮੁਖ ਪਿਆਰੇ ਗੁਰੂ ਕੇ ਜਹਾਜ਼ੇ ਚੜ੍ਹੇ, ਸੋ ਆਓ ਗੁਰੂ ਜੀ ਦੇ ਪਿਆਰੇ ਗੁਰਸਿੱਖ ਬਣੀਏ ਆਪਾਂ ਸਾਰੇ। ਸੋ ਜਿਹੜੀ ਆਪਾਂ ਗੱਲ ਕਰਦੇ ਸੀ ਭਾਈ ਸਿੰਹਾਂ ਜੀ, ਭਾਈ ਲੈਣਾ ਜਿਹਨੂੰ ਕਹਿੰਦੇ, ਭਾਈ ਉਧਾਰ ਲੈ ਜਾਂਦਾ ਤੇਰਾ ਹੱਕ ਮੋੜਿਆ ਨਾ ਜਾਂਦਾ, ਫਿਰ ਤੂੰ ਕਹਿਣਾ ਸੀ ਮੈਨੂੰ, ਫਿਰ ਭਾਈ ਲੈਣਾ ਜੀ। ਉਹਨਾਂ ਨੇ ਮਨ 'ਚ ਸੋਚਿਆ ਵੀ ਕਿੰਨੇ ਦਿਨਾਂ ਦਾ ਬੰਦਾ ਭੁੱਖਾ ਹੈ, ਇਹਨੂੰ ਆਟਾ ਦਾਲ ਇਹਨੂੰ ਵੱਧ ਪਾ ਦਈਏ। ਭਾਈ ਲਹਿਣਾ ਜੀ ਨੇ ਆਟਾ ਅਤੇ ਦਾਲ ਵੱਧ ਪਾ ਦਿੱਤਾ। ਭਾਈ ਸਿੰਹਾਂ ਰੋਜ਼ ਦਾ ਖਰੀਦਦਾਰ ਸੀ, ਰੋਜ਼ ਖਰੀਦਣ ਆਉਂਦਾ ਸੀ, ਅਤੇ ਭਾਈ ਸਿੰਹਾਂ ਜੀ ਕਹਿਣ ਲੱਗੇ, ਭਾਈ ਲੱਗਦਾ ਭੁਲੇਖੇ ਨਾਲ ਆਟਾ ਦਾਲ ਵੱਧ ਪੈ ਗਿਆ ਹੈ, ਜਿੰਨਾ ਆਟਾ ਦਾਲ ਵੱਧ ਪਾਇਆ ਆਪਣਾ ਆਪਣਾ ਹੱਕ ਰੱਖ ਲੈ, ਜਿਹੜਾ ਮੇਰਾ ਹੱਕ ਬਣਦਾ ਤੂੰ ਮੈਨੂੰ ਦੇ ਦੇ। ਭਾਈ ਲਹਿਣਾ ਜੀ ਬੜੇ ਹੈਰਾਨ, ਇੰਨੇ ਦਿਨਾਂ ਦਾ ਬੰਦਾ ਭੁੱਖਾ ਹੋਵੇ, ਮਾਫ਼ ਕਰਿਓ ਸਾਡਾ ਹਾਲ ਇਹ, ਅਸੀਂ ਭੁੱਖੇ ਨਾ ਵੀ ਹੋਈਏ, ਲੰਗਰ ਕਿਤੇ ਵਰਤਦਾ ਹੋਵੇ ਆਪਾਂ ਤਾਂ ਵੀ ਕਹਿੰਦੇ ਮੈਨੂੰ ਹੀ ਮਿਲ ਜੇ ਸਾਰਾ ਕੁਛ, ਅੱਗੇ ਦੂਜੇ ਤੋਂ ਅੱਗੇ ਹੋ ਕੇ ਲੈਂਦੇ ਜਾ ਕੇ ਆਪਾਂ। ਉਹ ਭਾਈ ਲਹਿਣਾ ਜੀ ਬੜੇ ਹੈਰਾਨ ਹੋਏ ਵੀ ਇਹ ਕੈਸਾ ਬੰਦਾ। ਬੇਨਤੀ ਹੈ ਸੰਗਤ ਨੂੰ 10-15 ਮਿੰਟ ਕਾ ਬਣਾ ਕੇ ਰੱਖੋ, ਬਸ ਆਪਾਂ ਸਮਾਪਤੀ ਕਰਦੇ ਹਾਂ। 10 ਮਿੰਟ ਸਾਰਿਆਂ ਨੇ ਟਿਕਾ ਬਣਾ ਕੇ ਰੱਖਣਾ। ਇੱਕ ਦੋ ਬੇਨਤੀਆਂ ਜ਼ਰੂਰੀ ਹਨ ਜੋ ਆਪ ਜੀ ਨੇ ਸਰਵਣ ਕਰਕੇ ਜਾਣੀਆਂ, ਦੋ ਬੇਨਤੀਆਂ ਹਨ ਆਪ ਜੀ ਨੇ ਪਿਆਰ ਨਾਲ ਸਰਵਣ ਕਰਨੀਆਂ, ਸਾਖੀ ਪੂਰੀ ਕਰ ਲਈਏ ਨਾਲ ਹੀ ਆਪਾਂ ਸਮਾਪਤੀ ਕਰ ਦਿਆਂਗੇ। ਇੱਕ ਦੋ ਬੇਨਤੀਆਂ ਜ਼ਰੂਰੀ ਨੇ ਸੁਣਨੀਆਂ। ਭਾਈ ਲਹਿਣਾ ਜੀ ਹੈਰਾਨ ਹੋ ਗਏ ਵੀ ਕੈਸਾ ਬੰਦਾ। ਚਲੋ ਭਾਈ ਲਹਿਣਾ ਜੀ ਨੇ ਗੱਲ ਮੰਨੀ, ਆਟਾ ਦਾਲ ਜਿੰਨਾ ਵੱਧ ਪਾਇਆ ਸੀ ਬਾਹਰ ਕੱਢ ਲਿਆ, ਇਹ ਥੋੜ੍ਹਾ ਜਿਹਾ ਆਟਾ ਲੈ ਕੇ ਥੋੜ੍ਹੀ ਜਿਹੀ ਦਾਲ ਲੈ ਕੇ ਘਰ ਗਿਆ ਅਤੇ ਘਰ ਵਾਲੀ ਨੂੰ ਕਹਿੰਦਾ, ਲੈ ਭਗਵਾਨੇ ਆਹ ਦਾਲ ਬਣਾ ਲੈ, ਆਹ ਆਟਾ ਗੁੰਨ ਲੈ ਅਤੇ ਰੋਟੀਆਂ ਬਣਾ, ਪ੍ਰਸ਼ਾਦਾ ਤਿਆਰ ਕਰ। ਸ਼ਾਮ ਦਾ ਵੇਲਾ ਸੀ, ਦੁਕਾਨ ਬੰਦ ਹੀ ਕਰਨੀ ਸੀ। ਭਾਈ ਲਹਿਣਾ ਜੀ ਨੇ ਥੋੜ੍ਹੇ ਸਮੇਂ ਤੱਕ ਦੁਕਾਨ ਬੰਦ ਕਰ ਦੇਣੀ ਸੀ। ਭਾਈ ਲਹਿਣਾ ਜੀ ਮਗਰ ਮਗਰ ਹੋ ਤੁਰੇ, ਮਗਰ ਮਗਰ ਚੱਲ ਪਏ। ਜਦੋਂ ਮਗਰ ਮਗਰ ਗਏ ਤੇ ਘਰ ਵਾਲੀ ਨੇ ਆਟਾ ਗੁੰਨ ਲਿਆ, ਦਾਲ ਬਣਾ ਲਈ, ਤਿੰਨ ਪ੍ਰਸ਼ਾਦੇ ਬਣੇ। ਭਾਈ ਲਹਿਣਾ ਜੀ ਕਹਿੰਦੇ ਨੇ, ਗੱਲਾਂ ਹੀ ਸਬਰ ਵਾਲੀਆਂ ਕਰਦਾ ਕਿ ਇਹਦੇ ਅੰਦਰ ਵੀ ਸਬਰ ਹੈਗਾ। ਇੱਕ ਫਿਰੈ ਕਨੇਰੇ ਕਰੈ ਗੱਲਾਂ, ਗੱਲੀ ਕਿਨੈ ਨਾ ਪਾਏ, ਗੱਲੀ ਬਾਤੀ ਹੈ ਕਿ ਐਵੇਂ ਕਿ ਸੱਚੀ ਜੁੜਿਆ ਹੋਇਆ ਕਿਤੇ। ਭਾਈ ਲਹਿਣਾ ਜੀ ਬਾਹਰ ਅੱਜ ਵਾਂਗੂ ਬਾਉਂਡਰੀ ਵਾਲ ਨਹੀਂ ਸੀ ਹੁੰਦੇ, ਬਾਹਰ ਬਾਹਰ ਦੂਰ ਖੜ ਗਏ, ਬਾਹਰ ਕਿਸੇ ਨੇ ਅਲੱਖ ਜਗਾਈ। ਸਾਧੂ ਨੇ ਆ ਕੇ ਕਹਿਣ ਲੱਗਾ, ਜੀ ਗੁਰੂ ਨਾਨਕ ਦਾ ਸਿੱਖ ਦਾ ਘਰ ਇਹੀ ਹੈ, ਇੱਦਾਂ ਕਿਹਾ। ਭਾਈ ਸਿੰਹ ਨੂੰ ਚਾਅ ਚੜ ਗਿਆ ਵੀ ਸ਼ੁਕਰ ਹੈ ਕੋਈ ਮੈਨੂੰ ਜੇ ਕੋਈ ਜਾਣਦਾ ਤੇ ਗੁਰੂ ਨਾਨਕ ਦੇ ਨਾਂ ਕਰਕੇ ਜਾਣਦਾ, ਚਾਹ ਚੜਿਆ, ਖੁਸ਼ੀ ਹੋਈ। ਭਾਈ ਸਿੰਘਾਂ ਜੀ ਆਏ, ਆਖਣ ਲੱਗੇ, ਹਾਂਜੀ ਮਹਾਤਮਾ ਜੀ ਕਿਵੇਂ ਆਏ ਹੋ? ਕਹਿੰਦੇ ਪ੍ਰਸ਼ਾਦਾ ਛਕਣਾ, ਪ੍ਰਸ਼ਾਦਾ ਤੇ ਹੋਰ ਘਰ ਵੀ ਛਕ ਲੈਣਾ ਸੀ, ਮੈਂ ਸੁਣਿਆ ਤੂੰ ਹੱਕ ਦੀ ਕਮਾਈ ਕਰਦਾ, ਤੇਰੀ ਕਮਾਈ ਵਿੱਚ ਬਰਕਤ ਹੈ। ਆਖਣ ਲੱਗਾ, ਜੀ ਆਓ ਪ੍ਰਸ਼ਾਦਾ ਤਾਜ਼ਾ ਬਣਿਆ, ਛਕੋ ਆ ਕੇ। ਭਾਈ ਸਿੰਘ ਨੇ ਪ੍ਰਸ਼ਾਦਾ ਤਿਆਰ ਜਿਹੜਾ ਕੀਤਾ ਸੀ, ਇੱਕ ਪ੍ਰਸ਼ਾਦਾ ਉਹ ਸਾਧੂ ਨੂੰ ਦੇ ਦਿੱਤਾ, ਦੋ ਪ੍ਰਸ਼ਾਦੇ ਕਹਿੰਦੇ ਲੈ ਭਗਵਾਨ ਨੇ, ਇੱਕ ਇੱਕ ਆਪਾਂ ਛਕ ਲਾਂਗੇ, ਇੱਕ ਤੀਜਾ ਬੰਦਾ ਆ ਕੇ ਇੱਕ ਉਹਨੂੰ ਛਕਾ ਦਿੰਦੇ ਹਾਂ। ਲਓ ਜੀ ਇੱਕ ਥੋੜ੍ਹੀ ਜਿਹੀ ਦਾਲ ਪਾ ਕੇ ਇੱਕ ਪ੍ਰਸ਼ਾਦਾ ਉਹਨੂੰ ਦੇ ਦਿੱਤਾ, ਉਹਨੇ ਪ੍ਰਸ਼ਾਦਾ ਛਕ ਲਿਆ, ਪਰ ਉਹਦਾ ਚਿਹਰਾ ਦੱਸਦਾ ਸੀ ਵੀ ਇਹਨੂੰ ਹਜੇ ਹੋਰ ਭੁੱਖ ਹੈ। ਭਾਈ ਸਿੰਹਾ ਕਹਿਣ ਲੱਗਾ, ਭਗਵਾਨ ਨੇ ਘਰ ਆਇਆ ਅਤਿਥੀ ਰੱਬ ਦਾ ਰੂਪ ਹੁੰਦਾ ਹੈ, ਭਗਵਾਨ ਦਾ ਰੂਪ ਹੁੰਦਾ ਹੈ, ਤੇ ਇਹ ਹੱਲੇ ਭੁੱਖਾ ਹੀ ਹੈ, ਇਹਦਾ ਚਿਹਰਾ ਦੱਸਦਾ ਹੈ ਇਹਦੇ ਅੰਦਰ ਭੁੱਖ ਹੈਗੀ ਹੈ, ਤੇ ਮੇਰਾ ਜੀ ਕਰਦਾ ਇੱਕ ਪ੍ਰਸ਼ਾਦਾ ਹੋਰ ਦੇ ਦੇਈਏ। ਇੱਕ ਪ੍ਰਸ਼ਾਦਾ ਹੋਰ ਉਹਨੂੰ ਉਹਦੀ ਥਾਲੀ 'ਚ ਧਰਤਾ, ਲਓ ਦੂਜਾ ਵੀ ਉਹਨੇ ਛਕ ਲਿਆ, ਹੁਣ ਇੱਕ ਪ੍ਰਸ਼ਾਦਾ ਬਚਿਆ। ਭਾਈ ਲਹਿਣਾ ਜੀ ਬਾਹਰ ਖੜ੍ਹੇ ਸੋਚਦੇ ਵੀ ਹੁਣ ਇਹਦੀ ਘਰਵਾਲੀ ਲੜੂ ਇਹਦੇ ਨਾਲ, ਝਗੜਾ ਕਰੂ ਵੀ ਤਿੰਨ ਪ੍ਰਸ਼ਾਦੇ ਬਣੇ, ਇੰਨੇ ਦਿਨਾਂ ਬਾਅਦ ਰੋਟੀ ਮਿਲੀ, ਲੈ ਦੋ ਤੂੰ ਉਹਨੂੰ ਸ਼ਿਕਾਇਤ ਤੇ ਇੱਕ ਆਪਣੇ ਕੋਲ ਬਚੇ, ਆਪਾਂ ਕੀ ਖਾਵਾਂਗੇ, ਇਹ ਲੜਨਗੇ ਆਪਸ ਵਿੱਚ। ਸਾਧੂ ਚਲਿਆ ਗਿਆ, ਭਾਈ ਲਹਿਣਾ ਜੀ ਬਾਹਰ ਖੜ੍ਹੇ ਵੇਖਦੇ ਆ ਉਹਦੀ ਘਰਵਾਲੀ ਤੇ ਭਾਈ ਸਿੰਹਾਂ ਦੋਵੇਂ ਜਣੇ ਮੰਜੇ ਤੇ ਬੈਠੇ, ਅੱਧਾ ਅੱਧਾ ਦੋਵਾਂ ਨੇ ਪ੍ਰਸ਼ਾਦਾ ਛਕਿਆ, ਰੋਜ਼ ਜਿਵੇਂ ਪਾਣੀ ਦਾ ਐਂ ਛੰਨਾ ਭਰਿਆ, ਰੱਜ ਕੇ ਪਾਣੀ ਪੀ ਲਿਆ, ਆਰਾਮ ਨਾਲ ਆਪਣੇ ਕਮਰੇ ਅੰਦਰ ਚਲੇ ਗਏ ਤੇ ਆਰਾਮ ਕਰਦੇ ਆ। ਭਾਈ ਲਹਿਣਾ ਜੀ ਬੜੇ ਹੈਰਾਨ, ਉੱਥੇ ਮੈਂ ਆਟਾ ਦਾਲ ਵੱਧ ਪਾਇਆ, ਇਹਨੇ ਵੱਧ ਦਾਲ ਆਟਾ ਲਿਆ ਨਹੀਂ, ਇੱਥੇ ਕੋਈ ਬਾਹਰੋਂ ਪ੍ਰਸ਼ਾਦਾ ਛਕਣ ਆਇਆ, ਇਹਨੇ ਕਿੰਨੇ ਚਾਅ ਨਾਲ ਪ੍ਰਸ਼ਾਦਾ ਛਕਾ ਦਿੱਤਾ। ਤੇ ਭਾਈ ਲਹਿਣਾ ਜੀ ਕਹਿੰਦੇ, ਜਿਨ੍ਹਾਂ ਦੇ ਸਿੱਖ ਇੰਨੇ ਧਨ ਨੇ ਉਹਨਾਂ ਦਾ ਗੁਰੂ ਕਿੰਨਾ ਧਨ ਹੋਏਗਾ। ਦੋ ਸਿੱਖਾਂ ਦੀ ਜ਼ਿੰਦਗੀ ਵੇਖੀ, ਭਾਈ ਜੋਧ ਤੇ ਭਾਈ ਸਿੰਹਾਂ, ਦੋ ਸਿੱਖਾਂ ਦੀ ਜ਼ਿੰਦਗੀ ਵੇਖ ਕੇ ਭਾਈ ਲਹਿਣਾ ਜੀ ਜਦੋਂ ਯਾਤਰਾ ਕਰਨ ਗਏ ਨਾ ਉੱਧਰ ਦੇਵੀ ਦੇ, ਉਹਨਾਂ ਦੇ ਮਨ 'ਚ ਆਇਆ ਓਏ ਹਜੇ ਜਿਨ੍ਹਾਂ ਦੇ ਸਿੱਖ ਵੇਖੇ ਹੈ, ਮੇਰਾ ਜੀ ਕਰਦਾ ਮੈਂ ਉਸ ਗੁਰੂ ਦੇ ਦਰਸ਼ਨ ਕਰਕੇ ਆਵਾਂ। ਤੇ ਕਮਾਲ ਦੀ ਗੱਲ ਹੋਈ, ਭਾਈ ਲਹਿਣਾ ਜੀ ਘੋੜੀ ਤੇ ਅਸਵਾਰ ਹੋਏ ਕਰਤਾਰਪੁਰ ਸਾਹਿਬ ਦੇ ਬਾਹਰ ਬਾਹਰ ਬਹਿ ਗਏ, ਖੜ ਗਏ ਜਾ ਕੇ, ਉੱਥੇ ਸਾਹਮਣੇ ਬਜ਼ੁਰਗ ਖੜਾ, ਮਿੱਟੀ ਨਾਲ ਉਹਦੇ ਕੱਪੜੇ ਲਿਬੜੇ ਪਏ ਆ, ਦਾੜੀ ਮਿੱਟੀ ਨਾਲ ਲਿਬੜੀ ਪਈ ਹੈ। ਤੇ ਉਹ ਬਜ਼ੁਰਗ ਨੂੰ ਪੁੱਛਿਆ, ਕਹਿੰਦੇ ਬਾਬਾ ਇੱਥੇ ਗੁਰੂ ਨਾਨਕ ਦਾ ਘਰ ਕਿੱਥੇ ਹੈ, ਮੈਂ ਗੁਰੂ ਨਾਨਕ ਨੂੰ ਮਿਲਣਾ, ਮੈਂ ਉਹਨਾਂ ਨੂੰ ਮਿਲਣਾ ਆ। ਅੱਛਾ, ਗੁਰੂ ਨਾਨਕ ਨੂੰ ਮਿਲਣਾ ਆ, ਭਾਈ ਆ ਜਾ, ਮੈਂ ਵੀ ਉੱਧਰ ਹੀ ਜਾਣਾ। ਘੋੜੀ ਦੀਆਂ ਲਗਾਮਾਂ ਫੜ ਲਈਆਂ, ਬਾਬਾ ਬਜ਼ੁਰਗ ਮਿੱਟੀ ਨਾਲ ਲਿਬੜਿਆ ਪਿਆ, ਦਾੜੀ ਐ ਮਿੱਟੀ ਨਾਲ ਲੱਤ ਪੱਤ ਹੋਈ ਪਈ ਹੈ, ਖੇਤਾਂ 'ਚ ਕੰਮ ਕਰਨ ਵਾਲਾ ਬੰਦਾ, ਉਹਨੇ ਘੋੜੇ ਦੀਆਂ ਲਗਾਮਾਂ ਫੜੀਆਂ, ਲੈ ਤੁਰਿਆ, ਆ ਜਾ ਭਾਈ ਗੁਰੂ ਨਾਨਕ ਦੇ ਘਰ ਲੈ ਚੱਲਣਾ, ਜਿੱਥੇ ਬਾਬਾ ਨਾਨਕ ਜੀ ਗੁਰੂ ਨਾਨਕ ਪਾਤਸ਼ਾਹ ਰਹਿੰਦੇ ਸੀ। ਭਾਈ ਲਹਿਣੇ ਨੂੰ ਆਖਿਆ, ਲੈ ਭਾਈ ਲਹਿਣਿਆ ਆਹ ਦਰਖਤ ਹੈ, ਇਹਦੇ ਹੇਠਾਂ ਆਪਣੀ ਘੋੜੀ ਬੰਨ ਦੇ, ਅੰਦਰ ਗੁਰੂ ਨਾਨਕ ਬੈਠਾ, ਮਿਲ ਲੈ। ਘੋੜੀ ਬੰਨਤੀ ਇੱਕ ਪਾਸੇ, ਭਾਈ ਲਹਿਣਾ ਜੀ ਅੰਦਰ ਚਲੇ ਗਏ। ਅੰਦਰ ਜਦੋਂ ਜਾਣ ਲੱਗੇ ਨਾ, ਵੇਖਿਆ ਡਿਊਟੀ ਤੇ ਬਾਹਰ ਦਰਵਾਜ਼ੇ ਦੇਹਲੀ ਤੇ ਖੜ ਕੇ ਵੇਖਿਆ ਤੇ ਭੁੱਬ ਨਿਕਲ ਗਏ, ਜਾਰੋ ਜਾਰ ਰੋਣ ਲੱਗ ਪਿਆ। ਤੇ ਵੇਖਿਆ ਰੋਣਾ ਕਿਉਂ ਨਿਕਲਿਆ, ਭੁੱਬ ਕਿਉਂ ਨਿਕਲੀ, ਭੁੱਬ ਤਾਂ ਨਿਕਲੀ ਰੋਇਆ ਤਾਂ, ਜਿਹੜੇ ਗੁਰੂ ਨਾਨਕ ਨੂੰ ਮਿਲਣ ਆਇਆ ਸੀ ਉਹ ਗੁਰੂ ਨਾਨਕ ਹੀ ਘੋੜੇ ਦੀਆਂ ਲਗਾਮਾਂ ਫੜ ਕੇ ਭਾਈ ਲਹਿਣੇ ਨੂੰ ਉੱਥੋਂ ਤੱਕ ਲਿਆਇਆ। ਮਨ ਹੀ ਮਨ ਭਾਈ ਲਹਿਣਾ ਸੋਚਦਾ, ਉਹ ਇਸ ਗੁਰੂ ਦੇ ਸਿੱਖ ਧੰਨ ਕਿਉਂ ਨਾ ਹੋਣ ਜਿਨ੍ਹਾਂ ਦਾ ਗੁਰੂ ਇੰਨੇ ਕਮਾਲ ਦਾ, ਕੈਸਾ ਜੀਵਨ। ਜਾ ਕੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ, ਆਖਣ ਲੱਗਾ ਮਹਾਰਾਜ ਮੈਂ ਤੇ ਸੋਚਿਆ ਸੀ ਗੁਰੂ ਨਾਨਕ ਦੇ ਚਿੱਟੇ ਕੱਪੜੇ ਹੋਣਗੇ, ਚਿੱਟਾ ਪਰਨਾ ਸਿਰ ਤੇ ਬੰਨਿਆ ਹੋਊ, ਪੰਜ ਦਸ ਚੇਲੇ ਹੋਣਗੇ ਇਧਰਲੇ ਪਾਸੇ, ਮੈਂ ਤੇ ਐਂ ਰੂਪ ਬਣਾ ਕੇ ਬੈਠਾ ਸੀ। ਤੁਸੀਂ ਤੇ ਰੂਪ ਹੀ ਹੋ, ਖੇਤਾਂ ਖੇਤੀਬਾੜੀ ਕਰਨ ਵਾਲੇ, ਹਲ ਵਾਹੁਣ ਵਾਲੇ ਗੁਰੂ ਨਾਨਕ ਪਾਤਸ਼ਾਹ। ਤੇ ਮੱਥਾ ਟੇਕਿਆ, ਫਿਰ ਉਹ ਇੱਕ ਵਾਰੀ ਦਾ ਮੱਥਾ ਟੇਕਿਆ, ਭਾਈ ਲਹਿਣੇ ਨੇ ਫਿਰ ਦੂਜੀ ਵਾਰੀ ਮੱਥਾ ਨਹੀਂ ਚੁੱਕਿਆ। ਆਖਣ ਲੱਗਾ ਮਹਾਰਾਜ ਪਹਿਲੀ ਵਾਰੀ ਤੁਹਾਨੂੰ ਮਿਲਣ ਆਇਆ, ਤੁਹਾਡੇ ਦਰਸ਼ਨ ਕੀਤੇ, ਤੇ ਮੈਂ ਪਹਿਲੀ ਵਾਰੀ ਆਇਆ, ਭੁੱਲ ਗਲਤੀ ਕਰ ਬੈਠਾ, ਮੈਂ ਗੁਨਾਹ ਕਰ ਬੈਠਾ। ਮਹਾਰਾਜ ਤੁਸੀਂ ਪੈਦਲ ਚੱਲ ਕੇ ਆਏ, ਮੈਂ ਘੋੜੀ ਤੇ ਬਹਿ ਕੇ ਆਇਆ। ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ, ਜਿਹੜੇ ਲੈਣ ਵਾਲੇ ਹੁੰਦੇ ਘੋੜੀਆਂ ਤੇ ਚੜ੍ਹ ਕੇ ਹੀ ਹੁੰਦੇ ਹੁੰਦੇ, ਤੂੰ ਲੈਣ ਆਇਆ। ਔਰ ਭਾਈ ਲਹਿਣਾ ਜੀ ਉਹ ਲੈ ਗਏ, ਮਾਫ ਕਰੋ ਜੋ ਸ਼੍ਰੀ ਚੰਦ ਜੀ ਨਹੀਂ ਲੈ ਸਕੇ, ਉਹ ਲੈ ਗਏ ਜੋ ਬਾਬਾ ਲਖਮੀ ਦਾਸ ਜੀ ਨਹੀਂ ਲੈ ਸਕੇ। ਤੇ ਭਾਈ ਲਹਿਣੇ ਨੂੰ ਗੁਰੂ ਨਾਨਕ ਨੇ ਆਪਣੇ ਅੰਗ ਨਾਲ ਐਸਾ ਲਾਇਆ, ਗੁਰੂ ਅੰਗਦ ਬਣਾ ਦਿੱਤਾ। ਉਹ ਗੁਰੂ ਅੰਗਦ ਪਾਤਸ਼ਾਹ ਦੂਜੇ ਪਾਤਸ਼ਾਹ ਬਣੇ। ਫਿਰ ਉਹਨਾਂ ਨੇ ਸੰਗਤ ਪੰਗਤ ਦੀ ਪ੍ਰਥਾ ਚਲਾਈ, ਬੜੀਆਂ ਰੌਣਕਾਂ, ਅੱਗੇ ਦਾ ਇਤਿਹਾਸ ਹੈ। ਸੋ ਕਹਿਣ ਦਾ ਭਾਵ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ, ਸਿੱਖ ਦਾ ਜਿਹੜਾ ਜੀਵਨ ਹੁੰਦਾ ਇਹ ਸ਼ੀਸ਼ਾ ਹੁੰਦਾ, ਇਹਨੂੰ ਵੇਖ ਵੇਖ ਕੇ ਬੰਦੇ ਦਾਗ ਲਾਉਂਦੇ ਆ। ਗੁਰਬਾਣੀ ਦਰਪਣ ਹੈ, ਇਹਨੂੰ ਵੇਖ ਕੇ ਜੀਵਨ ਬਦਲਦੇ ਆ। ਤੇ ਉਦੋਂ ਸਿੱਖਾਂ ਦਾ ਜੀਵਨ ਹੀ ਇੰਨਾ ਕਮਾਲ ਦਾ ਹੁੰਦਾ ਸੀ, ਇੱਕ ਸਿੱਖ ਨੂੰ ਵੇਖ ਕੇ ਭਾਈ ਲਹਿਣਾ ਜੀ ਨੇ ਸਿੱਖ ਨੂੰ ਹੀ ਵੇਖਿਆ ਤੇ ਗੁਰੂ ਅੰਗਦ ਬਣ ਗਏ। ਤੇ ਅੱਜ ਤੇ ਮਾਫ ਕਰਿਓ, ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਹੈ, ਟੀਚਰ ਬਹੁਤ ਕਮਾਲ ਦੇ, ਅਸੀਂ ਵਿਦਿਆਰਥੀ ਨਿਕੰਮੇ ਨਿਕਲੇ, ਅਸੀਂ ਵਿਦਿਆਰਥੀ ਵਧੀਆ ਬਣੀਏ। ਇਹ ਪੜ੍ਹਾਉਣ ਵਿੱਚ ਕਸਰ ਨਹੀਂ ਛੱਡਦੇ ਕੋਈ, ਇਹ ਸਿੱਖਿਆ ਦੇਣ ਵਿੱਚ ਕਸਰ ਨਹੀਂ ਛੱਡਦੇ। ਆਪ ਪੂਰਨੇ ਪਾ ਪਾ ਕੇ ਅੱਗੇ ਅੱਗੇ ਫਿਰ ਸਾਨੂੰ ਸਮਝਾਉਂਦੇ ਹੈ। ਸੋ ਆਓ ਬੜੇ ਪਿਆਰ ਨਾਲ ਅੱਜ ਆਪਾਂ ਤੀਜੇ ਦਿਨ ਹਾਜ਼ਰੀ ਭਰੀ ਹੈ, ਇਤਿਹਾਸ ਦੀ ਕੁਝ ਸਮਾਂ ਵਿਚਾਰ ਕੀਤੀ, ਕੁਝ ਸਮਾਂ ਗੁਰਬਾਣੀ ਦੀ ਵਿਚਾਰ ਕੀਤੀ। ਸੋ ਅੱਜ ਭਾਈ ਸਾਹਿਬ ਜੀ ਨੇ ਜਿਹੜੀ ਜ਼ਰੂਰੀ ਬੇਨਤੀ ਤੁਹਾਡੇ ਚਰਨਾਂ ਵਿੱਚ, ਤੁਸੀਂ ਬਹੁਤ ਵੱਡੀ ਗਿਣਤੀ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਇੱਕ ਇੱਕ ਚੱਲਿਆ ਹੋਇਆ ਕਦਮ ਸਾਡੇ ਸਿਰ ਮੱਥੇ, ਗੁਰੂ ਸਾਹਿਬ ਮਿਹਰ ਕਰਨ, ਤੁਹਾਡੀਆਂ ਹਾਜ਼ਰੀਆਂ ਗੁਰੂ ਸਾਹਿਬ ਪ੍ਰਵਾਨ ਕਰਨ। ਜਿੰਨੇ ਸੇਵਾਦਾਰਾਂ ਨੇ ਸੇਵਾ ਕੀਤੀ, ਸਭ ਦੀ ਸੇਵਾ ਗੁਰੂ ਸਾਹਿਬ ਪ੍ਰਵਾਨ ਕਰਨ। ਅਮਰ ਛਕਣ ਵਾਲਿਆਂ ਦਾ ਧੰਨਵਾਦ, ਜਿਹੜੇ ਗੁਰੂ ਕੇ ਜਹਾਜ਼ੇ ਚੜ੍ਹੇ, ਹੋਰ ਵੀ ਮਨ ਬਣਾਈਏ ਆਪਣਾ। ਅੱਜ ਭਾਈ ਸਾਹਿਬ ਜੀ ਨੇ ਆਉਣਾ ਸੀ, ਥੋੜ੍ਹਾ ਹੀ ਸਮਾਂ ਹੋਇਆ ਭਾਈ, ਬਹੁਤਾ ਨਹੀਂ ਹੋਇਆ, 10 ਹੀ ਵਜੇ ਹਲੇ, ਬਸ 5-7 ਮਿੰਟ ਵਿੱਚ ਆਪਾਂ ਸਮਾਪਤੀ ਕਰਦੇ ਹਾਂ। ਭਾਈ ਸਾਹਿਬ ਰਾਤ ਇੱਥੇ ਹੀ ਰੁਕੇ ਨੇੜੇ ਹੀ, ਨਾਲ ਸਮਾਨ ਵੀ ਲੈ ਕੇ ਆਏ, ਚਲੋ ਨੇੜੇ ਹੀ ਇੱਥੇ ਦੀਵਾਨ ਲਾਉਣਾ ਤਾਂ ਕਿ ਆਰਾਮ ਵੀ ਹੋ ਜਾਏ, ਕਿਉਂਕਿ ਹੁਣ ਤੁਹਾਨੂੰ ਪਤਾ ਹੀ ਹੈ ਜਦੋਂ ਇੱਥੋਂ ਕਿਸ਼ਨਪੁਰੇ ਤੋਂ ਪਟਿਆਲੇ ਜਾਣਾ ਹੋਵੇ 2.5-3 ਘੰਟੇ ਲੱਗ ਜਾਂਦੇ ਆ, ਕਾਫੀ ਸਫ਼ਰ ਬਣ ਜਾਂਦਾ। ਅਤੇ ਮਨ 'ਚ ਸੀ ਵੀ ਨੇੜੇ ਹੀ ਇੱਥੇ ਰੁਕ ਜਾਂਗੇ ਕਿਤੇ, ਸਵੇਰ ਦਾ ਫਿਰ ਰਾਤ ਦਾ ਦੀਵਾਨ ਲਾ ਲਵਾਂਗੇ। ਅਤੇ ਆਹ ਦੀਵਾਨ ਤਾਂ ਇੱਦਾਂ ਦਾ ਦੀਵਾਨ ਹੁੰਦਾ, ਚਲੋ ਪਹਿਲਾ ਦੀਵਾਨ ਕਈ ਵਾਰੀ ਮਿਸ ਹੋ ਜਾਂਦਾ, ਪਹਿਲਾ ਦੀਵਾਨ ਨਾ ਲੱਗੇ, ਪਰ ਹੁਣ ਪਿਛਲੇ 8 ਮਹੀਨਿਆਂ ਦੇ ਵਿੱਚ ਭਾਈ ਸਾਹਿਬ ਨੇ ਕਿਤੇ ਕੋਈ ਦੀਵਾਨ ਕੈਂਸਲ ਨਹੀਂ ਕੀਤਾ। ਨਨਿਓਲੇ ਦੇ ਦੀਵਾਨ ਜ਼ਰੂਰ ਕੈਂਸਲ ਹੋਏ ਕਿਉਂਕਿ ਉੱਥੇ ਬਾਰਿਸ਼ ਬਹੁਤ ਪੈ ਗਈ, ਅਤੇ ਇੱਕ ਸਿਹਤ ਵੀ ਉਹਨਾਂ ਦੀ ਜਿਹੜੀ ਹੈ ਖਰਾਬ ਹੋਣ ਕਰਕੇ ਉਹ ਨਨਿਓਲੇ ਵਾਲੇ ਦੀਵਾਨ ਜ਼ਰੂਰ ਕੈਂਸਲ ਹੋਏ, ਪਰ ਆਹ ਦੀਵਾਨ ਜਿਹੜੇ ਕਿਸ਼ਨਪੁਰਾ ਕਲਾਂ ਦੇ ਵਿੱਚ ਰੱਖੇ, ਇਹ ਦੀਵਾਨ ਭਾਵੇਂ ਡਾਕਟਰਾਂ ਨੇ ਆਖਿਆ ਸੀ ਉਹਨਾਂ ਨੂੰ, ਕਿਉਂਕਿ ਸਿਹਤ ਖਰਾਬ ਹੋ ਗਈ ਸੀ ਜ਼ਿਆਦਾ ਉਹਨਾਂ ਦੀਵਾਨਾਂ ਵਿੱਚ, ਅਤੇ ਡਾਕਟਰਾਂ ਨੇ ਕਿਹਾ ਸੀ ਵੀ ਤੁਸੀਂ ਆਰਾਮ ਕਰੋ, ਆਪਣੀ ਸਿਹਤ ਦਾ ਖਿਆਲ ਰੱਖੋ, ਕਿਉਂਕਿ ਅੱਗੇ ਫਿਰ ਵਿਦੇਸ਼ ਦੇ ਵੀ ਸਮਾਗਮ ਆ ਰਹੇ ਆ, ਪਰਮੇਸ਼ਵਰ ਦੁਆਰ ਸਾਹਿਬ ਦਾ ਵੀ ਸਮਾਗਮ ਆ ਰਿਹਾ, ਵੀ ਤੁਸੀਂ 10 ਕੁ ਦਿਨ ਆਰਾਮ ਕਰੋ। ਅਤੇ ਭਾਈ ਸਾਹਿਬ ਨੇ ਆਖਿਆ ਵੀ ਹੁਣ ਅੱਗੇ ਦੀਵਾਨ ਦਿੱਤੇ ਆ ਕਿਸ਼ਨਪੁਰਾ ਕਲਾਂ, ਸੰਗਤਾਂ ਨੇ ਇੰਨਾ ਪ੍ਰਬੰਧ ਕੀਤਾ, ਕਿਸੇ ਨੇ 1000 ਦਿੱਤਾ, ਕਿਸੇ ਨੇ 100 ਦਿੱਤਾ, ਕਿਸੇ ਨੇ 10 ਦਿੱਤੇ, ਸਾਰਿਆਂ ਦਾ ਤਿਲ ਫੁੱਲ ਸੇਵਾ ਵਿੱਚ ਪਿਆ ਹੁੰਦਾ ਹੈ, ਇਸ ਕਰਕੇ ਉਹ ਦੀਵਾਨ ਨਹੀਂ ਕੈਂਸਲ ਕੀਤੇ ਜਾ ਸਕਦੇ। ਅਤੇ ਭਾਈ ਸਾਹਿਬ ਨੇ ਸਿਹਤ ਦੀ ਪਰਵਾਹ ਨਾ ਕਰਦਿਆਂ ਪਰਸੋਂ ਵੀ ਦੀਵਾਨ ਲਾਇਆ, ਕੱਲ੍ਹ ਵੀ ਦੀਵਾਨ ਲਾਇਆ, ਅਤੇ ਰਾਤ ਇੱਥੇ ਨੇੜੇ ਹੀ ਰੁਕੇ, ਪਰ ਸਿਹਤ ਰਾਤ ਹੀ ਜ਼ਿਆਦਾ ਖਰਾਬ ਹੋ ਗਈ, ਫਿਰ ਸਵੇਰੇ ਹੀ ਉਹਨਾਂ ਨੂੰ ਪਰਮੇਸ਼ਵਰ ਦੁਆਰ ਸਾਹਿਬ ਜਾਣਾ ਪਿਆ। ਤਾਂ ਕਰਕੇ ਇਸ ਗੱਲ ਦੀ ਭਾਈ ਸਾਹਿਬ ਵੱਲੋਂ ਅਸੀਂ ਮਾਫ਼ੀ ਮੰਗਦੇ ਹਾਂ ਵੀ ਅੱਜ ਉਹ ਹਾਜ਼ਰੀ ਨਹੀਂ ਭਰ ਸਕੇ, ਪਰ ਤੁਸੀਂ ਅਰਦਾਸ ਕਰਨੀ ਹੈ ਮਹਾਰਾਜ ਦੇ ਚਰਨਾਂ ਵਿੱਚ, ਉਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਮੈਂ ਆਏ ਮੇਜਰ ਸਿੰਘ ਹੁਣੀ ਇੱਥੇ ਬੈਠੇ ਆ, ਪ੍ਰਬੰਧਕ ਨੇ ਜਿਹੜੇ ਗੁਰਮੁਖ ਪਿਆਰੇ ਸਾਰੇ ਕਿਸ਼ਨਪੁਰਾ ਕਲਾਂ ਦੇ, ਇਹਨਾਂ ਨੂੰ ਆਖਿਆ ਵੀ ਭਾਈ ਸਾਹਿਬ ਆ ਨਹੀਂ ਸਕਦੇ, ਕਹਿੰਦੇ ਕੋਈ ਗੱਲ ਨਹੀਂ, ਕਿੱਡਾ ਵੱਡਾ ਜਿਗਰ ਹੈ ਵੀ ਵੇਖ ਲਓ, ਕਈ ਤਾਂ ਪ੍ਰਬੰਧਕ ਹੁੰਦੇ ਗਾਲੀ ਪੈ ਜਾਂਦੇ ਵੀ ਆਏ ਕਿਉਂ, ਬਿਮਾਰ ਸੀ 2 ਮਿੰਟ ਹੀ ਆ ਜਾਂਦੇ, ਕਈ ਤਾਂ ਇੱਦਾਂ ਦੇ ਹੁੰਦੇ, ਅਸੀਂ ਕੀ ਜਵਾਬ ਦੇਵਾਂਗੇ। ਪਰ ਮੇਜਰ ਸਿੰਘ ਹੁਣਾਂ ਦਾ ਵੱਡਾ ਦਿਲ, ਵੱਡਾ ਜਿਗਰਾ, ਅਮੀਰੀ ਗਰੀਬੀ ਦੀ ਗੱਲ ਨਹੀਂ ਹੁੰਦੀ, ਗੱਲ ਹੁੰਦੀ ਹੈ ਦਿਲ ਦੀ, ਆਖਣ ਲੱਗੇ ਕਹਿੰਦੇ ਕੋਈ ਗੱਲ ਨਹੀਂ, ਸਿਹਤ ਠੀਕ ਹੋਣੀ ਚਾਹੀਦੀ ਹੈ, ਦੀਵਾਨ 'ਤੇ ਆਪਾਂ ਫਿਰ ਲੈ ਲਾਂਗੇ, ਸਾਲ ਬਾਅਦ ਲੈ ਲਾਂਗੇ। ਸੋ ਇਹ ਤੁਹਾਡਾ ਪਿਆਰ ਹੈ ਸੰਗਤਾਂ ਦਾ, ਜੋ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਹਾਜ਼ਰੀ ਭਰੀ ਹੈ। ਸੋ ਅੱਜ ਉਹਨਾਂ ਦੀ ਸਿਹਤ ਜ਼ਿਆਦਾ ਖਰਾਬ ਹੋਣ ਕਰਕੇ, ਕਿਉਂਕਿ ਜਦੋਂ ਉਹ ਇਲਾਜ ਕਰਦੇ ਆ ਨਾ ਡਾਕਟਰ, ਅਤੇ ਉਦੋਂ ਉਹ ਬੇਹੋਸ਼ੀ ਦਾ ਟੀਕਾ ਲਾਉਂਦੇ ਆ, ਬੇਹੋਸ਼ ਕਰਕੇ ਫਿਰ ਉਹ ਇਲਾਜ ਕਰਦੇ, ਜਿਹੜਾ ਇਹ ਵਾਲਾ ਭਾਈ ਸਾਹਿਬ ਦੀ ਪ੍ਰੋਬਲਮ ਹੈ। ਸੋ ਇਸ ਕਰਕੇ ਮਨ ਬੜਾ ਸੀ ਵੀ ਹੋ ਸਕਦਾ ਵੀ ਦੀਵਾਨ ਵਿੱਚ ਚੱਲਦੇ ਦੀਵਾਨ ਵਿੱਚ ਹੀ ਆ ਜਾਈਏ, ਪਰ ਕਹਿੰਦੇ 10 ਕੁ ਵਜੇ ਤੱਕ, ਫਿਰ 10:15 ਤੱਕ ਤੁਸੀਂ ਉਡੀਕ ਕਰਿਓ ਵੀ ਜੇ 10:15 9:45-10 ਵਜੇ ਤੱਕ ਆ ਸਕੇ ਤਾਂ ਆਵਾਂਗੇ, ਨਹੀਂ ਫਿਰ 10:15 ਤੱਕ ਤੁਸੀਂ ਸਮਾਪਤੀ ਕਰ ਦਿਓ। ਸੋ ਆਪਾਂ ਬੜੇ ਪਿਆਰ ਨਾਲ ਤੁਸੀਂ ਸਾਨੂੰ ਨਿਮਾਣਿਆਂ ਨੂੰ, ਨਚੀਜਿਆਂ ਨੂੰ, ਉਹਨਾਂ ਦਾ ਕਰਕੇ, ਭਾਈ ਸਾਹਿਬ ਦਾ ਕਰਕੇ ਸਾਨੂੰ ਸੁਣਿਆ, ਇਹ ਸਾਰੀ ਸੰਗਤ ਉਹਨਾਂ ਕਰਕੇ ਆਈ ਹੈ, ਉਹਨਾਂ ਦਾ ਹੀ ਪ੍ਰਤਾਪ ਹੈ ਸਾਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾ ਉਹ ਨਾ ਜਾਣੇ ਮੇਰਾ। ਤੁਸੀਂ ਬਹੁਤ ਪਿਆਰ ਨਾਲ ਹਾਜ਼ਰੀ ਭਰੀ ਹੈ, ਅਤੇ ਗੁਰੂ ਸਾਹਿਬ ਕਿਰਪਾ ਕਰਨ, ਤੁਸੀਂ ਪਿਆਰ ਸਤਿਕਾਰ ਦਾ ਸਬੂਤ ਦਿੱਤਾ ਹੈ। ਫਿਰ ਕਿਤੇ ਸਮਾਂ ਬਣਿਆ ਕਿਸ਼ਨਪੁਰਾ ਕਲਾਂ ਵਿੱਚ ਸਮਾਗਮ ਰੱਖਾਂਗੇ। ਅੱਗੇ ਵੀ 2 ਵਾਰੀ ਸਮਾਗਮ ਹੋਏ, ਮੇਰੇ ਖਿਆਲ 'ਚ ਦੱਸਦੇ ਸੀ ਕੱਲ੍ਹ, 2 ਵਾਰੀ ਪਹਿਲਾਂ ਹੋਏ ਸਮਾਗਮ, 3ਵਾਰੀ ਇਹ ਹੋਇਆ, ਅਤੇ ਤੁਹਾਡਾ ਸਮਾਗਮ ਕਦੇ ਮਿਸ ਨਹੀਂ ਕੀਤਾ, ਪਰ ਸਿਹਤ ਨਾ ਠੀਕ ਹੋਣ ਕਰਕੇ ਅੱਜ ਉਹ ਹਾਜ਼ਰੀ ਨਹੀਂ ਭਰ ਸਕੇ। ਇਸ ਗੱਲ ਨੂੰ ਤੁਸੀਂ ਥੋੜ੍ਹਾ ਜਿਹਾ ਸਮਝਣਾ ਹੈ ਬੇਨਤੀ ਨੂੰ ਪ੍ਰਵਾਨ ਕਰਨਾ ਤੇ ਅਗਲੀ ਬੇਨਤੀ ਪਰਮੇਸ਼ਵਰ ਦੁਆਰ ਸਾਹਿਬ 15 ਅਪ੍ਰੈਲ ਦਾ ਸਮਾਗਮ ਹੈ ਸੰਗਰਾਂਦ ਦਾ ਹਰ ਮਹੀਨੇ ਹੀ ਹੁੰਦਾ ਤੇ ਬੇਨਤੀ ਹੈ ਸੰਗਤਾਂ ਨੂੰ ਵੱਧ ਚੜ ਕੇ ਉੱਥੇ ਪਹੁੰਚ ਕੇ ਲਾਹਾ ਲੈਣਾ ਜਿਹੜੇ ਆ ਸਕਦੇ ਇੱਥੋਂ ਤੁਹਾਡੇ ਨੇੜੇ ਮੋਗੇ ਤੋਂ ਵੀ ਬੱਸ ਜਾਂਦੀ ਹੈ ਕਿਸ਼ਨਪੁਰੇ ਤੋਂ ਵੀ ਬੱਸ ਲੈ ਕੇ ਜਾਂਦੇ ਹੈ ਨੇੜੇ ਨੇੜੇ ਸਾਰੇ ਇਲਾਕੇ ਮਾਫ ਕਰਿਓ 15 ਜੂਨ ਸੰਗਰਾਂਦ ਦਾ ਦੀਵਾਨ ਹੈ ਤੇ ਉਹ ਦੀਵਾਨ ਵਿੱਚ ਵੀ ਆਪ ਜੀ ਨੇ ਹਾਜ਼ਰੀ ਭਰਨੀ ਤੇ ਜਿਹੜੇ ਨਹੀਂ ਦੀਵਾਨਾਂ ਵਿੱਚ ਆ ਸਕਦੇ ਆ MP ਚੈਨਲ ਲਾਈਵ ਇਹਦੇ ਉੱਤੇ ਚੱਲਦਾ ਹੀ ਰਹਿੰਦਾ ਹੈ ਦੇਸ਼ ਵਿੱਚ ਵਿਦੇਸ਼ ਵਿੱਚ ਦੁਨੀਆਂ ਦੇ ਕਿਸੇ ਕੋਨੇ ਵਿੱਚ ਸਮਾਗਮ ਹੋਵੇ ਭਾਵੇਂ ਆਹ ਹੁਣ ਕੈਨੇਡਾ ਸਮਾਗਮ ਹੋਣੇ ਆ 5-7 ਜਗ੍ਹਾ ਉਹਦਾ ਸਿੱਧਾ ਪ੍ਰਸਾਰਣ ਲਾਈਵ MP ਚੈਨਲ ਉੱਤੇ ਕੀਤਾ ਜਾਣਾ ਹੈ ਆਪ ਸਾਰੀਆਂ ਸੰਗਤਾਂ ਨੇ ਘਰਾਂ ਵਿੱਚ ਬਹਿ ਕੇ ਸਰਵਣ ਕਰ ਲੈਣਾ ਹੈ ਸੰਗਰਾਂਦ ਦੇ ਦੀਵਾਨ ਤੇ ਜ਼ਰੂਰ ਹਾਜ਼ਰੀ ਭਰਿਆ ਕਰੋ ਬਾਕੀ ਸਾਰਿਆਂ ਨੇ ਅਰਦਾਸ ਵਿੱਚ ਸ਼ਾਮਿਲ ਹੋਣਾ ਹੈ ਜਿੱਥੇ ਸਰਬੱਤ ਦੀ ਅਰਦਾਸ ਕਰਨੀ ਹੈ ਉੱਥੇ ਭਾਈ ਸਾਹਿਬ ਲਈ ਆਪਾਂ ਅਰਦਾਸ ਕਰਨੀ ਹੈ ਗੁਰੂ ਸਾਹਿਬ ਕਿਰਪਾ ਕਰਨ ਉਹਨਾਂ ਨੂੰ ਸਿਹਤ ਜਾਬੀ ਬਖਸ਼ਣ ਤੰਦਰੁਸਤੀਆਂ ਬਖਸ਼ਣ ਚੜ੍ਹਦੀਆਂ ਕਲਾ ਬਖਸ਼ਣ ਜਿਵੇਂ ਉਹਨਾਂ ਨੇ ਪਿਛਲੇ 28 ਸਾਲਾਂ ਤੋਂ ਗੁਰਮਤਿ ਦਾ ਪ੍ਰਚਾਰ ਕੀਤਾ ਹੈ ਆਉਣ ਵਾਲੇ ਸਮੇਂ 'ਚ ਇਸੇ ਤਰ੍ਹਾਂ ਸੰਗਤਾਂ ਦੇ ਵਿੱਚ ਗੁਰਮਤਿ ਦਾ ਪ੍ਰਚਾਰ ਚੜ੍ਹਦੀ ਕਲਾ ਨਾਲ ਕਰਦੇ ਰਹਿਣ ਆਪਾਂ ਸਾਰਿਆਂ ਨੇ ਅਰਦਾਸ ਵਿੱਚ ਜੁੜਨਾ ਆਓ ਸਾਰੀ ਸੰਗਤ ਦਾ ਧੰਨਵਾਦ ਪਿਆਰ ਨਾਲ ਸਾਰੇ ਆਨੰਦ ਸਾਹਿਬ ਦੇ ਵਿੱਚ ਬੋਲੋ ਫਿਰ ਅਰਦਾਸ ਵਿੱਚ ਮੁੱਖ ਵਾਕ ਸੁਣ ਕੇ ਫਿਰ ਸਾਰੀ ਸੰਗਤ ਨੇ ਚੱਲ ਪਾਉਣਾ
ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ
ਸਤਿਗੁਰ ਦਾ ਪਾਇਆ
ਓ ਰਾਗ ਰਤਨ ਪਰਿਵਾਰ ਸ਼ਬਦ
ਸਗਲ ਜਗਤ
ਨੂੰ ਗੁਰੂ ਆਪ ਨਾਲ ਜੁੜਿਆ
ਨਾਲ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।